ਆਦਿ ਨਿਰੰਜਨ ਹੈ ਗੁਰੂ ਨਾਨਕ ਧਾਰ ਕੇ ਮੂਰਤ ਹੈ ਜਗ ਆਇਓ ਲੋਕ ਸੁਣਿਓ ਪਰਲੋਕ ਸੁਣਿਓ ਵਿਦਲੋਕ ਸੁਣਿਓ ਸਭ ਦਰਸ਼ਨ ਪਾਇਓ ਸੰਗਤ ਪਾਰਿਓ ਤਾਰਨ ਕੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਗ ਆਇਓ ਆਦਿ ਕਰੋ ਗੁਰਦੇਵ ਕੋ ਬੰਦਨ ਵਾਹਿਗੁਰੂ ਮੁਖ ਮਾਹੀ ਉਚਾਰੀ ਦੋਏ ਕਰ ਜੋਰ ਕਰੋ ਚਰਣਾ ਪਰ ਜਾ ਸਦਾ ਗੁਰ ਕੋ ਬਲਿਹਾਰੀ ਕਾਨ ਸੁਣੈ ਉਪਮਾ ਗੁਰ ਕੀ ਗੁਰ ਮੂਰਤ ਧਿਆਨ ਹਿਰਦੈ ਮਹਿ ਧਾਰੀ ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ ਸੇਵਕ ਸਰਨ ਗਹੀ ਦਰਬਾਰੀ ਡੰਡੋਤ ਬੰਦਨ ਅਨਕ ਬਾਰ ਸਰਵ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇਵ ਕਰ ਹੱਥ ਗਿਆਨ ਅੰਜਨ ਗੁਰਦੀਆ ਗਿਆਨ ਅੰਧੇਰ ਬਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਗੁਜਰੈ ਸ਼ਾਸਤਰ ਹਟ ਪਿੰਗ ਵਿਰਨ ਚੜ ਜਾਏ ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ ਗੁਰੂ ਨਾਨਕ ਪੁਰਸ਼ੋਤਮ ਪਰੰਪਰਾਵਰ ਨਾਥ ਜੋਲ ਚਰਨਮ ਵੰਦਨਾ ਧਰ ਕਰ ਧਰ ਪਰਮਾਥ ਗੁਰੂ ਨਾਨਕ ਸੁਖ ਸਿੰਧ ਕੋ ਹਾਥ ਜੋਤ ਪ੍ਰਣਾਮ ਜਿਸ ਕਰਨ ਕੀ ਬੜ ਅਗੀ ਪਾਵ ਹੈ ਰਤ ਵਿਸ਼ਰਾਮ ਸਤਨਾਮ ਸ਼੍ਰੀ ਵਾਹਿਗੁਰੂ ਜੀਓ ਟੋਡੀ ਮਹੱਲਾ ਪੰਜਵਾ ਹਰ ਵਿਸਰਤ ਸਦਾ ਖੁਆਰੀ ਤਾ ਕੋ ਧੋਖਾ ਕਹਾ ਵਿਆਪੈ ਜਾ ਕੋ ਊਟ ਤੁਹਾਰੀ ਹਰ ਵਿਸਰਤ ਸਦਾ ਖੁਆਰੀ ਤਾ ਕੋ ਧੋਖਾ ਧੋਖਾ ਕਹਾ ਵਿਆਪੈ ਜਾ ਕੋ ਊਟ ਤੁਹਾਰੀ ਰਹਾਉ ਬਿਨ ਸਿਮਰਨ ਜੋ ਜੀਵਨ ਬਲਨਾ ਸਰਬ ਜੈਸੇ ਅਰ ਜਾਰੀ ਨਵ ਖੰਡਨ ਕੋ ਰਾਜ ਕਮਾਵੈ ਅੰਤ ਚਲੈ ਗੋ ਹਾਰੀ ਗੁਣ ਨਿਧਾਨ ਗੁਣ ਤਿਨਹੀ ਗਾਏ ਜਾ ਕੋ ਕਿਰਪਾ ਧਾਰੀ ਸੋ ਸੁਖੀਆ ਧਨ ਉਸ ਜਨਮਾ ਨਾਨਕ ਤਿਸ ਬਲਿਹਾਰੀ ਗੁਣ ਨਿਧਾਨ ਗੁਣ ਤਿਨਹੀ ਗਾਏ ਜਾ ਕੋ ਕਿਰਪਾ ਧਾਰੀ ਸੋ ਸੁਖੀਆ ਧਨ ਉਸ ਜਨਮ ਨਾਨਕ ਤਿਸ ਬਲਿਹਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਗਤ ਵਛਲ ਕਰਣਾ ਨਿਧਾਨ ਦੀਨਾ ਬੰਧੂ ਪਤਿਤ ਪਾਵਨ ਜਗਤ ਗੁਰੂ ਨਿਰੰਜਨੀ ਜੋਤ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਅਪਾਰ ਕਿਰਪਾਲਤਾ ਬਖਸ਼ਿਸ਼ ਦਾ ਸਦਕਾ ਆਪ ਸਾਰੇ ਮਾਈ ਭਾਈ ਪ੍ਰਬੰਧਕਾਂ ਦੇ ਸ੍ਰੇਸ਼ਟ ਉਦਮ ਦੁਆਰਾ ਗੁਰੂ ਮਹਾਰਾਜ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਸਜ ਕੇ ਬੜੇ ਪਿਆਰ ਸਤਿਕਾਰ ਦੇ ਸਹਿਤ ਅੰਮ੍ਰਿਤਮਈ ਪਾਵਨ ਗੁਰਬਾਣੀ ਦਾ ਕੀਰਤਨ ਸ਼ਰਵਣ ਕਰ ਰਹੇ ਸੀ। ਉਪਰੰਤ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਵਿਚਾਰ ਸ਼ਰਵਣ ਕਰਨ ਵਾਸਤੇ ਸਤਿਗੁਰੂ ਜੀ ਦੇ ਪਵਿੱਤਰ ਚਰਨਾਂ ਵਿੱਚ ਹਾਜ਼ਰੀਆਂ ਭਰ ਰਹੇ ਲੋਕ ਕਲਯੁਗ ਜੀਵਾਂ ਦੀ ਕਲਿਆਣ ਵਾਸਤੇ ਸਤਿਗੁਰੂ ਜੀ ਨੇ ਤੁਰਕੀ ਬਾਣੀ ਦੀ ਦਾਤ ਬਖਸ਼ਿਸ਼ ਕੀਤੀ ਹੈ ਔਰ ਗੁਰਬਾਣੀ ਸਾਡੇ ਵਾਸਤੇ ਲੋਕ ਪ੍ਰਲੋਕ ਸਫਲ ਕਰਨ ਵਾਸਤੇ ਬੜਾ ਸੁੰਦਰ ਮਾਰਗ ਦਰਸ਼ਨ ਕਰਦੀ ਹੈ। ਗੁਰਬਾਣੀ ਵਿੱਚ ਜੋ ਅਸੂਲ ਦੱਸੇ ਹਨ ਉਹਨਾਂ ਉੱਪਰ ਚੱਲਣ ਨਾਲ ਗੁਰਸਿੱਖ ਦੀ ਜੀਵਨੀ ਪਰਮੇਸ਼ਰ ਦੇ ਦਰਬਾਰ ਵਿੱਚ ਪ੍ਰਵਾਨਨੀਕ ਬਣ ਜਾਂਦੀ ਹੈ। ਹਰ ਮਜ਼ਹਬ ਨੇ ਆਪਣਾ ਕੋਈ ਧਾਰਮਿਕ ਗ੍ਰੰਥ ਮੰਨਿਆ ਹੈ ਔਰ ਆਪੋ ਆਪਣੇ ਕੋਈ ਅਸੂਲ ਬਣਾਏ ਹਨ ਜਿਨ੍ਹਾਂ ਮੁਤਾਬਕ ਉਹ ਚੱਲਦੇ ਹਨ। ਸਤਿਗੁਰੂ ਜੀ ਨੇ ਖਾਲਸੇ ਪੰਥ ਵਾਸਤੇ ਵੀ ਕੋਈ ਨਿਯਮਾਵਲੀਆਂ ਬਣਾਈਆਂ ਹਨ। ਉਹਨਾਂ ਦੇ ਚੱਲਣ ਦੇ ਨਾਲ ਗੁਰਸਿੱਖੀ ਦੀ ਅਮੋਲਕ ਦਾਤ ਪ੍ਰਾਪਤ ਹੁੰਦੀ ਹੈ। ਅੰਮ੍ਰਿਤ ਵੇਲੇ ਉੱਠਣਾ ਔਰ ਇਸ਼ਨਾਨ ਕਰਨਾ, ਘਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਧਨ ਪਏ ਔਰ ਹੋਗਾ। ਫਿਰ ਸ੍ਰੀ ਜਪ ਜੀ ਸਾਹਿਬ ਜੀ ਦਾ ਪਾਠ ਕਰਨਾ। ਜੇ ਅੰਮ੍ਰਿਤਧਾਰੀ ਹੈ ਤੇ ਵਾਸਤੇ ਪੰਜ ਬਾਣੀਆਂ ਦਾ ਨਿਤਨੇਮ ਤੇ ਪੰਜਾਂ ਪਿਆਰਿਆਂ ਦੁਆਰਾ ਬਖਸ਼ਿਸ਼ ਹੋਇਆ ਗੁਰਮੰਤਰ ਦਾ ਅਭਿਆਸ ਕਰਨਾ। ਦੋਨੋਂ ਵੇਲੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਪਾਠ ਕੀਰਤਨ ਕਥਾ ਹੋਣ ਵਾਸਤੇ ਸਮੇਂ ਮੁਤਾਬਕ ਹਾਜ਼ਰੀ ਭਰਨੀ। ਸਵੇਰੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ, ਪਿਛਲੇ ਪੈਰਾਂ ਚ ਗੁਰ ਇਤਿਹਾਸ ਦੀ ਕੀਰਤਨ ਔਰ ਸ਼ਾਮ ਦਾ ਨਿਤਨੇਮ ਸ਼੍ਰੀ ਰਹਿ ਰਾਸ ਆਰਤੀ ਕੀਰਤਨ ਸੁਹਿਲਾ। ਇਸ ਪ੍ਰਕਾਰ ਫਿਰ ਆਪਣੀ ਕਿਰਤ ਦਾ ਦਸਵਾਂ ਹਿੱਸਾ ਧਰਮ ਕਾਰਜਾਂ ਵਾਸਤੇ ਖਰਚ ਕਰਨਾ ਔਰ 24 ਘੰਟਿਆਂ ਚੋਂ 2.5 ਘੰਟੇ ਮਾਲਕ ਦੀ ਯਾਦ ਵਿੱਚ ਲਾਉਣੇ। ਹਮੇਸ਼ਾ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਮੁਤਾਬਕ ਚੱਲਣਾ, ਪੰਥ ਦੇ ਵਫ਼ਾਦਾਰ ਰਹਿਣਾ ਔਰ ਧਰਮ ਵਾਸਤੇ ਕੁਰਬਾਨੀ ਲਈ ਤਤਪਰ ਪਰਉਪਕਾਰੀ ਜੀਵਨ ਬਣਾਉਣਾ। ਇਸ ਤਰ੍ਹਾਂ ਮਹਾਰਾਜ ਨੇ ਜੋ ਅਸੂਲ ਬਖਸ਼ੇ ਹਨ ਔਰ ਪੰਜਾਂ ਪਿਆਰਿਆਂ ਦੁਆਰਾ ਕੰਨੇ ਵੜਦਾ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣਨਾ ਔਰ ਪੰਜ ਪ੍ਰਕਾਰਾਂ ਦੀ ਰਹਿਤ ਵਿੱਚ ਪ੍ਰਪੱਕ ਰਹਿਣਾ, ਵਜਰ ਕਿਰਤਾਂ ਦਾ ਤਿਆਗ ਕਰਨਾ, ਬਾਕੀ ਨਿਤਨੇਮੀ ਜੀਵਨ ਹਮੇਸ਼ਾ ਚੜ੍ਹਦੀ ਕਲਾ ਵਿੱਚ ਵਿਚਰਨਾ, ਇਹ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ। ਦੂਸਰੇ ਪਾਸੇ ਜੇ ਇਨਸਾਨ ਪਰਮੇਸ਼ਰ ਨੂੰ ਭੁਲਾ ਦੇਵੇ, ਕਿੰਨੀਆਂ ਜੂਨਾਂ ਚ ਭੁੱਲਾ ਹੋਇਆ ਭਟਕਦਾ ਫਿਰਦਾ ਮਨੁੱਖ ਜਨਮ ਨੂੰ ਪ੍ਰਾਪਤ ਹੋਇਆ ਹੈ। ਲੱਖ 84 ਪਰਮਤਿਆਂ ਦੁਰਲੱਭ ਜਨਮ ਪਾਏ ਹੋਏ ਨਾਨਕ ਨਾਮ ਸੰਭਾਲ ਤੋਂ ਸੋਲ ਨੇੜਾ ਆਏ ਹੋਏ। ਇਹ ਬੜਾ ਲੰਬਾ 7.5 ਕਰੋੜ ਸਾਲ ਬਾਅਦ ਸਿਆਣੇ ਪੁਰਖ ਦੱਸਦੇ ਆ ਕਿ ਇਹਨਾਂ ਜੂਨਾਂ ਵਿੱਚ ਘੁੰਮਦੇ ਹੋਏ ਨੂੰ ਇਹ ਮਾਨਸ ਦੇ ਹੀ ਮਿਲੇ ਆ। ਕਬੀਰ, ਮਾਨਸ ਜਨਮ ਦੁਲੰਭ ਹੈ ਹੋਤ ਨਾ ਬਾਰੰਬਾਰ, ਜਿਉਂ ਬਾਣ ਫਲ ਪਾ ਕੇ ਭੋਏ ਗ੍ਰਹਿ ਬਹੁਰ ਨਾ ਲਾਗੈ ਡਾਰ। ਇਹ ਬੜਾ ਦੁਰਲੱਭ ਜਨਮ ਹੈ। ਜਿਸ ਤਰ੍ਹਾਂ ਦਰਖਤ ਨੂੰ ਫਲ ਟੁੱਟ ਕੇ ਡਿੱਗ ਪੈਂਦਾ, ਮੁੜ ਕੇ ਟਾਹਣੇ ਨਾਲ ਜੁੜਦਾ ਨਹੀਂ, ਮਨੁੱਖ ਜਨਮ ਤੋਂ ਡਿੱਗੇ ਹੋਏ ਨੂੰ ਫੇਰ ਅਧੋਗਤੀ ਦੀਆਂ ਜਿਹੜੀਆਂ ਪਾਪਮਈ ਜੂਨੀਆਂ ਉਹਨਾਂ ਵਿੱਚ ਭਟਕਣਾ ਪੈਂਦਾ ਹੈ। ਇਸ ਦੇਹੀ ਕੋ ਸਿਮਰਹਿ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਦੇਵਤੇ ਜਿਹੜੇ ਹੈ ਉਹਨਾਂ ਦੀ ਦੇਹ ਤਾਂ ਪੁੰਨਮਈ ਹੈ, ਪੁੰਨਾਂ ਨਾਲ ਉਹ ਸਵਰਗ ਚ ਗਏ ਆ, ਪਰ ਭੋਗ ਜੋ ਨਹੀਂ ਹੈ। ਕਰਮਾਂ ਦਾ ਫਲ ਭੋਗਦੇ ਹੈ, ਨਇਆ ਕਰਮ ਨਹੀਂ ਕਰ ਸਕਦੇ। ਇਸ ਤਰ੍ਹਾਂ ਜਿਹੜੇ ਨਰਕੀ ਜੀਵ ਹੈ ਉਹ ਪਾਪਾਂ ਦੀ ਭੋਗ ਜਾਂਦੇ ਹੈ, ਉਹ ਪਾਪ ਕਰਮਾਂ ਦਾ ਫਲ ਭੋਗ ਰਹੇ ਹੈ, ਨਵਾਂ ਕਰਮ ਉਹ ਨਹੀਂ ਕਰ ਸਕਦੇ। ਇਹ ਜਿਹੜਾ ਮਨੁੱਖ ਜਨਮ ਹੈ ਇਹ ਪਰਾਰਭ ਰੂਪੀ ਕਰਮ ਭੋਗ ਵੀ ਰਿਹਾ ਅਤੇ ਨਵੇਂ ਕਿਰਿਆਮਾਨ ਜਾਂ ਸੰਚਿਤ ਕਰਮ ਉਹ ਵੀ ਕਰ ਸਕਦਾ ਹੈ, ਔਰ ਪ੍ਰਾਸਚਿਤ ਵੀ ਕਰਾ ਸਕਦਾ ਜੇ ਕੋਈ ਪਾਪ ਕਰਮ ਹੋਵੇ। ਇਹ ਉਹਦੀ ਮਰਜ਼ੀ ਤੇ ਹੈ, ਕਰਮ ਕਰਨੇ ਜਾਂ ਪੁੰਨ ਕਰਮ ਕਰਨੇ ਆ, ਸਕਾਮ ਕਰਮ ਕਰਨੇ ਆ, ਜਾਂ ਕਾਮਨਾ ਰੱਖ ਕੇ ਕੋਈ ਕਰਮ, ਜਾਂ ਨਿਸ਼ਕਾਮ ਹੋ ਕੇ ਕਰਮ ਕਰਨਾ ਹੈ ਜੇ ਕਲਿਆਣ ਦੀ ਇੱਛਾ ਰੱਖਦਾ ਹੈ। ਇਸ ਵਾਸਤੇ ਇਹ ਜਿਹੜੀ ਜੋਨੇ ਹੈ ਇਹ ਕਰਮ ਜੋਨੇ ਹੈ। ਇਸ ਜਨਮ ਦੇ ਵਿੱਚ ਅਸੀਂ ਜੋ ਚਾਹੀਏ ਕਰ ਸਕਦੇ ਹਾਂ, ਚਾਹੇ ਨਰਕ ਦਾ ਰਸਤਾ ਬਣਾਓ, ਚਾਹੇ ਸਵਰਗ ਦਾ, ਚਾਹੇ ਸੱਚਖੰਡ ਦਾ। ਪਰ ਜਿਹੜੀਆਂ ਪਾਪ ਜੋਨੀਆਂ ਉਹ ਪਾਪਾਂ ਦਾ ਫਲ ਭੋਗ ਰਹੀਆਂ, ਪੁੰਨਾਂ ਵਾਲੇ ਪੁੰਨ ਹੈ, ਉਹ ਨਵਾਂ ਕਰਮ ਨਹੀਂ। ਉਹ ਲੋਚਦੇ ਹੈ ਕਿ ਸਾਨੂੰ ਕਿਤੇ ਮਨੁੱਖ ਜਨਮ ਜਿਹੜਾ ਇਹ ਪ੍ਰਾਪਤ ਹੋ ਜਾਏ। ਹੁਣ ਸਾਨੂੰ ਪ੍ਰਾਪਤ ਹੋਇਆ ਹੈ। ਆਵ ਨਾ ਭਜਸ ਭਜਸ ਕਬ ਭਾਈ, ਆਵੇ ਅੰਤ ਨਾ ਭਜਿਆ ਜਾਈ। ਔਰ ਅਰਦਾਸ ਕਰਨੀ ਹੈ, ਅਬ ਕੀ ਬਾਰ ਬਖਸ਼ ਬੰਦੇ ਕੋ ਬਹੁਰ ਨਾ ਭਵਜਲ ਫਿਆ। ਮਾਲਕ ਦੇ ਚਰਨਾਂ ਚ ਅਰਦਾਸ ਕਰਨੀ ਹੈ ਕਿ ਸਾਨੂੰ ਬਖਸ਼ ਲਓ, ਸਾਥੋਂ ਕੋਈ ਗਲਤੀਆਂ ਕੋਈ ਪਾਪ ਕਰਮ ਹੋਏ ਹੈ, ਕਿਉਂਕਿ ਜੇ ਦੇਖਿਆ ਨਾ ਹਿਸਾਬ ਮੁਕਾਈਏ ਤੂੰ ਮੁਕਣ ਵਾਲਾ ਨਹੀਂ, ਦੇਖਿਆ ਗਣਤ ਨਾ ਆਵੇ ਤੂੰ ਬਖਸ਼ ਮਲਾਵਣਹਾਰ, ਦੇਖਿਆ ਕਤੂੰ ਨਾ ਛੁੱਟੀ ਹੈ ਖਿੰਨ ਖਿੰਨ ਭੁੱਲਣਹਾਰ, ਬਖਸ਼ਣ ਹਾਰਾ ਬਖਸ਼ ਲੈ। ਦੇਖਿਆ ਨਾ ਨਹੀਂ ਕਿੰਨੇ ਕੁ ਜਨਮਾਂ ਦੇ ਪਾਪ ਕੀਤੇ ਹੈ, ਜੇ ਹਿਸਾਬ ਕਿਤਾਬ ਚ ਪਏ ਫਿਰ ਤਾਂ ਬਖਸ਼ੇ ਨਹੀਂ ਜਾਣਾ। ਤੇ ਜੇ ਉਹਦੇ ਚਰਨਾਂ ਚ ਭੁੱਲਾਂ ਮੰਨ ਕੇ ਅਰਦਾਸ ਕਰੀਏ ਕਿ ਉਹ ਮਾਲਕ ਦਿਆਲੂ ਹੈ, ਬਖਸ਼ਿੰਦ ਹੈ, ਬਖਸ਼ਿਸ਼ ਕਰਕੇ ਰਹਿਮਤ ਕਰਕੇ ਇਹਦਾ ਜਨਮ ਮਰਨ ਮੇਟ ਦਿੰਦਾ ਹੈ। ਭਾਏ ਜੋਧ ਜੀ ਦੇ ਘਰੋਂ ਬੀਬੀ ਨੇ 6ਵੇਂ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ, ਇਹ ਗਰੀਬ ਨਵਾਜ ਆਪ ਜੀ ਦੇ ਹੁਣ ਕਦੋਂ ਦਰਸ਼ਨ ਹੋਣਗੇ। ਜਦੋਂ ਗੁਰੂ ਸਰ ਮਹਾਰਾਜ ਜੰਗ ਹੋਈ 6ਵੇਂ ਪਾਤਸ਼ਾਹ ਜੀ ਦੇ ਨਾਲ ਸ਼ਾਹਜਹਾਂ ਦੀਆਂ ਫੌਜਾਂ ਦੀ, ਰਾਏ ਯੋਧ ਨੇ ਆਪਣੇ ਸੈਨਿਕਾਂ ਸਮੇਤ ਗੁਰੂ ਘਰ ਵਿਚ ਬੜੀ ਸੇਵਾ ਕੀਤੀ, ਪ੍ਰਸੰਨਤਾ ਲਈ। ਬਦੈਗੀ ਦੇ ਸਮੇਂ ਇਹਨਾਂ ਦੇ ਘਰੋਂ ਜੋ ਬੀਬੀ ਸੀ ਬੜੀ ਸ਼ਰਧਾਲੂ ਸੀ, ਬੇਨਤੀ ਕੀਤੀ। ਹਜ਼ੂਰ ਨੇ ਕਿਹਾ ਹੁਣ ਦਸਵੇਂ ਜਾਮੇ ਦਰਸ਼ਨ ਹੋਣਗੇ, ਫੇਰੀ ਦੇ ਪਰਿਵਾਰ ਦੇ ਭਾਈ ਲਖਮੀਰ ਤੇ ਸ਼ਮੀਰ ਇਹਨਾਂ ਪਾਸ ਮਹਾਰਾਜ ਠਹਿਰੇ। ਸਰਹੰਦ ਦੇ ਸੂਬੇ ਨੂੰ ਪਤਾ ਲੱਗਿਆ, ਅਸੀਂ ਸਮਝਦੇ ਸੀ ਚਮਕੌਰ ਦੇ ਜੰਗ ਵਿੱਚ ਸ਼ਹੀਦ ਹੋ ਗਏ, ਉਹ ਤਾਂ ਹਾਲੇ ਜਿੰਦਾ ਹਨ। ਇਹਨਾਂ ਨੂੰ ਚਿੱਠੀ ਭੇਜੀ ਕਿ ਸਾਨੂੰ ਗ੍ਰਿਫ਼ਤਾਰ ਕਰਾਓ। ਉਹਨਾਂ ਨੂੰ ਬੜੀ ਸੂਰਬੀਰਤਾ ਨਾਲ ਜਵਾਬ ਦਿੱਤਾ ਕਿ ਤੁਹਾਡੇ ਘਰ ਤੁਹਾਡਾ ਪੀਰ ਆਇਆ ਹੋਵੇ, ਤੁਸੀਂ ਸੇਵਾ ਕਰੋਗੇ ਜਾਂ ਗ੍ਰਿਫ਼ਤਾਰ ਕਰਾਓਗੇ? ਇਹ ਸਾਡੇ ਗੁਰੂ ਹੈ, ਸਾਡੇ ਪੀਰ ਹੈ, ਇਹ ਤੇਰੇ ਚ ਹਿੰਮਤ ਹੈ, ਜੰਗ ਲੜ ਲਾ ਕੇ ਅਸੀਂ ਹਾਜ਼ਰ ਹਾਂ। ਬੜੀਆਂ ਸੇਵਾਵਾਂ ਇਹਨਾਂ ਨੇ ਕੀਤੀਆਂ ਤੇ ਮਹਾਰਾਜ ਨੇ ਕਿਹਾ ਸ਼ਮੀਰ ਕੋਈ ਬਾਹਰ ਮੰਗ ਲੈ। ਭਾਈ ਸ਼ਮੀਰ ਨੇ ਕਿਹਾ ਪਾਤਸ਼ਾਹ ਮੇਰੀ 84 ਕੱਟ ਦਿਓ, ਆਵਾਗਮਨ ਮਿਟਾ ਦਿਓ। ਹਜ਼ੂਰ ਕਹਿਣ ਲੱਗੇ ਧਰਤੀ ਦਾ ਰਾਜ, ਸਵਰਗ ਦਾ ਰਾਜ, ਤਿੰਨਾਂ ਲੋਕਾਂ ਦਾ ਜੋ ਕਹੇ ਤੈਨੂੰ ਦੇ ਦਿੰਦੇ ਹਾਂ। ਕਹਿੰਦੇ ਨਹੀਂ ਮਹਾਰਾਜ, ਮੇਰੀ 84 ਕੱਟੋ। ਇਹ ਜਦੋਂ ਰਾਤ ਨੂੰ ਸੁੱਤਾ ਸੁਪਨ ਆਇਆ, ਕਦੀ ਕਿਸੇ ਜੂਨੀ ਵਿੱਚ, ਕਦੇ ਕਿਸੇ ਜੂਨੀ ਵਿੱਚ, ਬਹੁਤ ਜੂਨੀਆਂ ਵਿੱਚ ਵਿਚਰਿਆ। ਇਸ ਤਰ੍ਹਾਂ ਫਿਰ ਅਗਲੇ ਬੜੇ ਗਰੀਬ ਜਨਮ ਚ ਗਿਆ, ਗਰੀਬੀ ਬੜੀ ਹੈ, ਬਣ ਤੋਂ ਪੀਲੂ ਤੋੜ ਕੇ ਖਾ ਰਿਹਾ, ਡਿੱਗ ਪਿਆ ਤੇ ਮੌਤ ਹੋ ਗਈ। ਜਦੋਂ ਸੁਪਨਾ ਖੁੱਲਿਆ ਬੜਾ ਹੈਰਾਨ ਕਿ ਮੈਂ ਸੁਪਨੇ ਚ ਕਿੰਨੇ ਕੁ ਜਨਮ ਧਾਰੇ, ਕਿੰਨੇ ਨਏ ਜਨਮਾਂ ਚ ਗਿਆ, ਕਿੰਨੀ ਵਾਰੀ ਮਰਿਆ ਜੰਮਿਆ। ਪੀਲੂ ਖਾਧੇ ਤੇ ਮੂੰਹ ਵਿੱਚ ਪੀਲੂ ਸੀ। ਮਹਾਰਾਜ ਕੋ ਆ ਗਿਆ, ਬੜਾ ਪਰੇਸ਼ਾਨ। ਮਹਾਰਾਜ ਸਾਰੀ ਰਾਤ ਇਸ ਤਰ੍ਹਾਂ ਘੁੰਮੀ ਗਿਆ, ਕਦੇ ਕਿਸੇ ਜੋਨੀ ਵਿੱਚ, ਕਦੇ ਕਿਸੇ ਜੋਨੀ ਵਿੱਚ। ਹਜ਼ੂਰ ਕਹਿਣ ਲੱਗੇ ਭਾਈ ਸ਼ਮੀਰ, ਤੈਂ ਕੱਲ ਬੇਨਤੀ ਕੀਤੀ ਸੀ ਮੇਰੀ 84 ਕੱਟ ਦਿਓ, ਅਸੀਂ ਸੁਪਨੇ ਚ ਹੀ ਭੁਗਤਾ ਦਿੱਤੀ ਹੈ। ਗੱਜ ਕੇ ਬੋਲੋ, ਕਿਉਂ ਮਹਾਰਾਜ ਸਮਰੱਥ ਹੈ ਜਿਹੜੇ ਉਹਨਾਂ ਦੀ ਸ਼ਰਨ ਲੈਂਦੇ ਹਨ। ਜਦੋਂ ਇਨਸਾਨ ਨੂੰ ਭੁੱਲ ਜਾਂਦਾ ਹੈ ਫਿਰ ਉਹਦੇ ਵਾਸਤੇ ਬੜੇ ਕਲੇਸ਼ ਖੜੇ ਹੋ ਜਾਂਦੇ ਹਨ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਬੇਮੁੱਖ ਹੋਏ ਆਮ ਤੇ ਲਗਨ ਜਨਮ ਵਜੋਗ, ਖਿਣ ਮਹਿ ਕੌੜੇ ਹੋਏ ਗਏ ਜਿੱਤੜੇ ਮਾਇਆ ਭੋਗ, ਵਿੱਚ ਨਾ ਕੋਈ ਕਰ ਸਕੈ ਕਿਸ ਥੈ ਰੋਗ ਹੈ ਰੋਜ, ਕੀਤਾ ਵਿਸ਼ਨੂੰ ਹੋਵੇ ਲਿਖਿਆ ਤੁਰ ਸੰਜੋਗ, ਬਟ ਭਾਗੀ ਮੇਰਾ ਪ੍ਰਭ ਮਿਲੇ ਤਾਂ ਉਤਰੈ ਸਭ ਵਿਯੋਗ, ਫਿਰ ਉਹ ਝੋਰੇ ਮਿਟਦੇ ਆ। ਇਸ ਵਾਸਤੇ ਹਜ਼ੂਰ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾਲਤਾ ਕਰਕੇ ਸਾਨੂੰ ਸਿਕਸ਼ਾ ਬਖਸ਼ਿਸ਼ ਕਰਦੇ ਹਨ। ਟੁੱਡੀ ਮਹੱਲਾ ਪੰਜਵਾ, ਹਰ ਬਿਸਰਤ ਸਦਾ ਖੁਆਰੀ, ਹਰੀ ਪਰਮੇਸ਼ਰ ਨੂੰ ਵਸਾਰ ਦੇਣ ਦੇ ਨਾਲ ਸਦਾ ਖੁਆਰੀ ਹੁੰਦੀ ਹੈ, ਖੱਜਲ ਹੋਣਾ ਪੈਂਦਾ, ਬੜੇ ਕਲੇਸ਼ ਭੋਗਣੇ ਪੈਂਦੇ ਆ। ਸਧਾਰਨ ਤੌਰ ਤੇ ਤੁਸੀਂ ਦੇਖੋ ਕੋਈ ਬੱਚਾ ਬੱਚੀ ਆਪਣੇ ਮਾਤਾ ਪਿਤਾ ਦੇ ਹੁਕਮਾਂ ਦੀ ਉਲੰਘਣਾ ਕਰਨ ਲੱਗ ਜਾਏ, ਬੁਰੀ ਸੁਸਾਇਟੀ ਪ੍ਰਸੰਗਤ ਚ ਪੈ ਜਾਏ, ਉਹਨਾਂ ਦੇ ਵਚਨਾਂ ਨੂੰ ਭੁਲਾ ਦੇਵੇ ਔਰ ਮਨਮਤ ਵਿੱਚ ਵਿਚਰੇ, ਤੁਸੀਂ ਦੇਖੋ ਉਹਨੂੰ ਆਪਣੇ ਕਲੇਸ਼ ਦੇ ਦਿਨ ਭੋਗਣੇ ਪੈਂਦੇ ਆ। ਇਸੇ ਤਰ੍ਹਾਂ ਕਾਨੂੰਨ ਦੇ ਖਿਲਾਫ ਹੋ ਕੇ ਕੋਈ ਚੱਲੇ, ਚੋਰੀ ਕਰੇ, ਜਾਰੀ ਕਰੇ, ਬਦਮਾਸ਼ੀ ਕਰੇ ਤੇ ਜੇਲ੍ਹਾਂ ਵਿੱਚ ਉਸਨੂੰ ਵੀ ਕਿੰਨੇ ਸੰਕਟ ਦੇ ਦਿਨ ਭੋਗਣੇ ਪੈਂਦੇ ਆ। ਜਿੰਨਾ ਚਿਰ ਚੱਲਦਾ ਚਲਾਈ ਜਾਂਦਾ, ਜਦੋਂ ਕਿਤੇ ਫਸ ਜਾਏ, ਇਹ ਸਾਰੀ ਸਾਰੀ ਉਮਰ ਕੈਦ ਜਾਂ ਫਾਂਸੀ ਆਦਿਕ ਦੀਆਂ ਸਜ਼ਾਵਾਂ, ਕਿੰਨੇ ਕਲੇਸ਼ ਭੋਗਣੇ ਪੈਂਦੇ। ਜੋ ਪਰਿਵਾਰ ਜਿਹੜਾ ਉਹਦੇ ਵਾਸਤੇ ਅੱਗੇ ਬੱਚੇ ਹੁੰਦੇ ਆ, ਕਿੰਨਾ ਬੀਬੀ ਹੁੰਦੀ ਆ, ਕਲੇਸ਼ ਖੜਾ ਹੋ ਜਾਂਦਾ। ਤੇ ਜੇ ਪਰਮੇਸ਼ਰ ਨੂੰ ਭੁੱਲ ਜਾਈਏ, ਫਿਰ ਹਿਸਾਬ ਲਓ ਕਿੰਨਾ ਉਪਾਰ ਹੋਣਾ ਪਿਆ। ਪਰਮੇਸ਼ਰ ਨੂੰ ਭੁੱਲਣ ਦੇ ਨਾਲ ਕਦੇ ਸੁੱਖ ਦੀ ਪ੍ਰਾਪਤੀ ਨਹੀਂ ਹੋ ਸਕਦੀ। ਹਰ ਵਿਸਰਤ ਸਦਾ ਖੁਆਰੀ, ਜਿਹੜਾ ਹਰੀ ਵਾਹਿਗੁਰੂ ਨੂੰ ਭੁੱਲ ਜਾਂਦਾ, ਵਿਸਰਤ ਮੈਨੂੰ ਭੁੱਲ ਜਾਂਦਾ, ਵਿਸਾਰ ਦਿੰਦਾ, ਇੱਕ ਦੋ ਦਿਨ ਨਹੀਂ ਸਦਾ ਹੀ ਖੁਆਰ ਹੋਣਾ ਪੈਂਦਾ। ਨਾ ਉਹਨੂੰ ਧਰਤੀ ਚੱਲਦੀ ਹੈ, ਨਾ ਆਕਾਸ਼ ਚੱਲਦਾ, ਉਹ ਭਟਕਦਾ ਹੀ ਫਿਰਦਾ। ਕਿਤੇ ਮਨ ਨੂੰ ਸ਼ਾਂਤੀ ਨਹੀਂ ਆਉਂਦੀ ਹੈ। ਜਿਹੜਾ ਮਨਮੁਖ ਹੈ, ਜਿਤਨੇ ਨਰਕ ਸੁਰ ਮਨਮੁਖ ਭੋਗੈ, ਗੁਰਮੁਖ ਲੇਪ ਨਾ ਮਾਸਾ ਜੇ। ਹਜ਼ੂਰ ਕਹਿੰਦੇ ਜਿੰਨੇ ਵੀ ਨਰਕ ਹੈ ਉਹ ਮਨਮੁਖ ਸਾਰੇ ਭੋਗਦਾ, ਗੁਰਮੁਖਾਂ ਨੂੰ ਮਾਸਾ ਥੋੜਾ ਮਾਤਰ ਵੀ ਲੇਪ ਸ਼ੇਪ ਨਹੀਂ ਹੁੰਦੀ, ਉਹ ਲਪਾਏਮਾਨ ਨਹੀਂ ਹੁੰਦਾ, ਉਹਦੇ ਤੇ ਕਿਸੇ ਕਲੇਸ਼ ਦਾ ਅਸਰ ਨਹੀਂ ਹੁੰਦਾ। ਤਾਕ ਧੋਖਾ ਕਹਾਂ ਵਿਆਪੈ, ਵੱਡੇ ਵੱਡੇ ਬੰਦੇ ਧੋਖਾ ਖਾ ਜਾਂਦੇ ਆ, ਦੂਸਰਿਆਂ ਨੂੰ ਧੋਖਾ ਦੇਣ ਵਾਲੇ ਕਈ ਵਾਰੀ ਆਪ ਵੀ ਖਾ ਜਾਂਦੇ ਆ। ਕਹਿੰਦੇ ਜਿਹੜੇ ਗੁਰਮੁਖ ਪਿਆਰੇ ਆ ਉਹਨਾਂ ਨੂੰ ਕਦੀ ਧੋਖਾ ਨਹੀਂ ਮਿਲਦਾ, ਉਹਨਾਂ ਨੂੰ ਧੋਖਾ ਦੇਣ ਵਾਲਾ ਆਪ ਹੀ ਧੋਖਾ ਖਾ ਜਾਂਦਾ। ਕਿਉਂਕਿ ਜਾ ਕੋ ਵੋਟ ਤੁਹਾਰੀ, ਜਿਹਨਾਂ ਨੂੰ ਤੇਰੀ ਵੋਟ ਹੈ, ਭੀਮ ਚੰਦ ਨੇ ਕਿਹਾ ਕਿ ਜੰਗ ਵੀ ਲੜ ਕੇ ਦੇਖ ਲੈ ਤੇ ਖਾਲਸੇ ਦੀਆਂ ਫੌਜਾਂ ਜੇਤੂ ਰਹਿਣੀਆਂ, ਐਂ ਕਰੀਏ ਇਹਨਾਂ ਨੂੰ ਧੋਖੇ ਦੇ ਨਾਲ ਬਾਲ ਕਰਕੇ ਖਤਮ ਕਰ ਦੇਈਏ। ਉੱਤੋਂ ਤੋਂ ਮਹਾਰਾਜ ਨੂੰ ਮਿੱਤਰਤਾ ਰੱਖਦਾ, ਵਿੱਚੋਂ ਕਪਟ ਰੱਖਦਾ। ਇਹਨਾਂ ਨੂੰ ਭਾਈ ਗੁਰਦਾਸ ਸਾਹਿਬ ਜੀ ਨੇ ਕਪਟ ਸੁਨੇਹੀ ਲਿਖਿਆ, ਉਹਨਾਂ ਦੀ ਬਾਰ ਵੀ ਲਿਖੀ ਹੈ। ਹਜ਼ੂਰ ਨੂੰ ਬੇਨਤੀ ਕਰਕੇ ਗੁਰੂ ਕਾ ਲਾਹੌਰ ਉਸ ਤੋਂ ਉੱਪਰ ਜੰਗਲ ਵਿੱਚ ਲੈ ਗਿਆ। ਉੱਥੇ ਬਾਂਸਾਂ ਦਾ ਜੰਗਲ ਹੈ, ਪਹਾੜ ਦੇ ਪਰਲੇ ਪਾਸੇ ਸਤਲੁਜ ਦਰਿਆ ਵਗ ਰਿਹਾ, ਇੱਕ ਬਹੁਤ ਵੱਡੀ ਚਟਾਨ ਹੈ ਤੇ ਅੰਬ ਦਾ ਬ੍ਰਿਕਸ਼ ਹੈ। ਉਹ ਜੰਗਲ ਦੇ ਵਿੱਚ ਹਥਿਆਰ ਬੰਬ ਜਿਹੜੇ ਡਾਕੂ ਸੀ ਮਾਇਆ ਦਾ ਲਾਲਚ ਦੇ ਕੇ ਬਹਾਏ ਹੋਏ ਸਨ। ਕਿਵੇਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਇੱਥੇ ਵਾ ਕੇ ਬਹਾਨੇ ਨਾ ਗਹਿਣੇ ਬਹਾਨੇ ਕਰ ਜਾਵਾਂਗਾ, ਤੁਸੀਂ ਇੱਕੋ ਵਾਰੀ ਗੋਲੀਆਂ ਦਾ ਵਾਰ ਕਰਨਾ, ਬਸ ਤਾਂ ਹੀ ਖਤਮ ਹੋ ਜਾ। ਦੁਨੀਆਂ ਪਰਮੇਸ਼ਰ ਦੇ ਨਾਲ ਕਿਸ ਤਰ੍ਹਾਂ ਮਨਸੂਬਾ ਬਣਦੀ ਹੈ, ਨਸ਼ ਨਸ਼ ਦਾ ਹਿਰਾਬਰੀ ਕਰਦਾ, ਰੱਬ ਦੇ ਨਾਲ ਵੀ ਪੈਰ ਪਾ ਕੇ ਬਹਿ ਜਾਂਦੇ ਆ। ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਦੀ ਦਸਵੀਂ ਜੋਤ ਹੈ, ਪਰਮੇਸ਼ਰ ਦਾ ਸਰਵਨ ਸਰੂਪ ਹਨ, ਮਹਾਰਾਜ ਤੇ ਜਾਣੇ ਜਾਣੇ ਸੱਚੇ ਪਾਤਸ਼ਾਹ ਦੇ ਜੰਗ ਯੁੱਧ ਕਰਕੇ ਦੇਖ ਲੈ, ਹੁਣ ਇਹ ਵੀ ਮਨ ਦਾ ਗੁਰਮਾਨ ਕੱਢ ਲਵੇ ਨਾਲ ਲੈ ਗਿਆ। ਬੜੀ ਰਮਣੀਕ ਜਗ੍ਹਾ ਸੀ। ਸੱਚੇ ਪਾਤਸ਼ਾਹ ਜੀ ਨੂੰ ਆਸਣ ਉੱਥੇ ਵਿਛਾ ਤਾ ਕਿ ਮਹਾਰਾਜ ਆਪ ਕੁਝ ਸਮਾਂ ਇੱਥੇ ਬਿਰਾਜਮਾਨ ਹੋ, ਮੈਂ ਆਪਣੇ ਫਲਾਨਾ ਕਾਰਜ ਕਰਕੇ ਆਇਆ। ਹੁਣ ਜਿਹੜੇ ਬਦਮਾਸ਼ ਸੀਗੇ ਉਹਨੇ ਇੱਕਦਮ ਗੋਲੀਆਂ ਦੀ ਵਿਛਾੜ ਕਰ ਦਿੱਤੀ। ਹਜ਼ੂਰ ਦੇ ਕੋਈ ਗੋਲੀ ਲੱਗੀ ਨਹੀਂ, ਉਹਦੀ ਚਟਾਨ ਹੈ ਉਹ ਹਾਲੇ ਵੀ ਉੱਥੇ ਪਈ ਹੈ, ਗੋਲੀਆਂ ਵੀ ਨਹੀਂ ਹੋਈ ਹੈ। ਮੈਂ ਆਪ ਦਰਸ਼ਨ ਕੀਤੇ ਆ, ਸੁਣੀ ਗੱਲ ਨਹੀਂ, ਇੱਕਦਮ ਦੀ ਸੁਣੀ, ਇੱਕ ਹੁੰਦੀ ਆਪ ਜਾ ਕੇ ਦੇਖੀ ਹੋਈ। ਸੋ ਮਹਾਰਾਜ ਬੈਠੇ ਆਨੰਦ ਸਰੂਪ ਚ, ਅੰਦਰ ਬੜਾ ਖੁਸ਼ ਹੈ ਵੀ ਅੱਜ ਲਓ ਗੱਲ ਬਣ ਗਈ ਹੋਏਗੀ। ਜਿਲ੍ਹੇ ਆਇਆ ਤੇ ਮਹਾਰਾਜ ਆਨੰਦ ਸਰੂਪ ਚ ਬੈਠੇ ਆ, ਉਤੋਂ ਬੜਾ ਕਪਟ ਦੀਆਂ ਗੱਲਾਂ ਕਰਦਾ। ਮਹਾਰਾਜ ਕਹਿੰਦੇ ਇਹ ਵੀ ਜ਼ੋਰ ਲਾ ਕੇ ਦੇਖ ਲਿਆ, ਹੁਣ ਦੱਸ ਤੇਰਨਾ ਕਿਵੇਂ ਕਰੀਏ। ਕਹਿੰਦਾ ਆਪਣਾ ਆਪਣਾ ਵਾਰ ਕਰ ਲਿਆ। ਬਾਬੇ ਬੜਾ ਘਗਿਆ ਕੇ ਚਰਨ ਡਿਗਿਆ, ਮਾਫੀਆਂ ਮੰਗੇ। ਇਸ ਤਰ੍ਹਾਂ ਕਈ ਵਾਰੀ ਐਸੇ ਲੋਕ ਗੁਰੂ ਸਾਹਿਬ ਜਾਂ ਗੁਰੂ ਦੇ ਪਿਆਰਿਆਂ ਨੂੰ, ਬੰਦਾ ਬਹਾਦਰ ਸਾਹਿਬ ਜਿਹੜੇ ਸਰਹੰਦ ਦੀ ਜੰਗ ਸੀ ਉਦੋਂ ਇਸ ਤਰ੍ਹਾਂ ਦੇ ਦੂਤ ਵਜ਼ੀਰ ਖਾਨ ਵੱਲੋਂ ਭੇਜੇ ਸੀ, ਉਹ ਵੀ ਪਕੜੇ ਗਏ ਸੀ। ਫਿਰ ਸਿੰਘ ਕਹਿਣ ਲੱਗੇ ਇਹਨਾਂ ਨੂੰ ਮਾਰ ਦੇਈਏ। ਕਹਿੰਦੇ ਦੂਤ ਨੂੰ ਮਾਰੀਦਾ ਨਹੀਂ, ਇਹ ਆਪਣੀ ਕੀਤੀ ਦਾ ਫਲ ਥੋੜੇ ਦਿਨ ਅੜੀ ਕੋ ਆਪੇ ਭੋਗ ਲੈਣਾ। ਇਸ ਵਾਸਤੇ ਹਜ਼ੂਰ ਕਹਿੰਦੇ ਆ ਜਿਹਨੂੰ ਪਰਮੇਸ਼ਰ ਦਾ ਭਾਈ ਭਰੋਸਾ ਹੈ, ਧੋਖਾ ਕਹਾਂ ਵਿਆਪੈ, ਉਹਨਾਂ ਨੂੰ ਕਿਸੇ ਪ੍ਰਕਾਰ ਦਾ ਧੋਖਾ ਨਹੀਂ ਵਿਆਪ ਸਕਦਾ। ਜਾ ਕਹੋ ਓਟ ਤੁਹਾਰੀ, ਜਿਹਨਾਂ ਨੂੰ ਆਪ ਜੀ ਦੀ ਓਟ ਹੈ, ਆਪ ਜੀ ਦਾ ਆਸਰਾ ਹੈ, ਰੇ ਮਨ ਓਟ ਲਿਓ ਹਰ ਨਾਮਾ, ਜਾ ਕੇ ਸਿਮਰਨ ਦੁਰਮਤ ਨਾਸੈ, ਪਾਵ ਹੈ ਪਾਦ ਨਿਰਵਾਣਾ। ਰਹਾਉ ਬਿਨ ਸਿਮਰਨ ਜੋ ਜੀਵਨ ਬਲਨਾ, ਬਿਨਾਂ ਸਿਮਰਨ ਤੋਂ ਜਿਹੜਾ ਜੀਵਨ ਹੈ ਉਹ ਈਰਖਾ ਦੀ ਆਗਿਆ, ਹਿੰਸਾ ਦੀ ਆਗਿਆ, ਕ੍ਰੋਧ ਦੀ ਆਗਿਆ, ਵਿਕਾਰਾਂ ਦੀ ਆਗਿਆ, ਤੇ ਇਹਨਾਂ ਦੇ ਵਿੱਚ ਉਹ ਬਹੁਤ ਹੀ ਆਗਿਆ ਸੜਦਾ ਰਹਿੰਦਾ। ਜਿਵੇਂ ਸੱਪ ਹੈ ਉਹਨੂੰ ਦੁੱਧ ਵੀ ਪਿਲਾਈਏ ਤੇ ਉਹਦੇ ਅੰਦਰ ਜ਼ਹਿਰ ਬਣ ਜਾਂਦੀ ਹੈ। ਦੁੱਧ ਹੈ ਤੇ ਅੰਮ੍ਰਿਤ, ਪਰ ਉਹ ਨੇਚਰ ਨੇ ਕੋਈ ਇਸ ਤਰ੍ਹਾਂ ਦਾ ਤੱਤ ਬਣਾਇਆ ਉਹਦੇ ਅੰਦਰ ਜਾ ਕੇ ਉਹ ਜ਼ਹਿਰ ਹੀ ਵਧਾਉਂਦੀ ਹੈ, ਜ਼ਹਿਰ ਬਣ ਜਾਂਦੀ ਹੈ। ਜਿਹੜੇ ਮਨਮੁੱਖ ਬੰਦੇ ਹੈ ਉਹਨਾਂ ਦੀ ਸੇਵਾ ਵੀ ਕਰੋ, ਉਹਨਾਂ ਦਾ ਕ੍ਰੋਧ ਸ਼ਾਂਤ ਨਹੀਂ ਹੁੰਦਾ, ਸਗੋਂ ਹੋਰ ਜ਼ਹਿਰ ਵੱਧਦੀ ਹੈ, ਈਰਖਾ ਦੀ ਆਗ ਵਿੱਚ ਸੜਦੇ ਹੈ। ਧੰਨ ਧੰਨ ਬਾਬਾ ਕਰਮ ਸਿੰਘ ਜੀ ਮਹਾਰਾਜ, ਗੋਤੀ ਮਰਦਾਨ ਵਾਲੇ ਮਹਾਂਪੁਰਖ, ਉਹਨਾਂ ਪਾਤਸ਼ਾਹ ਪੰਡਿਤ ਆਇਆ ਤਰਲੋਕ ਸਿੰਘ, ਬੜਾ ਵਿਦਵਾਨ ਸੀ, ਦੱਸਿਆ ਜੀ ਇਸ ਤਰ੍ਹਾਂ ਹੋਇਆ। ਕਹਿਣ ਲੱਗੇ ਸੁਣਾ ਭਾਈ, ਤਿੰਨਾਂ ਗੁਣਾਂ ਦੀ ਪੰਡ ਉਤਾਰ ਦਿੱਤੀ ਹੈ। ਪੰਡ ਤੋਂ ਹੁੰਦਾ ਜੋ ਤਿਹਾਂ ਗੁਣਾਂ ਕੀ ਪੰਡ ਉਤਾਰਾ ਹੈ, ਸਤੋ ਰਜੋ ਤਮੋ ਦੀ। ਕਹਿਣ ਲੱਗੇ ਮਹਾਰਾਜ ਤਾਂ ਆਪ ਹੀ ਕਿਰਪਾ ਕਰ ਸਕਦੇ ਹੈ। ਕਹਿਣ ਲੱਗੇ ਭਾਈ ਇੱਕ ਸੱਪ ਹੁੰਦਾ, ਉਹ ਆਪਣੇ ਮੂੰਹ ਚੋਂ ਮਣੀ ਕੱਢਦਾ, ਉਸ ਨੂੰ ਫਿਰ ਰੱਖ ਲੈਂਦਾ, ਉਹ ਮਣੀ ਦੇ ਪ੍ਰਕਾਸ਼ ਵਿੱਚ ਬਹੁਤ ਨੱਚਦਾ ਟੱਪਦਾ, ਗੇੜੇ ਕੱਢਦਾ ਕਿ ਮੇਰੇ ਕੋਲ ਮਣੀ ਹੈ। ਫਿਰ ਉਹ ਪੂਛ ਨੂੰ ਬੜੇ ਪਰਸੇਟੇ ਮਾਰਦਾ ਤੇ ਮਣੀ ਜਿਹੜੀ ਹੈ ਉਹ ਕੱਡੇ ਜੁਗਵਾ ਲੈਂਦਾ ਤੇ ਉਸ ਦੇ ਵਿਯੋਗ ਵਿੱਚ ਮਰ ਜਾਂਦਾ ਹੈ। ਤੇ ਦੂਸਰਾ ਉਹ ਮਣੀ ਕੱਢਦਾ ਹਨੇਰੀ ਰਾਹ ਜਦੋਂ ਪ੍ਰਕਾਸ਼ ਹੁੰਦਾ ਕੀੜੇ ਮਕੌੜੇ ਆ ਜਾਂਦੇ ਆ ਉਹਨਾਂ ਨੂੰ ਖਾ ਕੇ ਢਿੱਡ ਭਰਦਾ ਹੈ। ਤੀਸਰਾ ਉਹ ਮਹੀਨੇ ਪਿੱਛੋਂ ਜਿੱਦਣ ਪੂਰਨਮਾਸ਼ੀ ਦੀ ਰਾਤ ਹੁੰਦੀ ਹੈ ਮਣੀ ਕੱਢਦਾ ਤੇ ਜਿਹੜੇ ਚੰਦਰਮਾ ਨੇ ਉੱਤੇ ਰੇਸ਼ਮਾਂ ਪੈਣੀਆਂ ਉਹਦੇ ਵਿੱਚੋਂ ਅੰਮ੍ਰਿਤ ਨਿਕਲਣ ਲੱਗ ਪੈਂਦਾ ਕੋਈ ਐਸਾ ਰਸ ਨਿਕਲਦਾ ਉਹਨੂੰ ਉਹ ਚੱਟਦਾ ਤੇ ਉਹਨੂੰ ਜ਼ਹਿਰ ਵੱਲੋਂ ਸ਼ਾਂਤੀ ਮਿਲਦੀ ਹੈ। ਮਹਾਂਪੁਰਖ ਕਹਿਣ ਲੱਗੇ ਇਸ ਤਰ੍ਹਾਂ ਭਾਈ ਵਿਦਵਾਨ ਹੈ ਇੱਕ ਵਿਦਵਾਨ ਐਸੇ ਉਹ ਵਿਦਿਆ ਪੜ੍ਹ ਲੈਂਦੇ ਹੈ ਬਾਦ ਬਾ ਬਤੰਡਾ ਬਾਦ ਛੰਕੇ ਬਾਦੀ ਝਗੜੇ ਰਗੜੇ ਜੀ ਪੈ ਰਹਿੰਦੇ ਹੈ ਪੰਡਤ ਰੋਵੇ ਗਿਆਨ ਗਵਾਏ ਅੱਖਰ ਪੜ੍ਹ ਲੈਂਦੇ ਆਤਮਾ ਦਾ ਗਿਆਨ ਹੁੰਦਾ ਨਹੀਂ ਉਹਦੇ ਹੰਕਾਰ ਵਿੱਚ ਉਹ ਮਰ ਜਾਂਦੇ ਹਨ। ਦੂਸਰੇ ਹੈ ਵਿਦਿਆ ਦੇ ਵੱਲ ਨੂੰ ਮਾਇਆ ਪਦਾਰਥ ਸਤਿਕਾਰ ਮਿਲ ਗਿਆ ਆਪਣੇ ਪਰਿਵਾਰ ਦੀ ਪਾਲਣਾ ਕਰ ਲਈ ਇਸ ਤੋਂ ਵੱਧ ਕੁਝ ਨਹੀਂ। ਤੀਸਰੇ ਹੈ ਸੋਮਵਾਰ ਸਤ ਅੰਮ੍ਰਿਤ ਚੜ੍ਹੈ ਚਾਕਤ ਬੇਗ ਸਗਲ ਬਿਖ ਪਰ ਹੈ ਤੇ ਜਿਹੜੇ ਤੀਸਰੇ ਹੈ ਉਹ ਬ੍ਰਹਮ ਵਿਦਿਆ ਨੂੰ ਪੜ੍ਹ ਕੇ ਪੰਜਾਂ ਵਿਕਾਰਾਂ ਦੀ ਨਿਵਿਰਤੀ ਕਰਦੇ ਹੈ ਆਤਮ ਗਿਆਨ ਰੂਪੀ ਅੰਮ੍ਰਿਤ ਤੱਤ ਨੂੰ ਪੈਦਾ ਕਰ ਲੈਂਦੇ ਹੈ ਤੇ ਕਾਮ ਕ੍ਰੋਧਾਂ ਦੀ ਜਿਹੜੀ ਜ਼ਹਿਰ ਹੈ ਉਹ ਸ਼ਾਂਤ ਹੋ ਜਾਂਦੀ ਹੈ। ਉਹਨਾਂ ਦੀ ਪੜ੍ਹਾਈ ਕੀਤੀ ਹੋਈ ਭਾਈ ਸਫਲ ਹੈ ਉਹਨਾਂ ਦੀ ਜਿਹੜੀ ਪੜ੍ਹਾਈ ਹੈ ਉਹ ਸਫਲ ਹੈ। ਸੋ ਇਸ ਵਾਸਤੇ ਬਹੁਤਾ ਸੰਸਾਰ ਕਿਤਾਬੀ ਗਿਆਨ ਪੜ੍ਹ ਲੈਂਦਾ ਉਹ ਇਸ ਤਰ੍ਹਾਂ ਖਲ ਚੰਦਨ ਜਸ ਭਾਰਾ ਜਿਵੇਂ ਖੋਤੇ ਦੀ ਪਿੜ ਦੇ ਉੱਤੇ ਭਾਵੇਂ ਚੰਦਨ ਦੀਆਂ ਕੀਮਤੀ ਲੱਕੜਾਂ ਲੱਗ ਗਈਏ ਉਹਨੂੰ ਨਾ ਭਾਰ ਆ ਚਾਹੇ ਕਿਕਰ ਦੀਆਂ ਚਾਹੇ ਚੰਦਨ ਦੀਆਂ ਗੱਲ ਕੇ ਬੋਲੋ ਉਹਨੂੰ ਕਿਹੜੀ ਕਦਰ ਆ ਵੀ ਚੰਦਨ ਕੋਈ ਕੀਮਤੀ ਲੱਕੜੀ ਹੈ ਭਾਵੇਂ ਉਹ ਕਿੰਨੀ ਕੀਮਤੀ ਪੁਸਤਕ ਕਿਤਾਬਾਂ ਪੜ੍ਹ ਲੈ ਜੇ ਉਹਨਾਂ ਦੇ ਵਿੱਚੋਂ ਸ਼ਗੁਣ ਲੈ ਕੇ ਸੁਗੰਧੀ ਪੈਦਾ ਨਹੀਂ ਕੀਤੀ ਉਹ ਐਵੇਂ ਪੰਡੇ ਚੁੱਕੀ ਫਿਰਦਾ। ਅੱਜ ਦਾ ਸੰਸਾਰ ਇਸ ਤਰ੍ਹਾਂ ਹੀ ਹੈ ਕਿਤਾਬੀ ਗਿਆਨ ਬੜਾ ਇਕੱਠਾ ਕਰ ਲਿਆ ਲੇਕਿਨ ਏਕ ਵਸਤ ਬੁਝੈ ਤੂੰ ਹੋ ਹੈ ਪਾਕ ਬਿਨ ਬੁਝੈ ਸਦਾ ਨਾ ਪਾਕ। ਜੇ ਤਾਂ ਇੱਕ ਆਤਮਾ ਰੂਪੀ ਵਸਤੂ ਪਰਮਾਤਮਾ ਉਹਨੂੰ ਬੁਝ ਲਿਆ ਜਾਣ ਲਿਆ ਇਹਦਾ ਪਾਕ ਪਵਿੱਤਰ ਹੋ ਗਿਆ ਤੇ ਨਹੀਂ ਤਾਂ ਨਾ ਪਾਕ ਪਵਿੱਤਰ ਹੀ ਹੈ। ਇਸ ਲਈ ਹਜ਼ੂਰ ਪਾਤਸ਼ਾਹ ਕਹਿੰਦੇ ਹਨ ਬਿਨ ਸਿਮਰਨ ਜੋ ਜੀਵਨ ਬਲਨਾ ਬਿਨਾਂ ਸਿਮਰਨ ਤੋਂ ਜਿਹੜਾ ਜੀਵਨ ਆ ਉਹ ਬਲਣਾ ਇਸ ਤਰ੍ਹਾਂ ਈਰਖਾਦਕ ਦੀ ਅੱਗ ਵਿੱਚ ਸੜਨਾ ਹੀ ਹੁੰਦਾ ਹੈ। ਸਰਬ ਜੈਸੇ ਅਰਜਾਰੀ ਜਿਵੇਂ ਸਭ ਆਪਣੇ ਅਰਜਾਰੀ ਆਰਜਾ ਉਮਰ ਨੂੰ ਜ਼ਹਿਰ ਵਿੱਚ ਸੜਦਿਆਂ ਹੀ ਬਤੀਤ ਕਰਦਾ ਇਸੇ ਤਰ੍ਹਾਂ ਉਹ ਈਰਖਾ ਦੀ ਅੱਗ ਵਿੱਚ ਸੜਦੇ ਹੋਏ ਆਪਣਾ ਜੀਵਨ ਬਤੀਤ ਕਰਕੇ ਚਲੇ ਜਾਂਦੇ ਹੈ। ਐਸੇ ਜਿਹੜੇ ਲੋਕ ਹੈ ਉਹ ਬੜੀਆਂ ਗਲਤ ਕਿਤਾਬਾਂ ਵੀ ਲਿਖਦੇ ਹੈ ਸਟੇਜੀ ਪ੍ਰਚਾਰ ਵੀ ਬੜਾ ਜ਼ਹਿਰੀਲਾ ਕਰਦੇ ਹੈ ਨਵੇਂ ਸ਼ੰਕੇ ਖੜੇ ਕਰ ਦੇਣੇ ਤੇ ਸ਼ਰਧਾਲੂਆਂ ਦੇ ਹਿਰਦੇ ਜਿਹੜੇ ਉਹਨਾਂ ਨੂੰ ਬਲੂੰਦਰ ਕੇ ਰੱਖ ਦੇਣਾ ਆਪਣੇ ਅੰਦਰ ਕੋਈ ਪ੍ਰੇਮਾ ਭਗਤੀ ਨਹੀਂ ਕੋਈ ਸ਼ਰਧਾ ਦਾ ਬੀਜ ਨਹੀਂ ਕੋਈ ਆਤਮਾ ਗਿਆਨ ਦੀ ਸਿੱਧੀ ਨਹੀਂ ਸਿਰਫ ਅੱਖਰਾਂ ਦੀ ਪੜ੍ਹਾਈ ਹੈ। ਅਕਸ਼ਰ ਜਿਹੜਾ ਨਾਸ ਤੋਰਿਆ ਤੇ ਬ੍ਰਹਮ ਆ ਉਹਨੂੰ ਜਾਣਿਆ ਨਹੀਂ ਅੱਖਰ ਤੇ ਤਾਂ ਹੀ ਸਭ ਲਿਆ ਭਾਈ ਅੱਖਰੀ ਨਾਮ ਅੱਖਰੀ ਸਾਲਾ ਅੱਖਰੀ ਗਿਆਨ ਗੀਤ ਗੁੰਗਾ ਅੱਖਰੀ ਲਿਖਣ ਬੋਲਣ ਬਾਣ ਅੱਖਰਾ ਸਿਰ ਸੰਜੋਗ ਖਾਣ ਜਿੰਨੇ ਲਿਖੇ ਤੇ ਸਰਨਾਏ ਜੇ ਫਰਮਾਏ ਤਿਵ ਤਿਵ ਪਾਏ ਜੇਤਾ ਕੀਤਾ ਤੇਤਾ ਨਾਉ ਬਿਨ ਨਾਵੈ ਨਾਹੀ ਕੋ ਥਾਉ ਕੁਦਰਤ ਕਵਣ ਕਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਰੇ ਕਾਲ ਤੂੰ ਸਦਾ ਸਲਾਮਤ ਨਾ ਜੇ ਤਾਂ ਸਦਾ ਸਲਾਮਤ ਸਤ ਰਹਿਣ ਵਾਲਾ ਨਿਰੰਕਾਰ ਨੂੰ ਜਾਣ ਲਿਆ ਫੇਰ ਤਾਂ ਅੱਖਰ ਬੜੇ ਸਫਲ ਹੈ ਤੇ ਜੇ ਆਪਣੇ ਆਪ ਨੂੰ ਨਹੀਂ ਜਾਣਿਆ ਲੋਕਾਂ ਨੇ ਜਾਣ ਪਛਾਣ ਪੈਦਾ ਕਰਦਾ ਰਿਹਾ ਤੇ ਫਿਰ ਖੱਟਿਆ ਕੀ ਹੈ ਇਸ ਵਾਸਤੇ ਕਹਿੰਦੇ ਉਹ ਸੱਪ ਨੂੰ ਜਿਹੜੀ ਹੋਈ ਉਮਰ ਹੈ ਉਹ ਜ਼ਹਿਰ ਨਾਲ ਸੜਦੇ ਦੀ ਬੀਤ ਜਾਂਦੀ ਹੈ ਇਹਦੇ ਅੰਦਰ ਪੰਜਾਂ ਵਕਾਰਾਂ ਦੀ ਜ਼ਹਿਰ ਹੈ ਮ੍ਰਿਗ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਵਿਨਾਸ ਪੰਚ ਰੋਗ ਅਸਾਧ ਜਾਣੇ ਤਾਂ ਕੀ ਕਿਤ ਅਗਾਸ ਜਿਹੜਾ ਮ੍ਰਿਗ ਹਰਨ ਉਹਨੂੰ ਕੰਡੇਹੜੇ ਦਾ ਸ਼ਬਦ ਸੁਣਨ ਦੀ ਬਿਮਾਰੀ ਹੈ ਜਿਹੜੇ ਉਹ ਸੁਣਦਾ ਉਹ ਫਿਰ ਆਪਣੇ ਧੁੰਦ ਛੱਡ ਦਿੰਦਾ ਉਹ ਸ਼ਿਕਾਰੀ ਫਿਰ ਮਨ ਮਰਜ਼ੀ ਕਰਦੇ ਆ ਕੰਨਾਂ ਦਾ ਵਿਸ਼ਾ ਭਰਿੰਗ ਜਿਹੜਾ ਭੌਰਾ ਜਿਹਨੂੰ ਨਾਸਕਾ ਦਾ ਸੁੰਘਣ ਦਾ ਬੜਾ ਉਹ ਫੁੱਲ ਦੀ ਡੋਟੀ ਤੇ ਬਹਿ ਜਾਂਦਾ ਜਿਹੜੇ ਉਹ ਕਬਲ ਮੀਟ ਹੁੰਦਾ ਉਹ ਸੁਗੰਧੀ ਨੂੰ ਹੋਰ ਵਿੱਚ ਵੜ ਜਾਂਦਾ ਉਹ ਕਮਲ ਜਿਹੜੇ ਸੂਰਜ ਛਿਪਦਾ ਮੁੰਦਿਆ ਜਾਂਦਾ ਵਿੱਚ ਇਹ ਮਰ ਜਾਂਦਾ ਇਹਨੂੰ ਨਾਸਕਾ ਦਾ ਸੁਗੰਧੀ ਹੈ ਕੁੰਚਰ ਹਾਥੀ ਕਾਲਭੂਤ ਕੀ ਹਸਤਨੀ ਮਨ ਬੋਰਾ ਰੇ ਅੰਕ ਸਹਿਓ ਸੀਸ ਜਿਹੜਾ ਹਾਥੀ ਹੈ ਇਹ ਵਕਾਰੀ ਬਹੁਤ ਹੈ ਬਹੁਤ ਡੂੰਘਾ ਟੋਆ ਫੁੱਟ ਗਿਆ ਉਹਦੇ ਤੇ ਬਾਂਸ ਦੀਆਂ ਪਚਰਾਂ ਦੀ ਛੱਤ ਪਾ ਦਿੰਦੇ ਹੈ ਤੇ ਉਹਦੇ ਤੇ ਇੱਕ ਹਥਣੀ ਦਾ ਕਲੂਤ ਬਣਾ ਦਿੰਦੇ ਹੈ ਇਹ ਵਪਾਰਾਂ ਦੇ ਅਧੀਨ ਹੁੰਦਾ ਟੋਏ ਚ ਡਿੱਗ ਪੈਂਦਾ ਬਹੁਤ ਦਿਨ ਬੁਖਾਰਾ ਹੁੰਦੇ ਹੈ ਫਿਰ ਗਾਜ ਗੰਜੀ ਹੇਤ ਪਰੋ ਖਾਤ ਖਾਤ ਅੰਕਸ ਕੋ ਰਾਗ ਮੈਂ ਕੁਰੰਗ ਰਾਗ ਕਰੇ ਨਿਜ ਨਾਸ ਕੋ ਫਿਰ ਲੋਹੇ ਦਾ ਤੁਸੀਂ ਦੇਖਿਆ ਹੋਏਗਾ ਅੰਕਸ ਮਾੜਾ ਜਿਹਾ ਮੋੜ ਕੇ ਵਰਤਦਾ ਆ ਪੈਂਦਾ ਫਿਰ ਚਮੜੀ ਦੀਆਂ ਸੱਤ ਤਹਿਾਂ ਨੂੰ ਬਿਨ ਰਾਹ ਤੇ ਸਿੱਧੇ ਰਾਹ ਤੇ ਤੁਰਦਾ ਵਕਾਰ ਦੇ ਅਧੀਨ ਹੋ ਕੇ ਇੱਕ ਪਹਾੜ ਜਿਹੜਾ ਹਾਥੀ ਸੁੰਡ ਪਾ ਕੇ ਦਰਾਤਾਂ ਨੂੰ ਪੁੱਟਦਾ ਇੱਡੀ ਤਾਕਤ ਹੈ ਉਹ ਦੇਖ ਲਓ ਕਿਸ ਤਰ੍ਹਾਂ ਲੋਹੇ ਦੇ ਸੁੰਬਿਆਂ ਦੀ ਅੰਕਸਾਂ ਦੀ ਮਾਰ ਖਾਂਦਾ ਹੈ ਕਾਮੀ ਪੁਰਸ਼ਾਂ ਦੀ ਇਹ ਹਾਲਤ ਹੁੰਦੀ ਹੈ ਇਸ ਵਾਸਤੇ ਮ੍ਰਿਗ ਭ੍ਰਿੰਗ ਤੇ ਪਤੰਗ ਪਤੰਗਾ ਜਿਹੜਾ ਉਹਨੂੰ ਰੂਪ ਦਾ ਦੀਵਾਵਲ ਦਾ ਜਾਂ ਬਲਬ ਜਗਦਾ ਭੋਗ ਕਢਾਉਂਦੇ ਆ ਲਾਟ ਤੇ ਆਪਣੇ ਆਪ ਨੂੰ ਸਾੜ ਲੈਂਦੇ ਆ ਉੱਤੇ ਸੜ ਕੇ ਮਰ ਜਾਂਦੇ ਆ ਮੱਛੀ ਜਿਹੜੀ ਹੈ ਉਹ ਮੂੰਹ ਦੇ ਸਵਾਦ ਨਾਲ ਮਰਦੀ ਹੈ ਗਿਟਾ ਸਮੁੰਦਰ ਡੂੰਘਾ ਉਹ ਭੋਰਾ ਕੁੰਡੀ ਨੂੰ ਆਟਾ ਲਾ ਤਾ ਜਾਂ ਕੋਈ ਹੋਰ ਚੀਜ਼ ਬਸ ਉਹ ਮੱਛਲੀ ਜਾਲ ਨਾ ਜਾਣਿਆ ਸਰ ਖਾਰਾ ਸਗਾਹੋ ਕੀਤੇ ਕਾਰਨ ਪਾਕੜੀ ਤੇ ਕਿਉਂ ਕੀ ਤੋਬੇ ਸਾਹੋ ਆਪਣੇ ਮੂੰਹ ਦੇ ਲਾਲਚ ਕਰਕੇ ਫੜੀ ਗਈ ਇਹ ਜਾਣੇ ਵੀ ਸਮੁੰਦਰ ਖਾਰਾ ਇਹ ਬਾਹਰ ਦੌੜਦੀ ਹੈ ਉਹ ਕੁੰਡੀ ਨੂੰ ਮਾੜਾ ਜਾਂ ਕੋਈ ਲਾਇਆ ਆਟਾ ਜਾਂ ਕੋਈ ਹੋਰ ਚੀਜ਼ ਉਹ ਪਿਆਉਂਦੀ ਹੈ ਤੇ ਜਿਹੜੇ ਮੂੰਹ ਪਾਉਂਦੀ ਉਹ ਤੁਣਕਾ ਮਾਰਦੇ ਨਾਲੇ ਬਿੰਨੀ ਜਾਂਦੀ ਹੈ ਮੂੰਹ ਦੇ ਸਵਾਦ ਕਰਕੇ ਮਰੇ ਇਸ ਤਰ੍ਹਾਂ ਇਹਨਾਂ ਵਿੱਚ ਇੱਕ ਇੱਕ ਦੋਸ਼ ਹੈ ਜਿਹੜਾ ਹਰਨ ਸੀ ਸੁਣਨ ਦਾ ਦੋਸ਼ ਸੀ ਜਿਹੜਾ ਹਾਥੀ ਸੀ ਉਹਦੇ ਅੰਦਰ ਬਾਸ਼ਨਾ ਸੀ ਭੌਰਾ ਜਿਹੜਾ ਉਹਨੂੰ ਨਾਸਕਾ ਦਾ ਵਿਸ਼ਾ ਸੀ ਔਰ ਜਿਹੜਾ ਪਤੰਗਾ ਸੀ ਉਹਨੂੰ ਦੇਖਣ ਦਾ ਰੂਪ ਦੇਖਣ ਦਾ ਸ਼ੌਕ ਸੀ ਤਾਂ ਮਰਿਆ ਮੱਛੀ ਨੂੰ ਮੂੰਹ ਦਾ ਸਵਾਦ ਸੀ ਉਹਦੀ ਦਸ਼ਾ ਹੋਈ ਮਰਿਗ ਪ੍ਰਿੰਗ ਪਤੰਗ ਕੁੰਚਰ ਏਕ ਦੋਖ ਬਨਾਸ ਇੱਕ ਇੱਕ ਦੋਸ਼ ਸੀ ਤੇ ਇਹਨਾਂ ਦਾ ਨਾਸ ਹੋਇਆ ਔਰ ਪੰਜ ਰੋ ਅਸਾਧ ਜਨ ਇਹ ਪੰਜ ਅਸਾਧ ਜਿਹੜੇ ਨਾ ਸਾਧੇ ਜਾਣ ਵਾਲੇ ਹੋ ਗਿਆ ਇੱਕ ਸਾਧ ਹੁੰਦਾ ਇੱਕ ਸਿੱਧ ਹੁੰਦਾ ਇੱਕ ਅਸਾਧ ਹੁੰਦਾ ਇਹ ਆਯੁਰਵੇਦ ਨੇ ਰੋਗਾਂ ਬਾਰੇ ਲਿਖਿਆ ਇੱਕ ਤਾਂ ਸਾਧੇ ਜਾ ਸਕਦੇ ਰੋਗ ਸਿੱਧ ਕੀਤੇ ਜਾ ਸਕਦੇ ਇੱਕ ਅਸਾਧਿਆ ਹੈ ਜਿਹੜੇ ਹੁੰਦੇ ਨੇ ਬਾਤ ਪਿੱਤ ਕਫ ਤਿੰਨਾਂ ਤੋਂ ਰੋਗ ਹੁੰਦੇ ਆ ਬਾਤ ਹਵਾ ਵੱਧ ਜਾਣੀ ਪ੍ਰਾਣ ਵਾਯੂ ਵਿਗੜ ਜਾਣੀ ਔਰ ਪਿੱਤ ਗਰਮੀ ਵੱਧ ਜਾਣੀ ਤੇ ਕਫ ਬਲਗਮ ਵੱਧ ਜਾਣੀ ਇਹ ਤਿੰਨ ਹੈ ਕਈ ਵਾਰੀ ਤਿੰਨ ਹੀ ਇਕੱਠੇ ਹੋ ਜਾਂਦੇ ਆ ਉਹਨੂੰ ਸੰਪਾਤ ਕਹਿ ਦਿੰਦੇ ਆ ਉਹਤੇ ਵਿਭਾਗ ਦਵਾਈ ਕੋਈ ਜਲਦੀ ਅਸਰ ਨਹੀਂ ਕਰਦੀ ਜਿੰਨੇ ਵੀ ਬਿਮਾਰੀਆਂ ਉਹ ਸਾਰੀਆਂ ਇਹਨਾਂ ਤੋਂ ਹੁੰਦੀਆਂ ਡਾਕਟਰ ਤਾਂ ਬਹੁਤ ਕੁਝ ਕਰਦੇ ਆ ਪਰ ਜਿਹੜਾ ਵੈਦ ਆ ਉਹ ਨਾੜੀ ਨੂੰ ਸਭ ਕੁਝ ਦੇਖਦਾ ਰੋਗੀ ਰੋਗ ਨੂੰ ਲੱਖ ਛਪਾ ਰੱਖੇ ਵੈਦ ਤੁਰਤ ਪਛਾਣਦਾ ਨਾੜੀਆਂ ਤੋਂ ਉਹ ਨਾੜੀ ਤੋਂ ਦੇਖਦਾ ਇਹਨੂੰ ਬਿਮਾਰੀ ਕੀ ਹੈ ਆਯੁਰਵੇਦ ਜਿਹੜਾ ਹੈ ਸੋ ਇਸ ਵਾਸਤੇ ਇਹ ਪੰਜ ਰੋਗ ਆ ਉਹਨਾਂ ਦੇ ਕੇ ਤੁਸੀਂ ਉਹਨਾਂ ਦੀ ਦੁਰਗਤੀ ਹੋਈ ਇਹ ਮਨੁੱਖ ਵਿੱਚ ਪੰਜੇ ਹੀ ਹੈ ਫਿਰ ਤੁਸੀਂ ਸੋਚੋ ਕਿ ਇਹਦੇ ਬਚਣ ਦਾ ਉਪਾਅ ਕਿਵੇਂ ਹੋਵੇਗਾ ਉਹਦੇ ਵਾਸਤੇ ਯਤਨ ਕੋਈ ਕਰਦਾ ਹੀ ਨਹੀਂ ਦੂਏ ਰੋਗਾਂ ਤੋਂ ਬਚਣ ਵਾਸਤੇ ਬੜੇ ਹੋਸਪਿਟਲ ਹੈ ਛਾਪਾਖਾਨੇ ਹੈ ਔਰ ਤਰ੍ਹਾਂ ਤਰ੍ਹਾਂ ਦੇ ਅੱਜ ਕੱਲ੍ਹ ਡਾਕਟਰ ਸਪੈਸ਼ਲਿਸਟ ਹੈ ਇੱਕ ਇੱਕ ਬਿਮਾਰੀ ਦੇ ਇਹ ਜਿਹੜੀਆਂ ਬਿਮਾਰੀਆਂ ਇਹ ਤੋਂ ਬਚਣਾ ਬਹੁਤ ਔਖਾ ਇਹ ਡਾਕਟਰ ਕਿਹੜਾ ਜਿਹੜਾ ਇਹਨਾਂ ਤੋਂ ਬਚਾ ਸਕਦਾ ਉਹ ਹੈ ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਅਵਖਦ ਮੁਖ ਦੇਵੈ ਕੱਟ ਜਮ ਕੀ ਫੰਦਾ ਉਹ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਪੂਰੇ ਵੈਦ ਹੈ ਕਾਮ ਕਰੋ ਦਾ ਲੋਭ ਮੋਹ ਬਿਨ ਸਜਾਇਆ ਮੇ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇ ਜਾਂ ਜਿਹੜਾ ਪੂਰਾ ਸੰਤ ਹੈ ਉਹਦੇ ਨਾਲ ਭੇਦ ਹੋਇਆ ਹੋਇਆ ਉਹ ਇਹਨਾਂ ਰੋਗਾਂ ਤੋਂ ਬਚਾ ਸਕਦਾ ਜਿਹੜਾ ਆਪ ਬਚਿਆ ਹੋਇਆ ਉਹਦਾ ਤੇ ਰੱਬ ਦਾ ਕੋਈ ਫਰਕ ਹੀ ਨਹੀਂ ਰਹਿੰਦਾ ਹਰ ਹਰ ਜਨ ਕੋਈ ਏਕ ਹੈ ਬਿਬ ਵਿਚਾਰ ਕਛ ਨਾ ਹੈ ਜਲ ਤੇ ਉਪਜ ਤਰੰਗ ਜੋ ਜਲ ਹੀ ਬਿਖੈ ਸੁਣਾ ਹੈ ਆਵਦਲ ਬੁਖਾਰ ਖਾਂ ਨਵਾਬ ਸੇਨ ਪੇਸ਼ਾਵਰ ਦੇ ਇਲਾਕੇ ਵਿੱਚ ਉਹਦੇ ਘਰ ਤਿੰਨ ਬੇਗਮਾਂ ਸਨ ਕੋਈ ਹਿੰਦੂ ਕੰਨਿਆਂ ਦੇ ਉੱਤੇ ਪਾਕਿਸਤਾਨ ਨਹੀਂ ਸੀ ਬਣਿਆ ਪਹਿਲੀ ਗੱਲ ਹੈ ਫਰੰਟੀਅਰ ਦੇ ਇਲਾਕੇ ਦੀ ਉਹਦੇ ਮਨ ਵਿੱਚ ਕੋਈ ਗਲਤ ਭਾਵਨਾ ਪੈਦਾ ਹੋ ਗਈ ਕੁਝ ਲੋਕ ਇਲਾਜ ਵੀ ਆਪਣੀ ਪਦਵੀ ਵੱਲ ਵੀ ਦੇਖਦਾ ਸੀ ਬਹੁਤ ਤਰ੍ਹਾਂ ਦੇ ਯਤਨ ਕੀਤੇ ਅਖੀਰ ਬਾਬਾ ਕਰਮ ਸਿੰਘ ਜੀ ਮਹਾਰਾਜ ਮੋਤੀ ਮਰਦਾਨ ਵਾਲਿਆਂ ਦੇ ਚਰਣਾਂ ਵਿੱਚ ਆਇਆ ਆਪਣੀ ਬਿਮਾਰੀ ਦੱਸੀ ਸੰਤਾਂ ਨੇ ਸਮਝਾਇਆ ਪਰ ਜਦੋਂ ਮਨ ਵਿੱਚ ਗਲਤ ਵੇਗ ਪੈਦਾ ਹੋ ਜਾਂਦੇ ਹੈ ਇਸ ਹੜ੍ਹ ਨੂੰ ਰੋਕਣਾ ਬੜਾ ਕਠਿਨ ਹੈ ਕਿਉਂਕਿ ਇਸ ਕਾਮ ਦੇ ਵਿੱਚ 10,000 ਹਾਥੀ ਦਾ ਬਲ ਮੰਨਿਆ ਇਹ ਕਾਬੂ ਕਰਨਾ ਸੌਖਾ ਨਹੀਂ ਇਸ ਵਾਸਤੇ ਉਸ ਵੇਲੇ ਪੂਰਾ ਗੁਰੂ ਹੀ ਹੈ ਸਮਰੱਥ ਕੋਈ ਮਹਾਂਪੁਰਖ ਹੀ ਵਿਚਾਰ ਸਕਦਾ ਮਹਾਂਪੁਰਖਾਂ ਨੇ ਫਿਰ ਦੱਸਿਆ ਵੀ ਸ਼ਬਦ ਦਾ 40 ਦਿਨ ਜਾਪ ਕਰ ਉਹਨੇ ਕਿਹਾ ਮਹਾਰਾਜ ਮੈਨੂੰ 2 ਮਿੰਟ ਵੀ 5 ਮਿੰਟ ਵੀ ਬਹਿਣਾ ਬੜਾ ਕਠਿਨ ਹੈ ਸੰਤ ਕਹਿੰਦੇ 3 ਦਿਨ ਔਖਾ ਸੌਖਾ ਬੈਠ, ਕਿੰਨੇ ਵਜੇ ਉੱਠਣਾ, ਮਸੀਤੇ ਚਲੇ ਜਾਣਾ ਤੇ ਜਾਪ ਕਰਨਾ, ਬਸ ਫਿਰ ਹੌਲੀ ਹੌਲੀ ਕਿਰਪਾ ਹੋਣੀ ਸ਼ੁਰੂ ਹੋ ਗਈ। ਜਿਹੜੇ ਪਬਲਿਕ ਪਤਾ ਲਗਾ ਇਹ ਬੜਾ ਖੋਟੀ ਵਿਰਤੀ ਵਾਲਾ ਅਨੁਭਵ ਸੀ, ਇੰਨਾ ਧਾਰਮਿਕ ਹੋ ਗਿਆ, ਤੜਕੇ ਆਉਂਦਾ ਕੋਈ ਰੁਪਈਆਂ ਦਾ ਹਾਰ ਬਣਾ ਕੇ, ਕੋਈ ਫੁੱਲਾਂ ਦਾ, ਕੋਈ ਗੁਲਦਸਤਾ, ਜੋ ਬਾਹਰ ਹੁੰਦਾ ਖੜਨ ਲੱਗਦਾ। ਜਿੰਨੀਆਂ ਬਕਾਰੀ ਵਿਰਤੀਆਂ ਸੀ ਸਾਰੀਆਂ ਖਤਮ ਹੋ ਗਈਆਂ। ਅੰਮ੍ਰਿਤ ਬਚਨ ਕੀ ਬ੍ਰਿਸ਼ਟ ਕਰ ਕਿਰਪਾ ਦ੍ਰਿਸ਼ਟ ਕੇ ਸਾਥ, ਉਹ ਅਭੈ ਵਿਚਰਤ ਭਇਓ ਬਿਰਥਾ ਨਾ ਸਾਧ ਮਲਾਪ। ਸੰਤ ਦਾ ਮਲਾਪ ਬਿਰਥ ਨਹੀਂ ਜਾਂਦਾ, ਪੂਰਾ ਸਾਧੂ ਮਿਲ ਜਾ, ਬਕਾਰ ਸ਼ਾਂਤ ਹੋਇਆ। ਮਹਾਂਪੁਰਖਾਂ ਨੂੰ ਆ ਗਿਆ, ਮੈਨੂੰ ਮਾਫੀ ਬਖਸ਼ੋ। ਕਹਿੰਦੇ ਭਾਈ ਮਾਫੀ ਉਸ ਕੰਨਿਆਂ ਤੋਂ ਮੰਗ ਜਿਹਦੇ ਪ੍ਰਤੀ ਤੇਰੀ ਗੈਰ ਦ੍ਰਿਸ਼ਟੀ ਸੀ। ਗੱਜ ਕੇ ਬੋਲੋ ਦੇਖੋ, ਨਵਾਬ ਆ, ਇਲਾਕੇ ਦਾ ਮਾਲਕ ਹੈ, ਬਹੁਤ ਵੱਡੀ ਗੱਲ ਹੈ। ਅਗਲਾ ਬੇਇੱਜ਼ਤੀ ਸਮਝਦਾ ਮਹਾਂਪੁਰਖਾਂ ਦੇ ਹੁਕਮ, ਉਹਨੂੰ ਬੁਲਾਇਆ ਕੰਨਿਆਂ, ਉਹਦੇ ਪਿਓ ਮਾਂ ਤੋਂ ਮਾਫ਼ੀ ਮੰਗੀ, ਨੇਕ ਪੁਰਖ ਬਣ ਗਿਆ। ਕਿਉਂਕਿ ਮਨ ਬਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਵੇ। ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅਹਮੇਵ, ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ। ਇਸ ਕੰਮ ਦੇ ਅਧੀਨ ਹੋ ਕੇ ਰਾਵਣ ਦੀ ਲੰਕਾ ਤਬਾਹ ਹੋਈ ਹੈ। 1 ਲੱਖ ਪੂਤ, 1.25 ਲੱਖ ਨਾਤੀ ਤੇ ਰਾਵਣ ਘਰ ਵਤ। ਸ਼ਰਾਬ ਤੋਂ 58 ਕਰੋੜ ਯਾਦਵ ਤਬਾਹ ਹੋਇਆ। ਔਰ ਇਸੇ ਤਰ੍ਹਾਂ ਪਰਾਈ ਇਸਤਰੀ ਦੀ ਬੇਪਤੀ ਦਰੋਪਦੀ ਤੋਂ ਮਹਾਭਾਰਤ 18 ਖੂਨੀਆਂ ਜਿਹੜੀਆਂ ਉਹ ਖਪੀਆਂ। 50 ਲੱਖ ਦੇ ਸਮਾਨ ਅੰਤਰ ਸਿਆਣੇ ਲੱਗਦੇ ਆ ਕਿ ਬੰਦਿਆਂ ਦੀ ਮੌਤ ਹੋਈ ਉਸ ਜੰਗ ਵਿੱਚ। ਸੋਏ ਸਵਾਸਤੇ ਮਾਂ ਸੋਏ ਰਾਜੇ ਨੂੰ ਬਗਲੇ ਦੀ ਜੂਨ ਵਿੱਚ ਜਾਣਾ ਪਿਆ। ਇਹ ਮਹਾਂਭਾਰਤ ਦੇ ਯੁੱਧ ਦਾ ਕਾਰਨ ਜੂਆ ਬਣਿਆ, ਜੂਏ ਤੋਂ ਇਹ ਦੁਰਦਸ਼ਾ ਹੋਈ। ਇੱਕ ਇੱਕ ਔਗਣ ਜਿਹੜਾ ਉਸਨੇ ਜਿਹੜੇ ਵੱਡੇ ਵੱਡੇ ਧਰਤੀ ਦੇ ਆਪਣੇ ਆਪ ਨੂੰ ਕਰਤੇ ਧਰਤੇ ਕਹਾਉਂਦੇ ਸੀ, ਉਹਨਾਂ ਦੀ ਮਿੱਟੀ ਖਰੀਦ ਕਰਾ ਦਿੱਤੀ ਹੈ। ਆਮ ਜਿਹੜੇ ਲੱਲੂ ਬੱਲੂ ਆ ਉਹਨਾਂ ਨੇ ਤਾਂ ਗੱਲਾਂ ਹੀ ਛੱਡੋ, ਜਿਹੜੇ ਆਪਣੇ ਆਪ ਨੂੰ ਧਰਤੀ ਦੇ ਬੰਨ ਕਹਾਉਂਦੇ ਸੀ ਉਹਨਾਂ ਦੀ ਦੁਰਦਸ਼ਾ ਹੋਈ ਹੈ। ਦੁਰਯੋਧਨ ਸੇ ਮਾਨ ਧਾਰੀ, ਰਾਜੇ ਬਹੁਤ ਹੋਏ ਹੋਣਗੇ, ਇੰਨਾ ਮਾਨੀ ਹੋਣਾ ਵੀ ਬੜਾ ਔਖਾ। ਕਿਉਂਕਿ 12 ਹੈ ਯੋਜਨ ਛਤਰ ਚੱਲੇ ਤਾਂ ਦੇਹੀ ਗਿਰਜਨ ਖਾਏ, ਦਿੱਲੀ ਤੋਂ ਕਰਸ਼ੇਤਨ 12 ਯੋਜਨ। ਯੋਜਨ ਜਿਹੜਾ 4 ਕੋ ਦਾ 12 ਚੋਂ 48 48 ਕੋ ਉਹਦੇ ਸਿਰ ਤੇ ਛਤਰ ਝੁਲਦਾ ਆਇਆ, ਗਿਆ ਜੰਗ ਨੂੰ, ਇੰਨਾ ਮਾਨੀ ਆ, ਛਤਰ ਝੁਲਾਉਂਦਾ ਹੋਇਆ ਗਿਆ, ਏਡਾ ਅਹੰਕਾਰੀ ਸੀ। ਤੇ ਦੇਖ ਲਓ ਜਿਹੜੇ ਭੀਮ ਸਿੰਘ ਮਾਰ ਮਾਰ ਗੁਰਜਾਂ ਉਹਦੇ ਪੱਟ ਭੰਨੇ, ਮਿੰਝ ਕੱਢੀ ਤੇ ਸਾਧ ਸੰਗੀ ਦੇਖ ਲਓ ਉਹਦਾ ਮਾਸ ਗਿਰਜਾਂ ਨੇ ਵੀ ਨਹੀਂ ਖਾਧਾ। ਕਿਸ ਤਰ੍ਹਾਂ ਦੀ ਦੁਰਦਸ਼ਾ ਹੋਈ ਹੈ, ਇੱਕ ਇੱਕ ਦੋਸ਼ ਕਰਕੇ ਐਸੇ ਜਿਹੜੇ ਨਰਾਂ ਵਿੱਚ ਨਰੋਤਮ ਵੱਡੇ ਵੱਡੇ ਮੰਨੇ ਜਾਂਦੇ ਸੀ ਉਹਨਾਂ ਦੀ ਦਸ਼ਾ ਹੋਈ ਹੈ। ਤੇ ਚੋਰੀ ਤੋਂ ਸ਼ਿਵੀ ਰਾਜਾ ਸੀ, ਉਹ ਕਿਸੇ ਨੇ ਗਿਆ ਉਹਦੀ ਤੋਪ ਦੇ ਵਿੱਚ, ਤੂੰ ਜਾ ਕੇ ਸੂਰ ਦਾ ਖੂਨ ਪਾਇਆ, ਇਹ ਮੰਤਰ ਆ, ਉਹ ਫੜਿਆ ਗਿਆ ਤੇ ਮਾਰਿਆ ਗਿਆ ਸ਼ਿਵੀ ਰਾਜਾ। ਇਸ ਵਾਸਤੇ ਹਜ਼ੂਰ ਪਾਤਸ਼ਾਹ ਕਹਿੰਦੇ ਹੈ ਕਿ ਬਿਨਾਂ ਨਾਮ ਤੋਂ ਜਿਵੇਂ ਸੱਪ ਜ਼ਹਿਰ ਵਿੱਚ ਸੜਦਾ ਹੋਇਆ ਜੀਵਨ ਬਤੀਤ ਕਰਕੇ ਚਲੇ ਜਾਂਦਾ, ਐਸੀ ਹਾਲਤ ਪਾਈ ਹੁੰਦੀ ਹੈ। ਨਵ ਖੰਡਨ ਕੋ ਰਾਜ ਕਮਾਵੇ। ਜਿਵੇਂ ਸਾਡਾ ਦੇਸ਼ ਹੈ ਉਹਦਾ ਨਾਂ ਹੈ ਭਾਰਤ ਖੰਡ, ਜੰਬੂ ਦੇਵ ਹੈ। ਨੌ ਖੰਡ ਤੇ ਸੱਤ ਦੀਪ ਇਕੱਠੇ ਹੋ ਜਾਣ ਤੇ ਇੱਕ ਬ੍ਰਹਿਮੰਡ ਬਣ ਜਾਂਦਾ। ਨੌ ਖੰਡ ਸੱਤ ਦੀਪ ਇਹਨਾਂ ਦਾ ਇੱਕ ਬ੍ਰਹਿਮੰਡ ਬਣਦਾ। ਇਸ ਤਰ੍ਹਾਂ ਦੇ ਬ੍ਰਹਿਮੰਡਾਂ ਦੀ ਕੋਈ ਗਿਣਤੀ ਨਹੀਂ ਹੈਗੀ, ਉਹ ਪਰਮੇਸ਼ਰ ਨੇ ਰਚਨਾ ਕੀਤੀ ਹੈ। ਕੋਟ ਬ੍ਰਹਿਮੰਡ ਕੋ ਠਾਕਰ ਸਵਾਮੀ, ਸਰਬ ਜੀਆਂ ਕਾ ਦਾਤਾਰੇ, ਪ੍ਰਤਪਾਲੇ ਨਿਤ ਸਾਰ ਸੰਭਾਲੇ, ਇੱਕ ਗੁਣ ਨਹੀਂ ਮੂਰਖ ਜਾਤਾ ਰੇ। ਮੂਰਖ ਨੇ ਇੱਕ ਗੁਣ ਵੀ ਨਹੀਂ ਜਾਣਿਆ, ਉਹਨੀ ਦੇ ਤੇ ਕਿੰਨੇ ਪਾਰ ਕੀਤੇ। ਸੂਰਜ ਦਾ ਕੋਈ ਬਿੱਲ ਆਉਂਦਾ, ਚੰਦਰਮਾ ਦੀ ਲਾਈਟ ਦਾ, ਹਵਾ ਦਾ ਕੋਈ ਮੁੱਲ ਤਾਰਦੇ ਆ। ਅਗਨੀ ਕਿੰਨਾ ਜੋ ਕੁਛ ਬਖਸ਼ਿਆ, ਸਰੀਰ ਦਿੱਤਾ ਹੈ, ਸਾਨੂੰ ਮੁੱਲ ਮਿਲ ਸਕਦਾ? ਜਾਂ ਸਰੀਰ ਦਾ ਕੋਈ ਇੱਕ ਅੰਗ ਮੁੱਲ ਮਿਲ ਜਾਏ, ਜਾਂ ਕੋਈ ਨਵਾਂ ਅੰਗ ਪੈਦਾ ਕਰਦਾ, ਐਸਾ ਨਹੀਂ ਕੋਈ ਕਰ ਸਕਿਆ। ਜਾਂ ਮੁਰਦੇ ਸਰੀਰ ਵਿੱਚ ਸਾਇੰਸ ਨੇ ਹੁਣ ਇੰਨੀ ਤਰੱਕੀ ਕੀਤੀ ਹੈ, ਨਵੀਂ ਰੂਹ ਫੂਕ ਦੇਵੇ ਕੋਈ ਡਾਕਟਰ, ਗੱਜ ਕੇ ਬੋਲੋ, ਇਹ ਵੀ ਬੜਾ ਮੁਸ਼ਕਲ ਹੈ। ਇਹ ਸਾਇੰਸਦਾਨਾਂ ਨੇ ਕਿਹਾ ਦੇਖੀਏ ਆਤਮਾ ਕੀ ਹੈ। ਇਹ ਸਮੁੰਦਰ ਦੇ ਕਿਨਾਰੇ ਇਹਨਾਂ ਨੇ ਕਿਤੇ ਸ਼ੀਸ਼ ਮਹਿਲ ਬਣਾ ਲਿਆ, ਉਹ ਬੰਦਾ ਜਿਹੜਾ ਮਰਨ ਵਾਲਾ ਸੀ ਉਹਦੇ ਵਿੱਚ ਰਾਤ ਦਿੱਤਾ, ਦੁਆਲੇ ਜਾਲ ਲਾ ਤੇ, ਸਕੇਨਾਂ ਬੇਨਾਂ ਵੀ ਦਿੱਤੀਆਂ, ਐਕਸਰੇ ਮਸ਼ੀਨਾਂ ਲਾਤੀਆਂ। ਤੇ ਜਦੋਂ ਮਰਦਾ ਉਹ ਜਿਹੜਾ ਨਿਕਲ ਕੇ ਜਾਂਦਾ, ਉਹ ਦੇਖਣਾ ਹੈ ਕੀ ਹੈ, ਆਤਮਾ ਦੇਖ ਲਈਏ ਕਿਹੋ ਜਿਹੀ ਹੈ। ਦੂਰਬੀਨਾਂ ਪੁਰਦਬੀਨਾਂ ਲਾ ਕੇ ਬੈਠੇ ਰਹੇ, ਕੜਾ ਚ ਕੜਾ ਚ ਉਹ ਸ਼ੀਸ਼ੇ ਦਾ ਮਹੱਲ ਟੁੱਟ ਗਿਆ, ਉਹ ਨੀ ਦੱਸਿਆ ਉਹ ਕੀ ਹੈ, ਉਹ ਨੀ ਦੇਖ ਸਕੇ ਤੇ ਨਾ ਦਿਸਣਾ ਹੀ ਹੈ। ਇਸ ਤਰ੍ਹਾਂ ਉਹ ਦੇਖਣ ਵਾਸਤੇ ਦਿਵ ਚਕਸ਼ੂ ਗਿਆਨ ਦੇ ਨੇਤਰ ਦੀ ਲੋੜ ਹੈ। ਉਹ ਕਿੱਥੋਂ ਮਿਲਦਾ? ਸੁਖਮਨੀ ਸਾਹਿਬ ਜੀ ਦੱਸਦੇ ਆ, ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਨਾਸ, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਕਹਿੰਦੇ ਲਾਹੌਰ ਦੇ ਵਿੱਚ ਇੱਕ ਨਟਣੀ ਰੱਸੇ ਦੇ ਉੱਤੇ ਨਾਚ ਕਰ ਰਹੀ ਹੈ, ਇੱਕ ਫਕੀਰ ਇੱਧਰ ਬੈਠਾ ਬਹੁਤ ਦੂਰ, ਉਹ ਕੁਦਰਤੀ ਰੱਸਾ ਟੁੱਟ ਗਿਆ, ਉਹਦੇ ਮੂੰਹੋਂ ਨਿਕਲਿਆ ਖੁਦਾ ਵਿਚਾਰਾ। ਹੁਣ ਦੇਖੋ ਫਕੀਰ ਜਿਹਨੂੰ ਉਹ ਗਿਆਨ ਨੇਤਰ ਮਿਲਿਆ, ਉਹਨੇ ਐਵੇਂ ਬਾਹਾਂ ਕਰਤੀਆਂ ਉੱਥੇ ਬੈਠੇ, ਕਹਿੰਦੇ ਲਓ ਬੋਚ ਲੈ ਐਵੇਂ ਰਾਤ, ਉਹਦੇ ਚੋਟ ਨਹੀਂ ਵੱਜੀ। ਉਹ ਕਹਿੰਦੇ ਸੰਤ ਜੀ ਐਵੇਂ ਬਾਹਾਂ ਕੀਤੀਆਂ, ਕਹਿੰਦੇ ਭਾਈ ਆਹ ਕਾਰਨ ਹੋਇਆ। ਜਿਲੇ ਉੱਥੇ ਜਾ ਕੇ ਪੁੱਛਿਆ ਤੇ ਉਹ ਬਿਲਕੁਲ ਸਹੀ ਸੀ, ਇੱਡੀ ਵੱਡੀ ਸਮਰੱਥਾ ਉਹਨਾਂ ਪੁਰਸ਼ਾਂ ਦੇ ਵਿੱਚ ਹੁੰਦੀ ਹੈ ਜਿਹੜੇ ਸਮਰੱਥ ਆ। ਬਾਬਾ ਸਾਹਿਬ ਸਿੰਘ ਬੇਦੀ ਜਿਨ੍ਹਾਂ ਨੇ ਮਹਾਰਾਜ ਰਣਜੀਤ ਸਿੰਘ ਨੂੰ ਰਾਜ ਦਿੱਤਾ, ਕਿਉਂਕਿ ਇਹਨਾਂ ਦੇ ਪਿਤਾ ਸਰਦਾਰ ਮਹਾਨ ਸਿੰਘ ਜੀ ਗੁਜਰ ਗਏ ਸੀ, ਉਹਨਾਂ ਦੀ ਮਕਾਣੀ ਗੁਜਰਾਂ ਵਾਲੇ ਗਏ। ਸਰਦਾਰਾਂ ਨੇ ਕਿਹਾ ਕਾਣੇ ਦਾ ਬੜਾ ਤੇਜ ਹੈ, ਇਹਨੂੰ ਨਾਲ ਇਹਦੀ ਮਕਾਨ ਦੇ ਦੇਈਏ। ਮਾਤਾ ਨੇ ਕਿਹਾ ਹੁਣ ਤੇਰਾ ਕੋਈ ਰਖਵਾਲਾ ਨਹੀਂ, 11 ਸਾਲ ਉਮਰ ਸੀ ਉਸ ਵੇਲੇ, ਫਿਰ ਬਾਂਹ ਫੜਦਾ ਤਾਂ ਕੋਈ ਸੰਤ ਹੀ ਫੜਦਾ। ਦਸਵੇਂ ਗੁਰੂ ਜੀ ਕਹਿੰਦੇ ਸਮੇਂ ਅੰਤ ਪਰ ਹੋਤ ਸਹਾਈ, ਤਾਂ ਤੇ ਸੰਖਿਆ ਸੰਤ ਬਤਾਏ। ਜਿਹੜਾ ਸੰਕਟ ਵੇਲੇ ਕਿਸੇ ਦੀ ਸਹਾਇਤਾ ਕਰਦਾ ਉਹਦਾ ਨਾਮ ਸੰਤ। ਮਾਤਾ ਨੇ ਕਿਹਾ ਹੁਣ ਬਾਬਾ ਜੀ ਦੀ ਸ਼ਰਨ ਚੱਲ ਜਾ। ਬਾਬਾ ਜੀ ਕੋ ਆ ਗਿਆ, ਬਾਬਾ ਜੀ ਨੇ ਕਿਹਾ ਪੜ੍ਹਨ ਥੱਲੇ ਪੜ ਜਾ, ਉੱਤੇ ਦਿਸ਼ਾਲਾ ਪਾ ਤਾ। ਬਾਬਾ ਜੀ ਦੇ ਗੋਲੀਆਂ ਚਲਾਈਆਂ, ਪੈਰ ਸਾਰੇ ਨਿਸਫਲ ਗਏ, ਉਹਨੇ ਲੋਕੋ ਸਖਤ ਬਚਨ ਵੀ ਕਹੇ। ਬਾਬਾ ਜੀ ਨੂੰ ਫਿਰ ਬੜਾ ਪੀਰ ਰਸ ਆਇਆ, ਹੁਣ ਤਾਂ ਆਪਾਂ ਦਾੜੀ ਕੇਸ ਰੱਖਣ ਤੋਂ ਮੁਨਕਰ ਹੋ ਗਏ। ਉਦੋਂ ਸਿੰਘ ਕਾਫੀ ਦਮਾਲੇ ਸਜਾਉਂਦੇ ਹੁੰਦੇ ਸੀ, ਪੁਰਾਣੇ ਜਿਹੜੇ ਸੀ, ਕੇਸ ਦਾੜੀ ਨੀ, ਕੇਸਕੀ ਵੀ ਗਈ, ਦਸਤਾਰ ਵੀ ਗਈ, ਸਭ ਕੁਝ ਗਿਆ। ਇੰਨੀ ਗਾਹਾਂ ਸੁੱਖ ਇੱਥੇ ਬਣ ਕੇ ਜਾਂਦੇ ਹਾਂ, ਹੈ ਦੁੱਖ ਹੀ। ਬਾਬਾ ਜੀ ਨੇ ਦੁਮਾਲਾ ਸੀਸ ਤੋਂ ਲਾਇਆ ਤੇ ਮਹਾਰਾਜ ਰਣਜੀਤ ਸਿੰਘ ਦੇ ਸੀਸ ਤੇ ਸਜਾ ਦਿੱਤਾ ਤੇ ਸ਼ਾਸਤਰ ਮਹਾਰਾਜ ਦਾ ਹੁਕਮਨਾਮਾ ਪੜ੍ਹੋ, ਬੰਦੇ ਬਹਾਦਰ ਦਾ ਪੜ੍ਹੋ, ਪੰਜ ਸ਼ਾਸਤਰ ਲਗਾ ਕੇ ਦੀਦਾਰ ਆਵਣ। ਤੇ ਹੁਣ ਸਭ ਕੁਛ ਚਲੇ ਗਿਆ, ਬਾਰਿਸ਼ ਮੱਤ ਬਖਸ਼ੇ। ਬਾਬਾ ਜੀ ਨੇ ਆਪਣੀ ਵੱਡੀ ਸ੍ਰੀ ਸਾਹਿਬ ਲਾ ਕੇ ਇਹਦੇ ਗਲ ਪਾਏ, ਚੰਦਨ ਕੇਸ ਨੂੰ ਆ ਕੇ ਆਪ ਤਿਲਕ ਦਿੱਤਾ ਕਿ ਅੱਜ ਬਹੁਤ ਗਹਿਣੇ ਭੰਨ ਕੇ ਖਾਲਸੇ ਨੂੰ ਹੰਸ ਬਣਾ ਦਿੱਤਾ। ਇਹ ਬਾਬਾ ਜੀ ਨੇ ਮਹਾਂਪੁਰਖਾਂ ਨੇ ਮਹਾਰਾਜ ਰਣਜੀਤ ਸਿੰਘ ਨੂੰ ਆਪ ਰਾਜਗੱਦੀ ਦਾ ਤਿਲਕ ਦਿੱਤਾ, ਖਾਲਸਾ ਰਾਜ ਪੈਦਾ ਕੀਤਾ। ਉਹਨਾਂ ਦੇ ਸੇਵਕ ਸੀ ਬਾਬਾ ਵੀਰ ਸਿੰਘ, ਜਦੋਂ ਉਹਨਾਂ ਨੂੰ ਭੇਜਿਆ ਉਨੇ ਤੋਂ ਨਿਰੰਗਾਬਾਦ, ਕਹਿੰਦੇ ਉੱਥੇ ਲੰਗਰ ਚਲਾਓ। ਇਹ ਜੀ ਟੀ ਰੋਡ ਸੀ ਜਿਹੜੀ ਸ਼ੇਰ ਸ਼ਾਹ ਸੂਰੀ ਨੇ ਬਣਾਈ ਸੀ ਦਿੱਲੀ ਤੋਂ ਲਾਹੌਰ ਨੂੰ, ਉਹਦੇ ਹਾਲੇ ਵੀ ਕੁਝ ਥੰਮ ਹੈਗੇ ਆ। ਸੰਗਤ ਦੀ ਆਵਾਜਾਈ ਬਹੁਤ ਸੀ, ਸਾਖੀ ਦੇ ਲੰਬੀ ਹੈ। ਮਹਾਂਪੁਰਖਾਂ ਨੂੰ ਕਿਹਾ ਵੀ ਕਰਜ਼ਾ ਚੱਕ ਕੇ ਲੰਗਰ ਨਹੀਂ ਚਲਾਉਣਾ। ਲੰਗਰ ਸ਼ੁਰੂ ਹੋ ਗਿਆ, ਪ੍ਰਚਾਰ ਸ਼ੁਰੂ ਹੋ ਗਿਆ। ਉਹਨਾਂ ਦੇ ਲੰਗਰ ਚ 700 ਮਣ ਆਟਾ, 280 ਮਣ ਦਾਲ ਤੇ 7 ਮਣ ਲੂਣ ਰੋਜ਼ ਵਰਤਿਆ ਜਾਂਦਾ ਸੀ। ਜਿਹੜੀ ਦੇਗ ਸੀ 35 ਮਣ ਦਾਲ ਇੱਕ ਵਾਰੀ ਰਿੱਝਦੀ ਸੀ ਤੇ ਪੌੜੀ ਲਾ ਕੇ ਦਾਲ ਵਿੱਚੋਂ ਕੱਢੀ ਜਾਂਦੀ ਸੀ। ਐਡੇ ਐਡੇ ਮਹਾਰਾਜ ਦੇ ਪਿਆਰੇ ਹੋਏ ਆ, ਦੇਗ ਦੇ ਧਨੀ। ਸੋ ਸਾਧ ਸੰਗਤ ਜੀ, ਮਹਾਂਪੁਰਖਾਂ ਨੂੰ ਇਹ ਬਚਨ ਹੋ ਗਿਆ, ਦੂਜਾ ਕਾਣੇ ਤੋਂ ਕਾਣੀ ਕੌਡੀ ਨਹੀਂ ਰਹਿਣੀ ਰਣਜੀਤ ਸਿੰਘ ਤੋਂ, ਵੀ ਲੋਕ ਕਹਿਣਗੇ ਵੀ ਰਾਜੇ ਦੀ ਮਾਇਆ ਨਾਲ ਲੰਗਰ ਚੱਲਦਾ। ਇਹ ਵੀ ਵਚਨ ਦਿੱਤਾ, ਉੱਥੇ ਕੋਈ ਤਰਨ ਤਾਰਨ ਦਾ ਲਾਲਾ ਆ ਗਿਆ, ਉਹਨੂੰ ਛੋਲੇ ਬਹੁਤ ਖਰੀਦੇ, ਉਹ ਵਿਕਣ। ਉਹਨੂੰ ਕਿਹਾ ਵੀ ਜੇ ਢੋਰਾ ਸੁਸਰੀ ਲੱਗ ਗਈ ਐਵੇਂ ਜਾਣੇ ਆ, ਹੁਣ ਇੰਨੇ ਇਕੱਠੇ ਖਰੀਦਣੇ ਨੀ। ਤੇ ਬਾਬਾ ਜੀ ਦੇ ਨਾਲ ਬੇਅੰਤ ਸਿੰਘ ਰਹਿੰਦੇ ਸੀ ਤੇ ਘੋੜ ਸਵਾਰ ਰਹਿੰਦੇ ਸੀ ਮਹਾਂਪੁਰਖਾਂ। ਤੇ ਆ ਗਿਆ ਬਾਬਾ ਜੀ, ਛੋਲੇ ਲੈ ਲਓ। ਬਾਬਾ ਜੀ ਕਹਿੰਦੇ ਸਾਡੇ ਕੋਲ ਇਸ ਵੇਲੇ ਮਾਇਆ ਨੇ, ਕਹਿੰਦੇ ਜਦੋਂ ਮਰਜ਼ੀ ਦੇ ਦਿਓ। ਕਹਿੰਦੇ ਤੁਸੀਂ ਬਾਣੀ ਆ ਲੋਕ ਫਿਰ ਜਵਾਨ ਤੇ ਰਹਿੰਦੇ ਨੀ, ਪੱਕਾ ਵਚਨ ਕਰ, ਸਾਲ ਨੂੰ ਮਾਇਆ ਦਿਆਂ। ਉਹ ਛੋਲੇ ਛੁੱਟ ਦਿੱਤੇ, ਵਚਨ ਕਰ ਗਿਆ। ਬਾਅਦ ਚੁੱਕਣ ਵਾਲਿਆਂ ਨੇ ਚੁੱਕ ਦਿੱਤਾ ਵੀ ਸੰਤ ਜੀ ਅੱਜ ਆ, ਕੱਲ ਡੇਰਾ ਚੱਕਿਆ, ਗਾਂ ਚੱਲ ਗਿਆ, ਤੂੰ ਕਿੱਥੇ ਲੈਦਾ ਫਿਰੇਗਾ। ਜਾਂ ਇਹਨਾਂ ਨੂੰ ਆਰਵਿਆਂ ਤਿਆਰ ਕਰ, ਤਿਆਰ ਸਿੰਘ ਰਹਿੰਦੇ, ਉਵੇਂ ਤੇਰੀਆਂ ਮੁਸ਼ਕਾਂ ਬੰਨਣਗੇ, ਫਿਰ ਤੂੰ ਕਰੇਗਾ। ਉਹ ਚੁੱਕਤ ਬੜੀ ਭੈੜੀ ਹੁੰਦੀ ਹੈ। ਉਹ ਜੀ ਆ ਗਿਆ ਦੂਏ ਦਿਨ ਕਿ ਬਾਬਾ ਜੀ ਮੈਨੂੰ ਮਾਇਆ ਦੋ, ਜ਼ਰੂਰੀ ਚਾਹੀਦੀ ਹੈ। ਕਹਿੰਦੇ ਅਸੀਂ ਤੈਨੂੰ ਕੱਲ੍ਹ ਕਿਹਾ ਸੀ ਇੰਨੀ ਛੇਤੀ ਬਦਲ ਗਿਆ। ਕਹਿੰਦੇ ਨਹੀਂ ਮਾਰਾ, ਬਹੁਤ ਆਨੇ ਬਹਾਨੇ ਬਣਾਏ। ਤੇ ਬਾਬਾ ਜੀ ਨੇ ਉਸ ਵੇਲੇ ਬਾਬਾ ਸਾਹਿਬ ਨੂੰ ਬੇਦੀ ਨੂੰ ਯਾਦ ਕੀਤਾ। ਉਹ ਉਨਾ ਸਾਹਿਬ ਬੈਠੇ ਆ ਬਾਬਾ ਜੀ ਨਿਰੰਗਾਬਾਦ ਆ ਤਰਨ ਤਾਰਨ ਦੇ ਨੇੜੇ। ਸੇਵਾਦਾਰ ਨੂੰ ਕਿਹਾ ਹਮਾਰਾ ਖੜੀਆ ਲਿਆਓ, ਉਹ ਥੈਲਾ ਜੀ ਚ ਮਾਇਆ ਰੱਖਦੇ ਸੀ, ਉਹ ਜਾਏ ਨਾ, ਉਹਦਾ ਖਾਲੀ ਪਿਆ, ਮੈਂ ਲਿਆ ਕੇ ਕੀ ਕਰਿਆ। ਤਿੰਨ ਵਾਰੀ ਉਧਰ ਉਨੇ ਵਾਲੇ ਕਹਿੰਦੇ ਹਮਾਰਾ ਖੜੀਆ ਲਿਆਓ, ਦੇਖੋ ਤਾਰ ਕਿਵੇਂ ਖੜਕਦੀ। ਉਧਰ ਉਨੇ ਵਾਲਿਆਂ ਨੂੰ ਥੈਲਾ ਮੰਗਾ ਲਿਆ, ਉੱਥੋਂ ਮੋਹਰਾਂ ਨੂੰ ਸਿੱਟੀ ਜਾਂਦੀ ਉਨੇ ਤੋਂ, ਤੇ ਨਿਰੰਗਾਬਾਦ ਆ ਕੇ ਥੈਲੀ ਚ ਪੈ ਰਹੀ ਹੈ। ਤੂੰ ਉਧਰ ਬਾਬਾ ਵੀਰ ਸਿੰਘ ਦੇਈ ਜਾ ਰਿਹਾ, ਤੂੰ ਮਾਇਆ ਪੂਰੀ ਕੀਤੀ। ਇਹ ਸਮਰੱਥ ਪੁਰਸ਼ਾਂ ਦੀਆਂ ਗੱਲਾਂ, ਜਿਹੜੇ ਬੁੱਧੀਜੀਵੀ ਹੈ, ਦਿਮਾਗ ਦੇ ਕੀੜੇ ਹੈ, ਉਹਨਾਂ ਦੀ ਹੋਸ਼ ਵਿੱਚ ਇਹ ਗੱਲਾਂ ਆਉਣੀਆਂ ਬੜੀਆਂ ਕਠਿਨ ਹੈ। ਇਸੇ ਕਰਕੇ ਉਹਨਾਂ ਨੂੰ ਸ਼ੰਕੇ ਹੈ, ਦਸਮ ਪਾਤਸ਼ਾਹ ਨੇ ਪੰਜਾਂ ਸਿੱਖਾਂ ਦੇ ਸਿਰ ਨਹੀਂ ਲਏ, ਬੱਕਰਿਆਂ ਦੇ ਸਿਰ ਵੱਢੇ ਆ। ਇਹਦਾ ਬੱਕਰਿਆਂ ਦੀ ਕੁਰਬਾਨੀ ਹੋਈ, ਸਿੱਖ ਦੀ ਕੁਰਬਾਨੀ ਕਾਹਦੀ ਹੋਈ? ਗੱਜ ਕੇ ਬੋਲੋ। ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਕਹਿੰਦੇ ਹੋ, ਗੁਰੂ ਗ੍ਰੰਥ ਸਾਹਿਬ ਇਹ ਕਹਿ ਰਿਹਾ, ਮ੍ਰਿਤਕ ਕੋ ਜੀਵਾਲਣ ਹਾਰ, ਭੁੱਖੇ ਕੋ ਦੇਵਤਾ ਆਧਾਰ, ਮ੍ਰਿਤਕ ਕੋ ਪਾਇਓ ਤਨ ਸਾਸਾ, ਬਿਛਰਤਾਨ ਮਿਲਾਇਆ। ਉਵੇਂ ਕਹਿੰਦੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ, ਯਕੀਨ ਹੀ ਦੇਤੇ ਹੈ ਨਹੀਂ। ਸੰਮਣ ਜੋ ਇਸ ਪ੍ਰੇਮ ਕੀ, दम क्यों होती साठ रावण होते सोरंक ने जिन सिर दीने काठ की उदा सिर जुड़िया नहीं धरन ये गुरु ग्रंथ साहब लिखे हुए ईन भी मान लो कि संत महंत नहीं मनना गुरु ग्रंथ साहब मान लो ये लिख गया हो बाबा दीप सिंह का शीस नहीं कट होया जी वह जख्मी होया सी जी वो ठुमना दे के लड़ते सी मैं भी ठुमना भी तू ही दे गया होना गज के बोलो जे तो प्रेम खेलन का चाहो सिर तर तली गली मोरी आओ इत मार्ग पैर धरी जय सिर दीजे कान ना की जय शीस बड़ा कर बैसन दीजे बिन सिर सेव करी जय बाणी नु सिद्ध करके दिखाता वो बाल ब्रह्मचारी महापुरुष से बाबा दीप सिंह का ध्यान करना तो बंदे दे मन च बकारे नहीं रहते एडी पवित्र आत्मा अबदाली दी 3 लाख फौज तो 60,000 देश दी लड़की छिड़ा के इज्जत ना घरों घर भेजी दरबार साहब दी मान मर्यादा लई आपस समर्पित करता गुरु रामदास अज दे वालों जिन्ना गुरु रामदास दे दरबार मत्था टेकदे उन्ने बाबा दीप सिंह दे शहीद गंज मत्था टेकदे पिछे ही चलेगा वैसे दरबार दर्शन जांदे रहीदा बाबा जी दे भी जरूर जाईदा टकसाल चलदी उथो आशीर्वाद लई दी विद्या लई महापुरखां तों उस दिन जी लखां संगतां होणियां ਸਾਰਿਆਂ ਦੇ ਹੱਥਾਂ ਚ ਸ੍ਰੀ ਸੁਖਮਨੀ ਸਾਹਿਬ ਦੇ ਗੁਟਕੇ ਸੀ ਤਿੰਨ ਸਿੰਘ ਸਟੇਜ ਤੇ ਬੈਠੇ ਮੋਹਰੇ ਬੋਲਦੇ ਸੀ ਬਾਕੀ ਸੰਤ ਮੈਂ ਦੇਖੋ ਮਹਾਂਪੁਰਖਾਂ ਦੇ ਅਸਥਾਨ ਤੇ ਇੰਨੀ ਸੰਗਤ ਇਕੱਠੀ ਸੁਖਮਨੀ ਪੜ ਰਹੀ ਕਮਾਈ ਹੈ ਕਿਉਂਕਿ ਉਹਨਾਂ ਦਾ ਤੇ ਦਸਮ ਪਾਤਸ਼ਾਹ ਦਾ ਆਪਸ ਵਿੱਚ ਰਿਸ਼ਤਾ ਜਿਹੜਾ ਅਭੇਦਤਾ ਦਾ ਰਿਸ਼ਤਾ ਹੈ ਹਰ ਕਾ ਸੇਵਕ ਹਰ ਹੀ ਜਿਹਾ ਭੇਦ ਨਾ ਜਾਣੋ ਮਾਨਸ ਤੇਰਾ ਜਿਹੜਾ ਸਾਧ ਸੰਗਤ ਜੀ ਯੋਗ ਪੁੱਤਰ ਆ ਉਹ ਪਿਤਾ ਵਾਲੇ ਕੰਮ ਕਰਕੇ ਦਿਖਾ ਦਿੰਦਾ ਪਿਓ ਦਾਦੂ ਦਾ ਫਰਕ ਰਹਿੰਦਾ ਹੀ ਨਹੀਂ ਕੋਈ ਉਹ ਗੁਰੂ ਜਿਹੜਾ ਉਸਨੇ ਆਪਣੇ ਸਿੱਖ ਵਿੱਚ ਵੀ ਐਸੀ ਕਲਾ ਰੱਖੀ ਉਹ ਬਲ ਦੀ ਭੱਠੀ ਚ ਵੜ ਜਾਂਦਾ ਉਹ ਲਾਹੌਰੋਂ ਕਿਲੇ ਵਿੱਚੋਂ ਘੋੜਿਆਂ ਦੀਆਂ ਛਾਲਾਂ ਮਰਾ ਦਿੰਦਾ ਆਪਾਂ ਮਾਰ ਕੇ ਦੇਖ ਲਓ ਛਾਲ ਗੱਜ ਕੇ ਬੋਲੋ ਉਹ ਬੀਜੀ ਜਾਂਦੇ ਕਲਾ ਰੱਖੀ ਹੈ ਅਗਲੇ ਨੇ ਹੁਣ ਵਰਦਤੇ ਹੋਏ ਆ ਬੀਧੀ ਚੰਦ ਛੀਨਾ ਗੁਰੂ ਕਾ ਸੇਨਾ ਮੇਰਾ ਦਿਲ ਜਿਹੜੇ ਸੁੰਦਰ ਸ਼ਾਹ ਕੋ ਦੇਵ ਦਿਓ ਨਗਰ ਗਏ ਬੁੱਢਣ ਸ਼ਾਹ ਦਾ ਚੇਲਾ ਸੀ ਸੁੰਦਰ ਸ਼ਾਹ ਲਘੂ ਲਘੂ ਦੇ ਨਾਲ ਹੀ ਆ ਦਿਓ ਨਗਰ ਉਹ ਸ਼ੇਰ ਦੀ ਸਵਾਰੀ ਕਰਦਾ ਸੀ ਬਾਬਾ ਬੀਧੀ ਚੰਦ ਉਧਰ ਪ੍ਰਚਾਰ ਵਾਸਤੇ ਗਏ ਉਹ ਫਿਰ ਸ਼ੇਰ ਤੇ ਚੜ ਕੇ ਆ ਵੀ ਡਰਦਾ ਭਾਜੂ ਜਿਹੜੇ ਬਾਬਾ ਜੀ ਨੇ ਉਹ ਨੇਤਰ ਮਿਲਾਏ ਨਾ ਉਹ ਸ਼ੇਰ ਉੱਥੇ ਜੜ ਹੋ ਗਿਆ ਫਿਰ ਉਤਰ ਗਿਆ ਨਮਸਕਾਰ ਕੀਤੀ ਕਿਰਪਾ ਕਰੋ ਕਹਿੰਦੇ ਭਾਈ ਕਿਰਪਾ ਵਾਲੇ ਛੇਵੇਂ ਪਾਤਸ਼ਾਹ ਉੱਥੇ ਕੀਰਤਪੁਰ ਸਾਹਿਬ ਹੈ ਕਹਿੰਦੇ ਮਹਾਰਾਜ ਵੀ ਮੇਰੇ ਇੰਨੇ ਦਿਨ ਰਹਿ ਗਏ ਸਰੀਰ ਤਿਆਗਣ ਲਈ ਮੈਨੂੰ ਦਰਸ਼ਨ ਕਰਾਓ ਬਿਧੀ ਚੰਦ ਕਹਿੰਦੇ ਮੇਰੇ ਵੀ ਇੰਨੇ ਦਿਨ ਆ ਤੇ ਦਰਸ਼ਨ ਮੈਂ ਕਰਾਊਂਗਾ ਬਾਬਾ ਬਿਧੀ ਚੰਦ ਜੀ ਕੀਰਤਪੁਰ ਸਾਹਿਬ ਆਏ ਮਹਾਰਾਜ ਦੀਆਂ ਸੀਸਾਂ ਲਈਆਂ ਬੇਨਤੀ ਕੀਤੀ ਮਹਾਰਾਜ ਮੈਂ ਸੁੰਦਰ ਸ਼ਾਹ ਨੂੰ ਬਚਨ ਦੇ ਕੇ ਆਇਆ ਤੁਹਾਡੇ ਦਰਸ਼ਨ ਦਾ ਸੱਚੇ ਪਾਤਸ਼ਾਹ ਕਹਿੰਦੇ ਤੇਰਾ ਤੇ ਮੇਰਾ ਹੁਣ ਕੋਈ ਫਰਕ ਹੈ ਸਾਡਾ ਸਰੂਪ ਧਾਰ ਕੇ ਤੂੰ ਹੀ ਦਰਸ਼ਨ ਦੇ ਦੇ ਗੱਜ ਕੇ ਬੋਲੋ ਤੇਰਾ ਤੇ ਮੇਰਾ ਕੋਈ ਫਰਕ ਹੀ ਨਹੀਂ ਤੋ ਹੀ ਮੋਹੀ ਅੰਤਰ ਕੈਸਾ ਕਣਕ ਕਟਕ ਜਲ ਤਰੰਗ ਜੈਸਾ ਕੋਈ ਭੇਦ ਰਹਿੰਦਾ ਹੀ ਨਹੀਂ ਸੋ ਇਸ ਵਾਸਤੇ ਬਾਬਾ ਜੀ ਨੇ ਕਾਮਨਾ ਪੂਰੀ ਕੀਤੀ ਉੱਥੇ ਜੋਤੀ ਜੋ ਸਮਾਏ ਇੱਕ ਪਾਸੇ ਸੁੰਦਰ ਸ਼ਾਹ ਦੀ ਕਬਰ ਆ ਦੂਏ ਪਾਸੇ ਬਾਬਾ ਬਿਧੀ ਚੰਦ ਦੀ ਸਮਾਧ ਹੈ ਦੋਹਾਂ ਦੇ ਇਕੱਠੇ ਸਥਾਨ ਉੱਥੇ ਜਾ ਕੇ ਸਮਾਏ ਜਿਹੜੇ ਵਾਹਿਗੁਰੂ ਦੇ ਪਿਆਰੇ ਹੈ ਉਹਨਾਂ ਦੀਆਂ ਗੱਲਾਂ ਅਲੌਕਿਕ ਹਨ ਜੋ ਚਾਹੁਣ ਕਰ ਸਕਦੇ ਆ ਜਿਹੜੇ ਸਮਰੱਥ ਪੁਰਸ਼ ਹੈ ਇਸ ਵਾਸਤੇ ਮਨਮੁਖਾਂ ਦੀਆਂ ਗੱਲਾਂ ਸੁਣ ਕੇ ਕਦੀ ਨਿਸ਼ਰਧਕ ਨਹੀਂ ਹੋਣਾ ਆਪਣੀ ਸ਼ਰਧਾ ਨੂੰ ਹਮੇਸ਼ਾ ਚਟਾਨ ਵਾਂਗ ਰੱਖਣਾ ਇਹਨੂੰ ਮਹਾਂਵੀਰ ਜੀ ਨੇ ਸੈਲੇ ਸੀ ਅਵਸਥਾ ਕਿਹਾ ਮਹਾਂਵੀਰ ਜੀ ਹੋਏ ਨਾ ਜੈਨੀਆਂ ਦੇ ਸੈਲੇ ਸੀ ਜਿਵੇਂ ਸੈਲ ਪਹਾੜ ਚੱਲ ਇਸ ਤਰ੍ਹਾਂ ਆਪਣਾ ਜਿਹੜਾ ਹਿਰਦਾ ਸ਼ਰਧਾ ਵਿੱਚ ਕੱਚੀਆਂ ਪਿੱਛੀਆਂ ਗੱਲਾਂ ਸੁਣ ਕੇ ਕਮਜ਼ੋਰੀ ਨਹੀਂ ਆਉਣ ਦੇਣੀ ਇਸ ਤਰ੍ਹਾਂ ਦੇ ਲੋਕ ਬਹੁਤ ਤਰ੍ਹਾਂ ਦੀਆਂ ਗੱਲਾਂ ਕਰਦੇ ਆ। ਹਜ਼ੂਰ ਪਾਤਸ਼ਾਹ ਕਹਿੰਦੇ ਨਵ ਖੰਡਨ ਕੋ ਰਾਜ ਕਮਾਵੇ, ਨੌਵਾਂ ਖੰਡਾਂ ਦਾ ਰਾਜ ਵੀ ਕਮਾ ਲਵੇ। ਅੰਤ ਚੱਲੇ ਗੋਹਾਰੀ, ਅੰਤ ਨੂੰ ਜੀਵਨ ਦੀ ਬਾਜੀ ਹਾਰ ਕੇ ਜਾਏਗਾ। ਚੱਲਿਓ ਬਣਜਾਰਾ ਦੋਵੇਂ ਹੱਥ ਝਾੜ, ਜਿਵੇਂ ਜੂਰੀ ਜਵਾਰੀ ਆ ਬਾਜੀ ਹਾਰ ਜਾਂਦਾ ਨਾ, ਦੋਵੇਂ ਹੱਥ ਜਿਹਾ ਝਾੜ ਕੇ ਤੁਰ ਜਾਂਦਾ। ਪਹਿਲਵਾਨਾਂ ਦੀ ਕੁਸ਼ਤੀ ਦੇਖੀ ਗਈ, ਜਿਹੜਾ ਹਾਰ ਜਾ ਉਹ ਸਾਹਮਣੇ ਨੀ ਆਊਗਾ, ਉਹ ਮਤਲਬ ਪਿੱਛੇ ਜਿਹਨੂੰ ਨਿਕਲ ਜੂ, ਮੂੰਹ ਨੀ ਫਿਰ ਦਿਖਾਉਂਦਾ। ਤੇ ਵਿਦਿਆਰਥੀ ਵੀ ਜਿਹੜਾ ਫੇਲ ਹੋ ਜਾਏ ਆਪਣੇ ਉੱਥੇ ਐਵੇਂ ਹੁੰਦਾ ਨਾ, ਉਹ ਫਿਰ ਕਈ ਦਿਨ ਪਿੰਡ ਛੱਡ ਜਾਂਦਾ। ਜੇ ਪੁੱਛੇ ਕਿੱਥੇ ਆ, ਕਹਿਣਗੇ ਉਹ ਨਾਨਕੀ ਗਿਆ। ਇਹ ਨੀ ਪਤਾ ਵੀ ਹੁਣ ਹਾਰ ਦਾ ਮੂੰਹ ਛੁਪਾਉਣ ਵਾਸਤੇ ਗਿਆ ਹੋਇਆ ਗੱਜ ਕੇ ਬੋਲੋ। ਇਸ ਤਰ੍ਹਾਂ ਜਿਹੜਾ ਜੀਵਨ ਦੀ ਬਾਜੀ ਹਾਰ ਜਾਂਦਾ ਉਸ ਵਿਅਕਤੀ ਦੀ ਵੀ ਐਸੀ ਦੁਰਦਸ਼ਾ ਹੁੰਦੀ ਹੈ। ਜੀਵਨ ਤੋਂ ਹਾਰੇ ਹੋਏ ਬੰਦੇ ਬਾਬਾ ਦੀਪ ਸਿੰਘ ਜੇਤੂ ਪੁਰਸ਼ਾਂ ਦੀਆਂ ਗੱਲਾਂ ਕਰਦੇ। ਜੇਤੂ ਪੁਰਸ਼ ਦੀ ਜੇਤੂ ਪੁਰਸ਼ ਗੱਲ ਕਰ ਸਕਦਾ, ਕਿਉਂਕਿ ਜਿਹੜੀ ਸ਼ਰਧਾ ਗੁਆ ਚੁੱਕੇ ਆ, ਜਿਹਨਾਂ ਦੀ ਸ਼ਰਧਾ ਹਾਰ ਚੁੱਕੀ ਹੈ, ਜਿਹਨਾਂ ਨੂੰ ਯਕੀਨ ਹੀ ਨਹੀਂ, ਬੇਯਕੀਨੇ ਲੋਕ, ਬੇਪ੍ਰਤੀਤੇ ਲੋਕ ਇਹ ਗੱਲਾਂ ਕਰਦੇ ਆ। ਤੇ ਜਿਹਨਾਂ ਨੂੰ ਪ੍ਰਤੀਤ ਆ ਉਹ ਤੇ ਜੋ ਮਰਜ਼ੀ ਕਰ ਸਕਦੇ ਆ। ਸੋ ਇਸ ਵਾਸਤੇ ਕਹਿੰਦੇ ਸਧਾਰਨ ਬੰਦਿਆਂ ਦੀਆਂ ਗੱਲਾਂ ਛੱਡੋ। ਹੁਣ ਸੀਤਾ ਰਾਵਣ ਦੀ ਕੈਦ ਵਿੱਚ ਸੀ, ਉਹਦਾ ਰਾਜ ਸੀ ਬਲ, ਪ੍ਰਹਲਾਦ ਦਾ ਲੈ ਲਓ, ਉਹਨਾਂ ਨੂੰ ਧਰਮ ਤੋਂ ਡੁਲਾ ਸਕਿਆ, ਸਾਹਿਬਜ਼ਾਦਿਆਂ ਨੂੰ ਡੁਲਾ ਸਕਿਆ, ਬੰਦੇ ਬਹਾਦਰ ਨੂੰ, ਤਾਰੂ ਸਿੰਘ, ਮਨੀ ਸਿੰਘ, ਸੁਵੇਦ ਸਿੰਘ, ਸੁਭਾਜ ਸਿੰਘ, ਬੋਤਾ ਸਿੰਘ, ਗਰਜਾ ਸਿੰਘ, ਬਾਬਾ ਰਾਮ ਸਿੰਘ ਬੇਦੀ, ਕਿੰਨੀਆਂ ਸਿੰਘਣੀਆਂ, ਕਿੰਨੇ ਸਿੰਘ, ਛੋਟੇ ਛੋਟੇ ਭਚੰਗੀ। ਆਹ 300 ਸਾਲਾਂ ਮਨਾਇਆ ਸਰਹੰਦ ਖਾਲਸੇ ਦਾ, ਤੇ ਉੱਥੇ ਗੇਟ ਬਣਿਆ ਸੀ, ਉਹ ਗੇਟ ਤੇ ਲਿਖਿਆ ਸੀ ਬਾਬਾ ਅਜੈ ਸਿੰਘ ਗੇਟ। ਉਹ ਬੰਦੇ ਬਹਾਦਰ 3.5 ਸਾਲ ਦਾ ਪੁੱਤ ਜਿਹਦਾ ਕਲਜਾ ਕੱਢ ਕੇ ਉਹਦੇ ਮੂੰਹ ਚ ਤੁੰਨਿਆ ਸੀ, ਉਹ ਬਾਬਾ ਬਣਿਆ ਤੁਹਾਡਾ। ਗੱਜ ਕੇ ਬੋਲੋ, ਕਿਉਂ ਬਾਬੇ ਦੀ ਪਦਵੀ ਮਿਲੀ ਹੈ? ਧਰਮ ਸੀ ਭਲੇ, ਅਸੂਲ ਸੀ ਭਲੇ। ਅੱਜ ਅਸੀਂ ਗਵਾ ਲਿਆ, ਬਾਬਾ ਵੀਰ ਸਿੰਘ ਦੇ ਡੇਰੇ ਤੇ ਹਮਲਾ ਹੋਇਆ, ਕਹਿੰਦੇ ਸ਼ਰਨਾਰਥੀ ਨਹੀਂ ਦੇਣੇ, ਆਪਣਿਆਂ ਤੇ ਵਾਰ ਨਹੀਂ ਕਰਨਾ, ਆਪਾ ਵਾਰ ਦੇਣਾ। 27,000 ਸੈਨਾ ਕੋਲ ਸੀ, ਤੋਪਾਂ 68 ਚੱਲਦੀਆਂ, 17 ਗੋਲੇ ਬਾਬਾ ਵੀਰ ਸਿੰਘ ਦੇ ਵੱਜੇ। ਸ਼ਾਹ ਮੁਹੰਮਦ ਕਹਿੰਦਾ ਵੀਰ ਸਿੰਘ ਮਾਰਿਆ, ਡਾਹ ਤੋਪਾਂ ਨਹੀਂ ਛੱਡਿਆ, ਸਾਧ ਤੇ ਸੰਤ ਮੀਆਂ। ਮੁਸਲਮਾਨ ਨੂੰ ਤਾਂ ਸਿੱਖਾਂ ਚ ਸੰਤ ਨਜ਼ਰ ਆਉਂਦੇ ਆ, ਅੱਜ ਸਾਡੇ ਬਹੁਤਿਆਂ ਨੂੰ ਸੰਤ ਹੀ ਨਹੀਂ ਨਜ਼ਰ ਆਉਂਦੇ, ਇਹ ਅੱਖਰ ਸੁਣ ਕੇ ਬੜੀ ਐਲਰਜੀ ਹੋ ਜਾਂਦੀ ਹੈ। ਮੁਸਲਮਾਨ ਲਿਆਦਾ ਵੀ ਸਿੱਖਾਂ ਦੇ ਸੰਤ ਕਿਹੋ ਜਿਹਾ ਹੈ? ਵੀਰ ਸਿੰਘ ਮਾਰਿਆ, ਡਾਹ ਤੋਪਾਂ ਨਹੀਂ ਛੱਡਿਆ, ਸਾਧ ਤੇ ਸੰਤ ਮੀਆਂ। ਇੱਕ ਮੁਸਲਮਾਨ ਲਿਖ ਰਿਹਾ ਵੀ ਸਿੱਖਾਂ ਚ ਇਹੋ ਜਿਹਾ ਸੰਤ ਵੀ ਹੋਏ। ਖਾਲਸਾ ਰਾਜ ਨੂੰ ਬਚਾਉਣ ਵਾਸਤੇ 13,000 ਸਿਪਾਹੀ ਬਾਬਾ ਵੀਰ ਸਿੰਘ ਨਰੰਗਾ ਬਾਦਲ ਦਾ ਮੁੱਠਿਆਂ ਵਾਲੇ ਤੋਪਾਂ ਨਾਲ ਉੜਿਆ। ਬਾਬਾ ਖਦਾਲ ਸਿੰਘ 5 ਸਾਲ ਨਜ਼ਰਬੰਦ ਰਹੇ। ਬਾਬਾ ਮਹਾਰਾਜ ਸਿੰਘ, ਰਾਣੀ ਜਿੰਦਾਂ ਨੇ ਜਿਹੜੇ ਬੇਨਤੀ ਕੀਤੀ ਕੋਈ ਬਾਂਹ ਨਹੀਂ ਸੀ ਫੜਦਾ, ਗੁਰੂ ਰਾਮਦਾਸ ਦੇ ਚਰਨਾਂ ਵਿੱਚ ਆਏ ਔਰ ਅਰਦਾਸ ਕੀਤੀ, ਪ੍ਰਸ਼ਾਦ ਕਰਾ ਕੇ ਨਮਸਕਾਰ ਕਰਕੇ ਕਿ ਗੁਰੂ ਰਾਮਦਾਸ ਜੀ, ਮੈਂ ਤੁਹਾਡੇ ਪ੍ਰਕਰਮਾਂ ਦੀ ਰਾਖ ਮੱਥੇ ਨੂੰ ਲਾ ਕੇ ਪ੍ਰਤੱਗਿਆ ਕਰਦਾ ਹਾਂ, ਆਪਣੇ ਪਿਆਰੇ ਪੰਜਾਬ ਵਿੱਚ ਫਰੰਗੀਆਂ ਦਾ ਪੈਰ ਨਹੀਂ ਪੈਣ ਦਿਆਂਗਾ, ਇੱਥੇ ਵਸ ਨਹੀਂ ਹਿੰਦੁਸਤਾਨ ਸਮੁੰਦਰੋਂ ਬਾਹਰ ਭੇਜਾਂਗਾ। ਜੇ ਮੇਰੀ ਜਿੱਤ ਵਿਧਾਤਾ ਨੂੰ ਨਾ ਮਨਜ਼ੂਰ ਹੋਈ, ਮਨਜ਼ੂਰ ਨਾ ਹੋਈ, ਸਿਰ ਨਹੀਂ ਝੁਕਾਵਾਂਗਾ, ਹਥਿਆਰ ਨਹੀਂ ਸੁੱਟਾਂਗਾ, ਈਨ ਨਹੀਂ ਮੰਨਾਂਗਾ, ਧਰਮ ਯੁੱਧ ਲੜਦਾ ਸ਼ਹੀਦੀ ਪ੍ਰਾਪਤ ਕਰਾਂਗਾ। ਗੁਰੂ ਪੰਥ ਦਾ ਦਾਸ ਮਹਾਰਾਜ ਸਿੰਘ ਨਰੰਗਾਬਾਦ, ਆ ਸਿੰਘਾਪੁਰ ਦੀ ਜੇਲ੍ਹ ਚੋਂ ਸ਼ਹੀਦ ਹੋਏ ਮਹਾਂਪੁਰਖ। ਕਿਤੇ ਪੜ੍ਹ ਕੇ 1916 ਸਫ਼ੇ ਦਾ ਇਤਿਹਾਸ ਹੈ, ਬੀਰ ਮਰਗੇਸ਼ ਮਹਾਂਪੁਰਖਾਂ ਦਾ ਜੀਵਨ ਪੜ੍ਹ ਕੇ ਦੇਖੀਏ ਫਿਰ ਪਤਾ ਲੱਗਦਾ। ਸੰਤ ਬਾਬਾ ਵਿਸਾਖਾ ਸਿੰਘ ਦਦੇਰ ਵਾਲੇ ਦੇਸ਼ ਦੀ ਆਜ਼ਾਦੀ ਵਾਸਤੇ ਕਿੰਨੀਆਂ ਕੁਰਬਾਨੀਆਂ ਕੀਤੀਆਂ, ਸੋ ਇਸ ਕਰਕੇ ਪਿਆਰਿਓ ਨਾਮ ਜਪਣ ਵਾਲੇ ਜਿਹੜੇ ਹੈ ਉਹਨਾਂ ਨੂੰ ਮਹਾਰਾਜ ਨੇ ਬੜੀਆਂ ਬਰਕਤਾਂ ਦਿੱਤੀਆਂ, ਪਰ ਉਹਨਾਂ ਦੇ ਵਿਰੁੱਧ ਜੇ ਕੋਈ ਨੌਵਾਂ ਖੰਡਾਂ ਦਾ ਰਾਜਾ ਵੀ ਬਣ ਜਾਏ ਪਰਮੇਸ਼ਰ ਦੇ ਨਾਮ ਤੋਂ ਖਾਲੀ ਹੈ, ਸਮਝੋ ਖਾਲੀ ਜਾਊਗਾ। ਦੁਰਯੋਧਨ ਕੀ ਲੈ ਗਿਆ, ਰਾਵਣ ਕੀ ਲੈ ਗਿਆ, ਔਰੰਗਜ਼ੇਬ ਕੀ ਲੈ ਗਿਆ ਕੁਛ? ਹੁਣ ਆ 300 ਸਾਲ ਉੱਥੇ ਸਨਾਨ ਮਨਾਇਆ ਤੇ ਤੁਸੀਂ ਸਾਡੀ ਵੀ ਸੇਵਾ ਲਾਈ ਸੀ ਲੰਗਰ ਵਾਸਤੇ, ਤੇ ਲੰਗਰ ਸੀ ਉੱਥੇ ਦੇਖਦੇ ਰਹੇ ਆ, ਉਹਦੀ ਕਬਰ ਕਿਤੇ ਲਾਈ ਦੀ ਉੱਥੇ ਵਜੀਦੇ ਦੀ? ਤੇ ਬੰਦੇ ਬਹਾਦਰ ਨੂੰ 300 ਸਾਲ ਬੜਾ ਕੁਛ ਉਹਦੇ ਖਿਲਾਫ ਵੀ ਲਿਆਉਂਦੇ ਰਹੇ, ਅਸਲੀਅਤ ਮੁੜ ਕੇ ਸਾਹਮਣੇ ਸਾਰਿਆਂ ਦੇ ਆਏ ਗਈ ਹੈ। ਗੱਲ ਕੇ ਬੋਲੋ ਉਸ ਗੁਰੂ ਤੇਗ ਬਹਾਦਰ ਜੀ ਦੇ ਦੋਸ਼ੀਆਂ ਦੇ ਬਦਲੇ ਆਉਣ ਲੈ, ਮਾਤਾ ਜੀ ਦੇ, ਸਾਹਿਬਜ਼ਾਦਿਆਂ ਦੇ, ਹੋਰ ਸਾਰੇ, ਔਰ ਸਰਹੰਦ ਤਬਾਹ ਕਰਕੇ ਲੋਹਗੜ੍ਹ ਰਾਜਧਾਨੀ ਕਾਇਮ ਕਰਕੇ ਖਾਲਸਾ ਰਾਜ ਦਾ ਝੰਡਾ ਚਲਾਇਆ ਔਰ ਮਹਾਰਾਜ ਦੇ ਨਾਂ ਤੇ ਸਿੱਕਾ ਜਾਰੀ ਕੀਤਾ, ਮੋਹਰ ਜਾਰੀ ਕੀਤੀ। ਉਹਦੇ ਅੱਖਰ ਇਹ ਹੈ, ਏਕੋ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਦੇਗ ਤੇਗ ਫਤਿਹ, ਨੁਸਰਤ ਬੇਦਰੰਗ ਜ਼ਾਬਤਜ ਨਾਨਕ ਗੁਰੂ ਗੋਬਿੰਦ ਸਿੰਘ ਸ੍ਰੀ ਅਕਾਲ ਪੁਰਖ ਜੀ ਸਹਾਇ। ਵਾਹਿਗੁਰੂ ਇੱਕ ਹੈ, ਓਅੰਕਾਰ ਪ੍ਰਕਾਸ਼ ਰੂਪ ਹੈ, ਸ੍ਰੀ ਸਾਰਿਆਂ ਦਾ ਸ਼੍ਰੋਮਣੀ ਹੈ, ਉਹਦੀ ਫਤਿਹ ਹੈ। ਦੇਗ ਤੇਗ ਫਤਿਹ, ਦੇਗ ਮੈਨੇ ਲੰਗਰ, ਤੇਗ ਤਲਵਾਰ, ਜੇ ਤੁਹਾਡੀ ਕੋਈ ਦੋ ਚੀਜ਼ਾਂ ਰਹਿਣਗੀਆਂ ਤੁਹਾਡੀ ਫਤਿਹ ਹੋਏਗੀ। ਨੁਸਰਤ ਬੇਦਰੰਗ, ਬੇ ਮੈਨੇ ਬਿਨਾ, ਦਰੰਗ ਮੈਨੇ ਦੇਰੀ, ਨੁਸਰਤ ਮੈਨੇ ਸਹਾਇਤਾ, ਕੁਮਕ ਮਦਦ, ਇਹ ਫਾਰਸੀ ਦੇ ਅੱਖਰ ਹੈ। ਜ਼ਾਬਤ ਪ੍ਰਾਪਤ ਹੋਣਗੇ, ਜੇ ਤੁਸੀਂ ਦੇਗ ਤੇਗ ਦੇ ਧਨੀ ਰਹੇ ਤੁਹਾਨੂੰ ਮਹਾਰਾਜ ਦੇ ਦਰਬਾਰ ਵਿੱਚੋਂ ਫੌਰਨ ਸ਼ੀਘਰ ਸਹਾਇਤਾ ਪ੍ਰਾਪਤ ਹੋਵੇਗੀ। ਨਾਨਕ ਗੁਰੂ ਗੋਬਿੰਦ ਸਿੰਘ ਸ੍ਰੀ ਅਕਾਲ ਪੁਰਖ ਜੀ ਸਹਾਇ। ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਅਕਾਲ ਪੁਰਖ ਤੁਹਾਡੀ ਸਹਾਇਤਾ ਕਰਨਗੇ। ਇਹ ਸਿੱਕਾ ਜਾਰੀ ਕੀਤਾ, ਇਹ ਮੋਹਰ ਲੱਗਦੀ ਸੀ ਕਾਗਜ਼, ਜਿਹੜੇ ਖਾਲਸੇ ਰਾਜ ਦੇ ਸੀ ਨਾ ਉਹ ਤੇ ਮੋਹਰ ਲੱਗਦੀ ਹੁੰਦੀ ਸੀ, ਇਹ ਸਿੱਕਾ ਜਾਰੀ ਕੀਤਾ। ਇਹ ਬਰਕਤ ਹੈ ਕਿ ਜਿਹੜੀ ਉਹ ਮੁਗਲਾਂ ਦੀ ਹਕੂਮਤ 850 ਸਾਲ ਦੀ ਸੀ, ਕਿਵੇਂ ਉਹਨਾਂ ਦੀਆਂ ਜੜ੍ਹਾਂ ਪੁੱਟੀਆਂ। ਇਹ ਖੰਡੇਵਾੜ ਦੇ ਅੰਮ੍ਰਿਤ ਦੀ ਤਾਕਤ ਹੈ ਭਾਈ, ਬਾਣੀ ਦੀ, ਬਾਣੇ ਦੀ, ਸਿਮਰਨ ਦੀ, ਗੁਰੂ ਮਹਾਰਾਜ ਦੀ ਬਖਸ਼ਿਸ਼ ਦੀ। ਅੱਜ ਅਸੀਂ ਇਸ ਸਿੱਖੀ ਨੂੰ ਦੇਖ ਲਓ, ਗੁੱਸਾ ਨਾ ਕਰਿਓ, ਤੇ ਜਿਹੜੇ ਰੂਮ ਸਿੰਘ ਕੇਸਾਂ 'ਚ ਕੰਘਾ ਫੇਰ ਲਈ, ਮੂਹਰੇ ਪਰਨਾ ਵਿਛਾਉਂਦਾ, ਇਹ 'ਚ ਅੰਮ੍ਰਿਤ ਪਿਆ, ਕੇਸਾਂ 'ਚ, ਨੇਤਰਾਂ 'ਚ ਪਿਆ, ਮੁੱਖ 'ਚ ਪਿਆ, ਵਿਆਦ ਵੀ ਹੋਏਗੀ, ਅਗਨ ਪੇਟ ਜਾਂ ਜਲ ਪ੍ਰਵਾਹ, ਉਹਨੂੰ ਨਾਈ ਡੋਗਰੀ ਸੁੱਟੀ ਜਾਂਦੇ ਆ। ਜਿਲ੍ਹੇ ਗੁਰਦੁਆਰੇ ਜਾਣਾ, ਡੂਨਾ ਪ੍ਰਸ਼ਾਦ ਦਾ ਫਲ ਲੈਣਾ, ਹੱਥ ਡੂਨਾ ਪ੍ਰਸ਼ਾਦ ਦਾ, ਸਿਰ ਦੋਹਰੀ ਦਸਤਾਰ, ਮੁੱਛਾਂ ਪੱਖੋਂ ਮੌਲਵੀ ਤੇ ਵੇਖਣ ਨੂੰ ਸਰਦਾਰ। ਉਹਦਾ ਤਾਂ ਡੂਨਾ ਫੜ ਕੇ ਚੱਲ ਜਾਣਾ ਗੁਰਦੁਆਰੇ, ਪਟਕਾ ਵੀ ਦੋਹਰਾ ਬੰਨ ਲੈਣਾ, ਤੇ ਮੁੱਛਾਂ ਪੱਖੋਂ ਮੌਲਵੀ ਬਣਿਆ ਤੇ ਗੱਲਾਂ ਦਾ ਸਰਦਾਰ ਹੈ। ਹੁਣ ਰੋਜ਼ ਰੌਲਾ ਪੈਂਦਾ ਫਰਾਂਸ ਚ ਪੱਗ ਦਾ, ਜਦ ਪੱਗ ਰੱਖੀ ਨੀ ਤੇ ਹੁਣ ਪੱਗਾਂ ਲਹਾਉਣ ਤੋਂ ਕਿਉਂ ਡਰਦੇ ਆ? ਜੇ ਸਾਰਿਆਂ ਨੇ ਰੱਖੀ ਹੁੰਦੀ ਤੇ ਰੌਲਾ ਪੈਂਦਾ ਹੀ ਨਾ। ਗੱਜ ਕੇ ਬੋਲੋ, ਜਦੋਂ ਪਾਸਪੋਰਟ ਦੇਖਦੇ ਉਹ ਸਾਰੇ ਦੂਜੇ, ਉਹ ਕਹਿੰਦੇ ਇੱਥੇ ਹੈ ਪੱਗ। ਤਿੰਨ ਚੀਜ਼ਾਂ ਦਿੱਤੀਆਂ ਖਾਲਸੇ ਨੂੰ, ਦਸਤਾਰ, ਰਫਤਾਰ ਤੇ ਗੁਫਤਾਰ। ਦਸਤਾਰ ਦਿੱਤੀ ਹੈ ਸਾਬਤ ਸੂਰਤ ਦਸਤਾਰ ਸਿਰਾ, ਗੁਫਤਾਰੂ ਦੀ ਬੋਲੀ ਜਿਹੜੀ ਹੈ ਗੁਰਮਤ ਅਨੁਸਾਰ ਹੋਵੇ, ਤੇ ਗੁਫਤਾਰ ਬੋਲਣਾ ਤੇ ਰਫਤਾਰ ਚੱਲਣਾ, ਤੋਰ ਤੋਂ ਪਛਾਣਿਆ ਜਾਂਦਾ ਗੁਰੂ ਦਾ ਸਿੱਖ। ਅਸੀਂ ਗੁਆਈ ਜਾਂਦੇ ਸਾਰੀਆਂ ਚੀਜ਼ਾਂ ਭਾਈ। ਸੋ ਇਸ ਵਾਸਤੇ ਗੁਰਬਾਣੀ ਸਾਨੂੰ ਬੜੀਆਂ ਸਮਝੌਤੀਆਂ ਦਿੰਦੀ ਹੈ, ਮਹਾਂਪੁਰਖ ਵੀ ਉਹਨਾਂ ਬਚਨਾਂ ਨੂੰ ਸੁਣਾਉਂਦੇ ਹੈ। ਹਜ਼ੂਰ ਪਾਤਸ਼ਾਹ ਕਹਿੰਦੇ ਹੈ ਜੇ ਤੁਸੀਂ ਸਿੱਖੀ ਤੋਂ ਪਤਿਤ ਹੋ ਕੇ ਨੌਵਾਂ ਖੰਡਾਂ ਦਾ ਰਾਜ ਵੀ ਕਮਾ ਲਓ, ਜੀਵਨ ਦੀ ਬਾਜ਼ੀ ਹਾਰ ਕੇ ਜਾਓ। ਜਦੋਂ ਹੁਣ ਮਹਾਰਾਣੀ ਜਿੰਦਾ ਦਲੀਪ ਸਿੰਘ ਨੂੰ ਮਿਲੀ ਹੈ, ਕਹਾਣੀ ਤਾਂ ਬਹੁਤ ਲੰਬੀ ਹੈ, ਅੱਖਾਂ ਤੋਂ ਨਹੀਂ ਹੋ ਗਈ ਸੀ ਰੋ ਰੋ ਕੇ। ਦਲੀਪ ਸਿੰਘ ਮਿਲਿਆ, ਸਾਈ ਬਣਾ ਲਿਆ ਸੀ ਉੱਥੇ, ਅਸੀਂ ਦੇਖੀਆਂ ਸਾਰੀਆਂ ਜਗ੍ਹਾ ਜਿੱਥੇ ਰਿਹਾ ਜਿਵੇਂ ਰਿਹਾ, ਤੇ ਇਹਦਾ ਉੱਥੇ ਦਿਨ ਵੀ ਮਨਾਇਆ ਲੰਡਨ ਦੇ ਵਿੱਚ, 50,000 ਇਕੱਠ ਹੋਇਆ ਸੀ, ਬੁੱਤ ਵੀ ਲਵਾਇਆ ਘੋੜੇ ਦੇ ਉੱਤੇ ਇਹਦਾ ਉੱਥੇ ਲੰਡਨ ਦੇ ਵਿੱਚ। ਉਹ ਸਾਧ ਸੰਗਤ ਜੀ ਹੁਣ ਨਮਸਕਾਰ ਕੀਤੀ, ਸਿਰ ਲੱਗੀ ਪੜੋਸਣ, ਜਿਹੜੇ ਸਿਰ ਪੜੋਸਿਆ ਉਹ ਕਹਿੰਦੇ ਦੁੱਖ ਤਾਂ ਬਹੁਤ ਸੀ, ਪਹਿਲਾਂ ਪਤੀ ਮਰਨ ਦਾ, ਫਿਰ ਖਾਲਸਾ ਰਾਜ ਦੀ ਤਬਾਹੀ ਦਾ, ਅੱਖਾਂ ਦੋਨੀ ਹੋ ਗਈਆਂ, ਕੈਦਣ ਬਣੀ। ਆਹ ਸਾਰਿਆਂ ਨੂੰ ਵੱਡਾ ਦੁੱਖ ਆ ਕਿ ਖਾਲਸੇ ਦੇ ਰਾਜੇ ਦਾ ਪੁੱਤ ਮੂੰਹ ਸਿਰ ਮਨਾਈ ਫਿਰਦਾ, ਪਤਤ ਹੋ ਗਿਆ। ਆ ਸਭ ਨੂੰ ਵੱਡਾ ਦੁੱਖ ਆ ਜਿਹੜਾ ਪਤਤ ਹੋ ਗਿਆ। ਇਸ ਕਰਕੇ ਨੌਜਵਾਨੋ, ਫੈਸ਼ਨਾਂ ਦੇ ਅਧੀਨ ਹੋ ਕੇ ਸਿੱਖੀ ਨੂੰ ਤਲਾਂਜਲੀ ਨਾ ਦਿਓ, ਵਿਦਿਆ ਪੜ੍ਹੋ ਜ਼ਰੂਰ। ਹੁਣ ਜਿਹੜੀਆਂ ਕਿਤਾਬਾਂ ਤੁਸੀਂ ਪੜ੍ਹਦੇ ਆ, ਪੜ੍ਹਨ ਵਾਸਤੇ ਆਏ ਆ, ਇਹਨਾਂ ਚ ਦੱਸੋ ਕਿਤੇ ਕੇਸ ਦਾੜੀ ਮੁੰਨਣ ਦਾ ਲਿਖਿਆ ਤੁਹਾਡੀਆਂ ਕਿਤਾਬਾਂ ਚ, ਜਾਂ ਮਾਦਕ ਚੀਜ਼ਾਂ ਨਸ਼ੇ ਵਰਤਣ ਦਾ ਕਿਤੇ ਲਿਖਿਆ ਹੋਵੇ, ਜਾਂ ਵਿਵਚਾਰ ਦਾ ਲਿਖਿਆ ਹੋਵੇ। ਚਲੋ ਸਾਡੇ ਗ੍ਰੰਥ ਤਾਂ ਕਹਿੰਦੇ ਨੇ, ਤੇ ਗੁਰੂ ਮਹਾਰਾਜ ਵੀ ਨੀ ਕਹਿੰਦੇ, ਤੁਹਾਡੀਆਂ ਜਿਹੜੀਆਂ ਕਿਤਾਬਾਂ ਲਿਖਿਆ ਇਹਨਾਂ ਚ ਵੀ ਐਵੇਂ, ਫਿਰ ਕਿੱਥੋਂ ਆਪਾਂ ਸਿੱਖਿਆ ਲੈ ਰਹੇ ਹਾਂ? ਪੜ੍ਹ ਲਿਖ ਕੇ ਤਾਂ ਤੁਸੀਂ ਅਨਪੜ੍ਹਾਂ ਨੂੰ ਸਿੱਖਿਆ ਦੇਣੀ ਸੀ, ਤੁਸੀਂ ਪੜ੍ਹੇ ਲਿਖੇ ਇੱਧਰ ਤੁਰ ਪਏ ਕਿ ਅਨਪੜ੍ਹਾਂ ਨੂੰ ਕੌਣ ਸਮਝਾਊਗਾ? ਇਹ ਹੁਣ ਤੁਸੀਂ ਸੋਚ ਲਓ ਭਾਈ। ਇਸ ਵਾਸਤੇ ਕੋਈ ਸੰਗਤ ਦੇ ਪ੍ਰਭਾਵ ਨਾਲ ਗਲਤੀ ਹੋ ਜਾਂਦੀ ਹੈ, ਕੋਈ ਨੀ, ਜਿਹੜਾ ਬੰਦਾ ਗਲਤ ਹੋ ਗਿਆ ਇਹ ਨੀ ਕਿ ਉਹ ਸ਼ੁੱਧ ਨੀ ਹੋ ਸਕਦਾ। ਕਈ ਵਾਰੀ ਚੰਗੇ ਵੀ ਮਾੜੇ ਬਣ ਜਾਂਦੇ ਆ, ਮਾੜੇ ਚੰਗੇ ਬਣ ਜਾਂਦੇ ਆ, ਇਹਨਾਂ ਬਹੁਤੀ ਨਫ਼ਰਤ ਨਹੀਂ ਕਰਨੀ ਚਾਹੀਦੀ, ਤਗੜੇ ਹੋਵੋ। ਇਸ ਵਾਸਤੇ ਬਾਣੀ ਤੇ ਬਾਣਾ ਤੇ ਨਿਤ ਨੇ, ਅੰਮ੍ਰਿਤ ਉਦੋਂ ਛਕੋ ਵੀ ਹੁਣ ਨਭਾਉਣਾ। ਜੇ ਇਹਨਾਂ ਨਹੀਂ ਕਰ ਸਕਦੇ ਕੰਮ ਕੰਮ, ਤੁਸੀਂ ਆਪਣਾ ਚਿਹਰਾ ਮੁਰਾ ਤਾਂ ਬਣਾਓ, ਬਾਸ ਮਦਰਾ ਇਹਨਾਂ ਚੀਜ਼ਾਂ ਤੋਂ ਬਚੋ, ਔਰ ਬੇਵਿਚਾਰ ਜਿਹੜਾ ਇਹ ਤੋਂ ਬਚੋ, ਜਤ ਸਾਧ ਦਾ ਪਾਲਣ ਕਰੋ। ਜੇ ਵਿਦਿਆਰਥੀ ਕਾਲ ਵਿੱਚ ਇਹ ਬੰਦਾ ਬ੍ਰਹਮਚਰਜ ਨੂੰ ਭੰਗ ਕਰ ਲਏਗਾ ਤੇ ਗਾਹਾਂ ਉਹਦਾ ਜੀਵਨ ਦਾ ਸਰੋਤ ਖਤਮ ਹੈ, ਸਮਝੋ। ਇਸ ਵਾਸਤੇ ਜਪਜੀ ਸਾਹਿਬ ਦਾ ਰਿਜ਼ਲਟ ਵੀ ਇਹੀ ਹੈ, ਜਤ ਪਹਾਰਾ ਧੀਰੇ ਸੁਨਿਆਰ, ਅਹਿਰਣ ਮਤ ਵੇਦ ਹਥਿਆਰ। ਹੁਣ ਦੇਖੋ ਤੁਸੀਂ ਪ੍ਰਦੇਸ਼ ਆਏ ਆ, ਤੁਹਾਡੇ ਜੀਵਨ ਤੋਂ ਲੋਕਾਂ ਨੇ ਗੁਰੂ ਗੋਬਿੰਦ ਸਿੰਘ ਦੇ ਜੀਵਨ ਦੇ ਅੰਦਾਜ਼ੇ ਲਾਉਣੇ ਆ, ਤੇ ਜੇ ਅਸੀਂ ਇੱਥੇ ਗਲਤ ਕੰਮ ਕਰਾਂਗੇ, ਜੇ ਤਾਂ ਉਮੀ ਸ਼ਰਾਬ ਪੀ ਕੇ ਕੋਈ ਡਿੱਗਿਆ ਨਾ ਨਾਲੀ ਚ, ਕਹਿਣਾ ਫਲਾਣੇ ਦਾ ਪੁੱਤ ਪਿਆ, ਫਲਾਣਾ ਪਿਆ, ਤੇ ਜੇ ਕਿਰਪਾਨ ਹੋਈ ਕਹਿਣਾ ਗੁਰੂ ਗੋਬਿੰਦ ਸਿੰਘ ਦਾ ਪਿਆ। ਇੱਥੇ ਆਏ ਆ, ਇਹਨਾਂ ਦੇਸ਼ਾਂ ਵਿੱਚ ਇੰਨੇ ਸੁੰਦਰ ਅਨੁਸ਼ਾਸਨ ਵਿੱਚ, ਔਰ ਗੁਰੂ ਮਹਾਰਾਜ ਦੇ ਦੱਸੇ ਹੋਏ ਅਸੂਲਾਂ ਚ ਵਿਚਰੋ, ਇਹ ਲੋਕ ਦੇਖਣ ਵੀ ਹਾਂ ਗੁਰੂ ਗੋਬਿੰਦ ਸਿੰਘ ਦੇ ਸਿੰਘਾਂ ਦਾ ਬਾਕੇ ਕੋ ਕਰਤਾਰ ਹੈ। ਅੱਜ ਬਾਬਾ ਦੀਪ ਸਿੰਘ ਨੂੰ ਮੱਥੇ ਕਿਉਂ ਟੇਕਦੇ ਆ? ਸਦੀਆਂ ਹੋ ਗਈਆਂ, ਤਾਰੂ ਸਿੰਘ ਨੂੰ ਚੇਤੇ ਕਿਉਂ ਕਰਦੇ ਆ? ਉਹਨਾਂ ਦੇ ਕਿਰਦਾਰ ਨੂੰ, ਉਹਨਾਂ ਦੀ ਸਿੱਖੀ ਨੂੰ ਮੱਥਾ ਟੇਕ ਹੋ ਰਿਹਾ, ਤੇ ਸਾਨੂੰ ਜਿਉਂਦਿਆਂ ਨੂੰ ਪੁੱਛਦਾ ਕੋਈ ਨੀ, ਕਿਉਂਕਿ ਸਾਡੇ ਪੱਲੇ ਰਿਹਾ ਕੁਛ ਨੀ। ਇਸ ਵਾਸਤੇ ਆਪਣੇ ਬੁੱਧੀ ਰੂਪੀ ਪੱਲੇ ਵਿੱਚ ਮੈਂ ਹਰ ਹਰ ਖਰਚ ਲਿਆ ਮਨ ਪੱਲੇ, ਮੇਰਾ ਮਿੱਤਰ ਸਿਖਾਈ ਸਦਾ ਨਾਲ ਚੱਲੇ, ਗੁਣਾਂ ਦੀ ਸਾਂਝ ਕਰੋ। ਇਸ ਵਾਸਤੇ ਕਹਿੰਦੇ ਆ, ਜੇ ਗੁਣ ਤਿਆਗ ਦਿੱਤੇ ਤੇ ਭਾਵੇਂ ਨੌਵਾਂ ਖੰਡਾਂ ਦਾ ਰਾਵਣ ਵਾਂਗ ਰਾਜਾ ਵੀ ਬਣ ਜਾਏ, ਅੰਤ ਚੱਲਿਆ ਗੁਹਾਰੀ ਜਿਹੜਾ ਉਹ ਸੋਨੇ ਦੀ ਲੰਕਾ ਦਾ ਮਾਲਕ ਸੀ ਨਾ, ਉਹ ਹਿੰਦੂਆਂ ਚ ਰਿਵਾਜ ਹੈ, ਜਿਹੜੇ ਚਿਖਾ ਤੇ ਰਾਜੇ ਨੂੰ ਮਾਸਾ ਸੋਨਾ ਮੂੰਹ ਚ ਪਾਉਂਦੇ ਆ, ਉਦਣ ਰੱਤੀ ਨੀ ਮਿਲੀ ਵਿਚਾਰੇ ਨੂੰ, ਗਜ ਕੇ ਬੋਲੋ ਰੱਤੀ ਨੀ ਮਿਲੀ, ਲੰਕਾ ਦਾ ਮਾਲਕ ਆਉਂਦਾ ਸੀ। ਗੁਣ ਨਿਧਾਨ ਗੁਣ ਤਿੰਨ ਹੀ ਗਾਏ, ਉਹ ਗੁਣਾਂ ਦਾ ਨਿਧਾਨ ਖਜ਼ਾਨਾ ਹੈ, ਉਹਦੇ ਗੁਣ ਕਿਨ ਗਾਏ ਹਨ, ਕੌਣ ਗਾਉਂਦਾ ਹੈ? ਜਾ ਕੋ ਕਿਰਪਾ ਧਾਰੀ, ਜਿਹਦੇ ਦੇ ਵਾਹਿਗੁਰੂ ਪਰਮੇਸ਼ਰ ਆਪਣੀ ਕਿਰਪਾ ਧਾਰ ਦਿੰਦੇ ਆ। ਹੁਣ ਜੋ ਕੰਮ ਬਾਬਾ ਦੀਪ ਸਿੰਘ ਨੇ ਕੀਤਾ, ਮਨੀ ਸਿੰਘ ਬੰਦੇ ਬਹਾਦਰ ਨੇ, ਹੁਣ ਦੇਖ ਲਓ ਕਦੋਂ ਉਹ ਵਿਦਿਆ ਪੜ੍ਹਦੇ ਸੀ, ਜੰਗ ਯੁੱਧ ਵਿੱਚ ਇਹ ਲੜਦੇ ਸੀ, ਵਿੱਚ ਇਹ ਸ਼ਸਤਰ ਅਸਤਰ ਕਿਲੇ ਬਣਾਉਣੇ, ਫੌਜਾਂ ਟ੍ਰੇਨਿੰਗ ਕਦੋਂ ਲੈਂਦੇ ਸੀ, ਕਿਉਂਕਿ ਮਹਾਰਾਜ 9 ਸਾਲ ਦੇ ਰਾਜ ਗੱਦੀ ਤੇ ਆ ਗਏ, ਗੁਰੂ ਨਾਨਕ ਦੀ ਗੱਦੀ ਤੇ ਸੁਭਾਜਮਾਨ ਹੋ ਗਿਆ 10ਵੇਂ ਪਾਤਸ਼ਾਹ। ਦੇਵ ਲੋਕ ਮਮ ਪਿਤਾ ਸਦਾਏ, ਕਹਿੰਦੇ 9 ਸਾਲ ਦੇ ਮੇਰੇ ਪਿਤਾ ਸੱਚਖੰਡ ਚਲੇ ਗਏ। ਸਾਰਾ ਭਾਰ ਔਰੰਗਜ਼ੇਬ 22 ਧਾਰ ਦੇ ਰਾਜਿਆਂ ਨਾਲ ਟੱਕਰ ਲੱਗ ਗਈ। 42 ਸਾਲ ਤੋਂ ਸਰੀਰਕ ਉਮਰ ਕੁਝ ਘਟਿਆ, 21 ਜੰਗ ਔਰੰਗਜ਼ੇਬ ਨੇ ਉਹਨਾਂ ਦੇ ਗਲ ਪਾਏ, 21ਾਂ ਚ ਜੇਤੂ ਰਹੇ। ਔਰੰਗਜ਼ੇਬ ਨੂੰ ਜੇ ਸ਼ਰਮ ਹੁੰਦੀ ਚੱਪਣੀ ਪਾਣੀ ਪਾ ਕੇ ਡੁੱਬ ਕੇ ਮਰ ਜਾਂਦਾ। ਹੁਣ ਚਮਕੌਰ ਦਾ ਜੰਗ ਹੋਇਆ, 40 ਸਿੰਘ ਸਿਰਫ, 35 ਲੱਖ ਫੌਜ ਦਾ ਘੇਰਾ, ਉਹਦੇ ਚੋਂ ਸੱਚੇ ਪਾਤਸ਼ਾਹ ਭਾਈ ਦਇਆ ਸਿੰਘ, ਧਰਮ ਸਿੰਘ, ਮਾਨ ਸਿੰਘ 4 ਸੁਰੱਖਿਅਤ ਨਿਕਲ ਗਏ। ਤੇ ਫੇਰ ਹੁਣ ਦੱਸੋ ਉਹਦੇ ਪੱਲੇ ਕੀ ਸੀ ਔਰੰਗਜ਼ੇਬ ਦੇ, ਐਡੇ ਵੱਡੇ ਘੇਰੇ ਚੋਂ ਚਲੇ ਜਾਣਾ। ਸੋ ਸਾਧ ਸੰਗਤ ਜੀ, ਇਹ ਸਾਰੀ ਬਰਕਤ ਨਾਮ ਬਾਣੀ ਦੀ ਹੈ। ਅੱਜ ਨਮਸਕਾਰਾਂ ਕਰਦੇ ਹਾਂ ਸਾਹਿਬਜ਼ਾਦਿਆਂ ਨੂੰ, ਮਾਤਾ ਜੀ ਨੂੰ, ਉਹਨਾਂ ਸ਼ਹੀਦਾਂ ਨੂੰ, ਸਿੰਘ ਸਿੰਘਣੀਆਂ ਨੂੰ, ਤੇ ਬੀਬੀ ਉਹ ਭੈਣੋ ਤੁਸੀਂ ਵੀ ਬੇਨਤੀ ਮੰਨ ਲਿਓ। ਅੱਗੇ ਤਾਂ ਹੁਕਮ ਹੁੰਦਾ ਸੀ, ਹੁਣ ਬੇਨਤੀ ਕਰ ਦਿੰਦੇ ਹਾਂ, ਗੱਜ ਕੇ ਬੋਲੋ। ਕਿਉਂਕਿ ਗੁਰੂ ਦਾ ਜਿਹੜਾ ਹੁਕਮ ਹੈ, ਗੁਰੂ ਨਾਨਕ ਪਾਤਸ਼ਾਹ ਦਾ ਹੁਕਮ ਹੀ ਸੁਣਾਉਣੇ ਆ, ਮੇਰੇ ਕੋਲ ਆਪਣੇ ਕੋਲ ਸੁਣਾਉਣ ਲਈ ਹੈ ਕੁਝ ਨਹੀਂ। ਮਹਾਰਾਜ ਦਾ ਹੁਕਮ ਸੁਣਾਉਣਾ ਪਿਆ ਹੈ। ਉਹਨਾਂ ਤੁਹਾਨੂੰ ਨੌਜਵਾਨਾਂ ਨੂੰ ਦੇਖ ਕੇ, ਇੱਥੇ ਵੀ ਹੈ, ਪੰਜਾਬ ਚ ਵੀ ਹੈ, ਤੇ ਬੀਬੀਆਂ ਵੀ ਹੁਣ ਕਾਲਜਨ ਫੈਸ਼ਨ, ਇੰਦਰਾ ਫੈਸ਼ਨ ਧਾਰੀ ਜਾਂਦੇ ਆ, ਇਹ ਬਿਮਾਰੀ ਸਾਰਿਆਂ ਚ ਪੈ ਰਹੀ ਹੈ ਦੁਆਲੇ। ਇਸ ਵਾਸਤੇ ਹੁਣ ਦੇਖੋ ਤੁਸੀਂ ਸਿੱਖ ਕੌਣ ਆ। ਜੇ ਪੁੱਛਿਆ ਜਾਏ ਕਿ ਸਿੱਖ ਦੀ ਡੈਫੀਨੇਸ਼ਨ ਕੀ ਹੈ, ਆਪਾਂ ਕੀ ਦੱਸਾਂਗੇ? ਜੇ ਤੁਹਾਡੇ ਕੋਲ ਸਿੱਖੀ ਆ ਤੇ ਤੁਸੀਂ ਸਿੱਖ ਆ, ਜੇ ਤੁਹਾਡੇ ਕੋਲ ਸਿੱਖੀ ਨੀ ਫਿਰ ਸਿੱਖ ਨੀ, ਕਿਉਂ ਸਿੱਖੀ ਨਾਲ ਹੀ ਸਿੱਖਿਆ। ਜੇ ਸਿੱਖੀ ਛੱਡ ਦਿੱਤੀ ਫਿਰ ਤੁਸੀਂ ਮੰਨਦੇ ਆ ਵੀ ਸ਼ਾਇਦ ਸੁੱਖ ਆ। ਜੇ ਰੱਖ ਲਓ 8 ਦਿਨ ਇਸ਼ਨਾਨ ਕਰ ਲਿਆ, ਇੱਕ ਚਾਕੀ ਮੁੱਕਦੀ ਨੀ, ਮਹੀਨਾ ਨੀ ਮੁੱਕਦੀ, ਕਿਉਂ ਇਹਨਾਂ ਦੇ ਸਾਈਂ ਕਿਹੜਾ ਘੱਟਾ ਮਿੱਟੀ ਹੈ, ਆਪਣੇ ਤਾਂ ਪੰਡਾਂ ਪੁੰਡਾਂ ਵੀ ਚੱਕਣੀਆਂ ਪੈਣੀਆਂ ਕਈ ਕੁਛ ਹੈ। ਤੇ ਜਿਹੜਾ ਤੁਸੀਂ ਮੁੰਨਣ ਵਾਲੇ ਪਾਸੇ ਤੁਰੇ ਆ, ਪ੍ਰਸੀਮ ਦੇ 7 ਲੋ ਹੁੰਦੇ, ਇਹਦੇ ਲੋਆਂ ਦਾ ਅੰਤ ਨੀ, ਇਹ ਰੋਜ਼ ਦਾ ਸਿਆਪਾ ਹੈ, ਤੁਸੀਂ ਜੱਬ ਚ ਪਏ ਹੋਏ ਆ। ਜੇ ਰੱਖ ਲਓ 8 ਦਿਨ ਨਹਾ ਲਿਆ, ਕੰਮ ਨਿਬੜਿਆ, ਇਹਦਾ ਰੋਜ਼ ਦਾ ਸਿਆਪਾ, ਫਿਰ ਸਵੇਰੇ ਉਹ ਜਪਜੀ ਸਾਹਿਬ ਪੜ੍ਹਨ ਦਾ ਟਾਈਮ ਹੈ, ਤੁਸੀਂ ਸੇਫਟੀ ਫੜ ਕੇ ਦੇਖ ਲਓ ਕਿਹੜੇ ਧੰਦੇ ਲੱਗ ਜਾਂਦੇ ਆ। ਕੂਚੀ ਚਾਹੀਦੀ ਆ, ਸਾਬਣ ਚਾਹੀਦਾ, ਸੇਫਟੀ ਹੋਰ ਲੱਲੜ ਪਲੜ ਕਾਫੀ ਕੁਛ ਚਾਹੀਦਾ। ਇਸ ਕਰਕੇ ਨੌਜਵਾਨ ਨੂੰ ਗੁੱਸਾ ਨਾ ਕਰਿਓ, ਤੁਸੀਂ ਸਾਡੇ ਆਪਣੇ ਬੱਚੇ ਆ, ਕੋਈ ਬਗਾਨੇ ਨੇ, ਤੁਹਾਨੂੰ ਮੌਲਵੀ ਨੇ ਨਹੀਂ ਕਹਿਣਾ, ਬਾਹਮਣ ਨੇ ਨਹੀਂ ਕਹਿਣਾ, ਕਹਿਣਾ ਅਸੀਂ ਆ, ਸਾਡੀ ਡਿਊਟੀ ਹੈ, ਸਾਡੇ ਤੁਸੀਂ ਬੱਚੇ ਆ, ਸਾਡਾ ਫਰਜ਼ ਬਣਦਾ ਤੁਹਾਨੂੰ ਕਹਿਣ ਦਾ। ਤੁਸੀਂ ਕੌਮ ਦਾ ਗਾਹ ਵਰਤਮਾਨ ਤੇ ਭਵਿੱਖ ਬਣਨਾ, ਜੇ ਤੁਹਾਡਾ ਵਰਤਮਾਨ ਹੀ ਖਤਮ ਹੋ ਗਿਆ, ਭਵਿੱਖ ਕੀ ਬਣੂਗਾ ਤੁਸੀਂ ਆਪ ਸੋਚ ਲਓ। ਇੱਕ ਮਾਲੀ ਬਾਗ ਲਾ ਰਿਹਾ ਸੀ, ਉਹ ਬੁੱਢਾ ਸੀ, ਕਹਿੰਦੇ ਬਾਪੂ ਹੁਣ ਤੇਰੇ ਲਾਇ ਕੌਣ ਖਾਊਗਾ? ਕਹਿੰਦੇ ਲੋਕਾਂ ਦੇ ਲਾਇ ਮੈਂ ਖਾਈ ਜਾਣੇ, ਮੇਰੇ ਲਾਇ ਲੋਕ ਆਈ ਜਾਣਗੇ। ਹੁਣ ਦੇਖੋ ਬਜ਼ੁਰਗਾਂ ਨੂੰ ਅਸੀਂ ਚੇਤੇ ਕਰਦੇ ਹਾਂ, ਕਿਉਂ? ਉਹ ਅਸੂਲ ਪ੍ਰਸਤ ਸੀ, ਬੰਦ ਬੰਦ ਕਟਾ ਲਿਆ, ਖੋਪਰੀਆਂ ਲਹਾ ਲਈਆਂ, ਧਰਮ ਨਹੀਂ ਤਿਆਗਿਆ। ਅਸੀਂ ਅੱਜ ਧਰਮ ਨੂੰ ਬਾਬਾ ਬੀਰਹਮ ਬਚਨਵੰਤ ਸੁਣਾ ਰਿਹਾ ਸੀ, ਉਹਨੇ ਕਿਹਾ ਜਿਹਦਾ ਧਰਮ ਰਿਹਾ ਸਭ ਕੁਛ ਰਿਹਾ, ਜਿਹਦਾ ਧਰਮ ਨਹੀਂ ਰਿਹਾ ਉਹਦਾ ਕੁਛ ਵੀ ਨਹੀਂ ਰਿਹਾ। ਕਿਉਂਕਿ ਜਿਹੜਾ ਧਰਮ ਦੀ ਰੱਖਿਆ ਕਰਦਾ, ਧਰਮ ਉਹਦੀ ਰੱਖਿਆ ਕਰਦਾ, ਧਰਮ ਦੀ ਰੱਖਿਆ ਕਰਨ ਵਾਲੀ ਧਰਮ ਦੀ ਰੱਖਿਆ ਕਰਦਾ। ਇਸ ਕਰਕੇ ਇਹਨਾਂ ਬਚਨਾਂ ਨੂੰ ਮੈਨੂੰ ਇੱਕ ਤਾਂ ਨਿਤਨੇਮ ਦਾ ਇਸ਼ਨਾਨ ਦਾ ਤੇ ਅਰੋਮਾ ਦੀ ਬੇਅਦਬੀ ਜਿਹੜੀ ਹੈ ਇਹ ਨਾ ਕਰੋ। ਦੇਖੋ ਤੁਸੀਂ ਵਿਦਿਆ ਪੜ੍ਹਨ ਆਏ ਆ, ਪਰਦੇਸ਼ ਚ ਬੈਠੇ ਆ, ਮਾਂ ਪਿਓ ਉੱਥੇ ਹੁੰਦੇ ਆ, ਕਿਸ ਤਰ੍ਹਾਂ ਤੁਸੀਂ ਮਿਹਨਤ ਨਾਲ ਇੱਥੇ ਪੜ੍ਹਨਾ ਜਾਂ ਕਾਮਯਾਬ ਹੋਣਾ, ਤੇ ਨਾਲ ਨਾਲ ਜਿਹੜੀ ਸਿੱਖੀ ਰੱਖੋਗੇ ਤੇ ਮਹਾਰਾਜ ਦੀ ਕਿਰਪਾ ਦਾ ਹੱਥ ਵੀ ਤੁਹਾਨੂੰ ਮਿਲੂਗਾ, ਬਖਸ਼ਿਸ਼ ਵੀ ਫਿਰ ਮਿਲਦੀ ਹੈ। ਗੁਣ ਨਿਧਾਨ ਗੁਣ ਤਿੰਨ ਹੀ ਗਾਏ, ਉਹ ਗੁਣਾਂ ਦਾ ਨਿਧਾਨ ਖਜ਼ਾਨਾ, ਉਹਦੇ ਗੁਣ ਕੌਣ ਗਾਉਂਦਾ ਹੈ, ਜਾ ਕੋ ਕਿਰਪਾ ਧਾਰੀ, ਜਿਨ੍ਹਾਂ ਦੇ ਉੱਤੇ ਉਹ ਮਾਰੇ ਸੱਚੇ ਪਾਤਸ਼ਾਹ ਕਿਰਪਾ ਕਰਦੇ ਆ, ਸੋ ਸੁਖੀ ਆ ਧੰਨ ਉਸ ਜਨਮ, ਉਹ ਸੁਖੀ ਹੈ ਉਹਦਾ ਜਨਮ ਧੰਨਤਾ ਯੋਗ ਹੈ। ਨਾਨਕ ਤੇ ਸੁਬਲਿਹਾਰੀ, ਅਸੀਂ ਉਸ ਮਾਲਕ ਤੋਂ ਬਲਿਹਾਰ ਜਾਂਦੇ ਹਾਂ। ਬਲਿਹਾਰੀ ਗੁਰ ਆਪਣੇ ਦਿਓ ਆੜੀ ਸਦਵਾਰ, ਜਿਨ ਮਾਨਸ ਤੇ ਦੇਵ ਤੇ ਕੀਏ ਕਰਤ ਨਾ ਲਾਗੀ ਵਾਰ, ਜੇ ਸੌ ਚੰਦਾ ਉਗਵੈ ਸੂਰਜ ਚੜੇ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰਬਿਨ ਘੋਰਾਂ ਦਾ। ਆ ਨਿਊਜ਼ੀਲੈਂਡ ਗਿਆ ਤਾਂ 8 ਦਿਨ ਹੀ ਹੈ, ਪਰ ਉੱਥੇ ਇੰਨਾ ਪ੍ਰਭਾਵ ਲਿਆ ਸੰਗਤ ਨੇ, ਨੌਜਵਾਨਾਂ ਨੇ ਧੜਾ ਧੜ ਦਾੜੀ ਜੇ ਸੱਕ ਲਿਆ। ਅੰਮ੍ਰਿਤ ਛਕਣ ਲਈ ਵੀ ਤਿਆਰ ਹੋ ਗਿਆ, ਨਿਤਨੇਮ ਵਾਸਤੇ ਵੀ, ਬੀਬੀਆਂ ਵੀ, ਸਿੰਘ ਵੀ, ਤੇ ਦਿਨ ਬਹੁਤ ਥੋੜੇ ਸੀ। ਤੇ ਤੁਹਾਨੂੰ ਵੀ ਇੱਥੇ ਇੱਕ ਦਿਨ ਮਿਲਿਆ, ਦਿਨ ਗਿਣਤੀ ਦੇ ਹੈ, ਇਸ ਵਾਸਤੇ ਚਾਹੇ ਰੋਜ਼ ਸੁਣ ਲਓ, ਇੱਕ ਵਾਰੀ ਸੁਣ ਲਓ, ਗੱਲ ਉਹੀ ਰਜਾਨੀ ਕਹਿਣੀ ਹੈ, ਕਿਉਂਕਿ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ, ਨਾ ਹੀ ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸ ਕਾ ਚੇਰਾ। ਬਾਕੀ ਅੰਮ੍ਰਿਤਧਾਰੀਆਂ ਨੂੰ ਵੀ ਬੇਨਤੀ ਹੈ, ਜੇ ਮਹਾਰਾਜ ਨੇ ਤੁਹਾਡੇ ਤੇ ਕਿਰਪਾ ਕਰ ਦਿੱਤੀ ਹੈ, ਇਸ ਤਰ੍ਹਾਂ ਦੇ ਕੱਟਰ ਮਤਸਵੀ ਨਹੀਂ ਬਣਨਾ ਕਿ ਦੁਨੀਆਂ ਨੂੰ ਨਫ਼ਰਤ ਕਰਨ ਲੱਗ ਜਾਓ, ਸਗੋਂ ਉਹਨਾਂ ਨਾਲ ਪਿਆਰ ਕਰੋ, ਉਹ ਤੁਹਾਡੇ ਨੇੜੇ ਆਉਣ। ਉਹਨਾਂ ਨੂੰ ਕਈ ਵਾਰੀ ਐਸਾ ਹੁੰਦਾ, ਅਸੀਂ ਉਹਨਾਂ ਨੂੰ ਸਮਝਦੇ ਵੀ ਬੰਦੇ ਹੀ ਨਹੀਂ, ਹੋਰ ਪਰੇ ਹੁੰਦੇ ਹੁੰਦੇ ਹੋ ਜਾਂਦੇ। ਇਹਨਾਂ ਨੂੰ ਨੇੜੇ ਲਿਆਓ, ਨੇੜੇ ਲਿਆ ਕੇ ਇਹਨਾਂ ਨੂੰ ਬਾਣੀ ਪੜ੍ਹਨ ਲਾਓ, ਨਾਮ ਜਪਣ ਲਾਓ, ਸੇਵਾ ਕਰਨ ਲਾਓ, ਮਹਾਰਾਜ ਇਤਿਹਾਸ ਸੁਣਾਓ, ਬਾਣੀ ਸੁਣਾਓ, ਬਾਣੀ ਕੰਠ ਕਰਾਓ, ਤੇ ਹੌਲੀ ਹੌਲੀ ਆਪਣੇ ਆਪ ਨੇੜੇ ਆ ਜਾਣਗੇ। ਕੱਲ ਸਾਡੇ ਕੋਲ ਪ੍ਰੇਮੀ ਆਏ, ਉਹ ਦੋ ਪਰਿਵਾਰ ਸੀ, ਇੱਕ ਇੱਥੇ ਰਹਿੰਦੇ ਲੁਧਿਆਣੇ, ਉਹ ਕਹਿੰਦੇ ਜੀ ਵੀ ਸਾਡੀ ਬੜੀ ਪੁਰਾਣੀ ਮਿੱਤਰਤਾ, ਤੇ ਹੁਣ ਅਸੀਂ ਲੜਕੇ ਲੜਕੀ ਰਿਸ਼ਤੇ ਦੀ ਗੰਢ ਪਾ ਲਈ, ਉਹ ਲੜਕੀ ਵਾਲੇ ਅੰਮ੍ਰਿਤਧਾਰੀ ਹੈ ਤੇ ਲੜਕੇ ਵਾਲੇ ਥੋੜਾ ਢਿੱਲ ਮੱਟ ਸੀ, ਉਹ ਲੜਕਾ ਇਸ ਤਰ੍ਹਾਂ ਹੀ ਖਾਂਦਾ ਪੀਂਦਾ ਵੀ ਹੈ ਤੇ ਰੋਮਾਂ ਦੀ ਬੇਅਦਬੀ ਵੀ। ਮੈਂ ਕਿਹਾ ਵੀ ਹੁਣ ਜਿਸ ਨੇ ਤੇਰੀ ਧਰਮ ਪਤਨੀ ਬਣਨਾ, ਉਹਦਾ ਬਾਣੀ ਵੀ ਪੜ੍ਹਦੀ ਹੈ, ਨਿਤਨੇਮ ਵੀ ਕਰਦੀ ਹੈ, ਵੀ ਡਾਂਡਾ ਖਾਂਦੀ ਨੀ, ਹੁਣ ਤੇਰਾ ਜਿਹੜੇ ਵਿਆਹ ਹੋਇਆ ਫਿਰ ਕਿਵੇਂ ਹੋਊਗੀ, ਜਾਂ ਤਾਂ ਹੁਣ ਤੇਰੇ ਨਾਲ ਉਹ ਖਾਣ ਲੱਗ ਪਿਆ ਜਾਂ ਤੈਨੂੰ ਛਡਾਵੇ, ਤੇ ਜੇ ਉਹ ਨਹੀਂ ਛੱਡੂਗੀ ਤੂੰ ਕਹਿ ਆਂਡੇ ਮੀਟ ਭੁੰਨ ਕੇ ਦੇ, ਫਿਰ ਕਲਾ ਸ਼ੁਰੂ ਹੋ ਜਾਊ, ਫਿਰ ਆ ਕੁੜਮਾਂ ਦੀ ਮਿੱਤਰਤਾ 'ਚ ਵੀ ਫਰਕ ਪੈ ਜਾਊ, ਕਿਉਂਕਿ ਹਰੇਕ ਆਪਣੀ ਕੁੜੀ ਮੁੰਡੇ ਦੇ ਪੱਖ 'ਚ ਖੜਦਾ ਹੁੰਦਾ। ਹੁਣ ਦੇਖ ਲਓ ਫਿਰ ਉਹ ਮੁੰਡੇ ਦੇ ਦਿਮਾਗ 'ਚ ਥੋੜੀ ਜਿਹੀ ਗੱਲ ਪਾਈ, ਉਹਦੇ ਮਾਂ ਪਿਓ ਨੂੰ ਵੀ ਇਹ ਗੱਲ ਸਮਝ ਆਈ, ਕੁੜੀ ਵਾਲਿਆਂ ਨੂੰ ਵੀ, ਤੇ ਪਹਿਲਾਂ ਭਾਈ ਰਿਸ਼ਤਾ ਕੀਤਾ, ਤੁਹਾਨੂੰ ਵੀ ਮਾੜਾ ਮੋਟਾ ਕਰਨਾ ਚਾਹੀਦਾ ਕਿ ਅਗਲੇ ਨੂੰ ਰੇਂਜ ਵਿੱਚ ਲਿਆਈਏ ਕਿ ਸਾਡੀ ਲੜਕੀ ਇਸ ਹਿਸਾਬ ਵਿੱਚ ਹੈ ਤੇ ਲੜਕੀ ਨੂੰ ਇਸ ਹਿਸਾਬ 'ਚ ਲਿਆਓ, ਪਹਿਲਾਂ ਦੇਖਦੇ ਨਹੀਂ, ਫਿਰ ਰੋਜ਼ ਦਾ ਕਲੇਸ਼ ਖੜਾ ਹੋ ਜਾਂਦਾ। ਉਹ ਰਾਤ ਫਿਰ ਬੱਚੇ ਨੂੰ ਸਮਝਾਇਆ ਕਿ ਆਪਣੀ ਮਾਤਾ ਦੇ, ਪਿਤਾ ਦੇ, ਸੱਸ ਸਹੁਰੇ ਦੇ ਵੀ ਹੱਥ ਲਾ ਤੇ ਇਹਨਾਂ ਤੋਂ ਖਿਮਾ ਮੰਗ ਕਿ ਮੈਂ ਗਾਹ ਨਹੀਂ ਕਰਦਾ, ਤੇ ਫਿਰ ਉਹ ਮਨਾਇਆ ਉਹਨੂੰ। ਤੇ ਇਸ ਵਾਸਤੇ ਅੱਜ ਕੱਲ੍ਹ ਕਲੇਸ਼ ਜਾਂ ਡਿਵੋਰਸ ਕਿਉਂ ਹੋ ਰਹੇ ਆ, ਉਹ ਕਾਰਨ ਇਹ ਹੀ ਹੈ, ਉਹ ਕੰਟਰੋਵਰਸੀ ਵੱਧ ਜਾਂਦੀ ਹੈ, ਖਿਆਲਾਤ ਰਲਦੇ ਨਹੀਂ, ਇਹ ਚੀਜ਼ਾਂ ਛੇ ਰਲਣ ਤੇ ਫਿਰ ਨਿਭਦੀ ਹੈ, ਆਸਾ, ਇਸ਼ਟ, ਉਪਾਸ਼ਨਾ, ਖਾਣ ਪਾਨ ਪਹਿਰਾਨ, ਤੁਲਸੀ ਜਾਂ ਖੱਡ ਮਿਲੇ ਤਾਂ ਮਿੱਤਰਤਾ ਬਣੇ ਸਜਾਣ, ਆਸਾ ਇੱਛਾ ਵੀ ਇੱਕ ਹੋਵੇ, ਇਸ਼ਟ ਗੁਰੂ ਵੀ, ਪੂਜਾ ਵੀ ਇੱਕ ਦੀ ਹੋਵੇ, ਖਾਣਾ ਪੀਣਾ ਪਹਿਨਣਾ, ਇਹ ਛੇ ਚੀਜ਼ਾਂ ਰਲ ਜਾਣ ਤੇ ਫਿਰ ਉੱਥੇ ਤੋੜਾ ਵਿਛੋੜੀ ਨਹੀਂ ਆਉਂਦੀ। ਸੋ ਇਸ ਵਾਸਤੇ ਦੁਨਿਆਵੀ ਪਕਸ਼ ਵੀ ਲੈਣੇ ਆ, ਪਰਮਾਰਥੀ ਵੀ, ਤੇ ਜਿੱਥੇ ਰਾਜਨੀਤੀ ਹੈ ਉਹਦੀ ਵੀ ਲੋੜ ਹੈ, ਜਿਹੜੀ ਧਰਮ ਦੇ ਸਹਿਤ ਰਾਜਨੀਤੀ ਹੈ, ਸਮਾਜਿਕ ਤੱਤ ਹੈ ਉਹ ਵੀ। ਤੇ ਇਸ ਵਾਸਤੇ ਜੇ ਇਹਨਾਂ ਵਚਨਾਂ ਮੁਤਾਬਕ ਆਪਾਂ ਚੱਲਾਂਗੇ ਇਸ ਹੋਰ ਮਿਲਿਆ। ਹੁਣ ਮੈਂ ਦੇਖੋ ਇਸ ਤਰ੍ਹਾਂ ਤੁਹਾਡੇ ਵਾਂਗ ਪੜ੍ਹਦਾ ਸੀ, ਮਾਂ ਪਿਓ ਨੇ ਸਾਨੂੰ ਅੰਤਾਲ ਪੁਲੀਆਂ ਦੀ ਉਂਗਲ ਫੜਾ ਦਿੱਤੀ, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਫੜਾ ਦਿੱਤੀ, ਤੁਹਾਡੇ ਵਰਗਾ ਮੈਂ ਵਿਅਕਤੀ ਹਾਂ, ਉਹੀ ਪੰਜ ਤੱਤ ਮੈਨੂੰ ਲੱਗੇ ਆ, ਉਹੀ ਤੁਹਾਨੂੰ ਆਤਮਾ ਵੀ ਉਹੀ ਹੈ, ਸਾਰਿਆਂ 'ਚ ਕੋਈ ਫਰਕ ਨਹੀਂ। ਸਤਿਕਾਰ ਪਿਆਰ ਦਾ ਫਰਕ ਤੇ ਵਾਧਾ ਕਿਹੜੀ ਗੱਲ ਦਾ, ਉਹ ਕਰਮ ਦਾ ਹੀ ਆ। ਜੇ ਨੇਕੀ ਵਾਲਾ ਕਰਮ ਕਰੋਗੇ ਉਸ ਬੰਦੇ ਨੂੰ ਸਤਿਕਾਰ ਪਿਆਰ ਮਿਲਣਾ ਸ਼ੁਰੂ ਹੋ ਜਾਂਦਾ, ਉਹੀ ਬੰਦਾ ਕੋਈ ਗਲਤੀ ਕਰੇ ਉਹਦੀ ਨਿੰਦਿਆ ਸ਼ੁਰੂ ਹੋ ਜਾਂਦੀ ਹੈ। ਬੰਦੇ ਦਾ ਮਾਣ ਅਪਮਾਨ ਹੀ ਅਪਮਾਨ ਮਾਨ ਅਪਮਾਨ ਉਹਦੇ ਗੁਣਾਂ ਦਾ ਹੈ। ਇਸ ਵਾਸਤੇ ਜੇ ਸ਼ੁਭ ਗੁਣ ਗ੍ਰਹਿਣ ਕਰਕੇ ਆਪਾਂ ਚੱਲਾਂਗੇ, ਇਹ ਸਤਿਕਾਰ ਪਿਆਰ ਆਪ ਸਾਰਿਆਂ ਨੂੰ ਮਹਾਰਾਜ ਦੇ ਘਰੋਂ ਪ੍ਰਾਪਤ ਹੋਵੇਗਾ। ਸੋ ਇਸ ਲਈ ਇੰਨੀਆਂ ਬੇਨਤੀਆਂ ਭਾਈ ਪ੍ਰਵਾਨ ਕਰਨੀਆਂ, ਸੱਚੇ ਪਾਤਸ਼ਾਹ ਕਿਰਪਾ ਕਰਨ, ਚੜ੍ਹਦੀ ਕਲਾ ਬਖਸ਼ਿਸ਼ ਕਰਨ। ਤੇ 14 ਤਰੀਕ ਵਿਸਾਖੀ ਦਾ ਗੁਰਪੁਰਬ ਹੈ, ਖਾਲਸੇ ਦਾ ਜਨਮ ਦਿਨ। ਕੋਈ ਕੌਮ ਆਪਣਾ ਜਨਮ ਦਿਨ ਨਹੀਂ ਮਨਾਉਂਦੀ, ਸਿਰਫ ਸਿੱਖ ਹੀ ਆ। ਬਾਕੀਆਂ ਨੂੰ ਪਤਾ ਹੀ ਨਹੀਂ ਵੀ ਅਸੀਂ ਜੰਮੇ ਕਿੱਦਣ। ਕੁੜੀਆਂ ਮੁੰਡਿਆਂ ਦੇ ਵਿਸ਼ਾਖ ਮਨਾ ਲਓ, ਕੌਮੀ ਜਨਮ ਦਿਨ ਹੈ ਨੀ, ਉਹ ਤੁਹਾਡੇ ਕੋਲ ਹੀ ਹੈ। ਕਦੀ ਕਿ ਬੋਲੋ ਇਹ 1699 ਦੀ ਵਿਸਾਖੀ, 1756 ਬਿਕਰਮੀ ਸੰਮਤ। ਸਿੱਖੀ ਦੀ ਪਰਖ ਹੋਈ ਕਿਵੇਂ ਸੀ, ਇਸ ਭੇਟ ਕਰਕੇ ਇਹ ਖੰਡੇਵਾੜ ਦੇ ਅੰਮ੍ਰਿਤ ਦੀ ਦਾਤ ਲਈ ਹੈ। ਤੇ ਮੈਲਬਰਨ ਬਲੈਕਬਰਨ ਗੁਰਦੁਆਰੇ ਅੰਮ੍ਰਿਤ ਸੰਚਾਰ ਵੀ ਰੱਖਿਆ। ਤੇ ਜਿਹੜੇ ਮਾਈ ਭਾਈ ਗੁਰੂ ਕੇ ਜਾ ਜੇ ਚੜ੍ਹਨਾ ਚਾਹੁੰਦੇ ਆ, ਉਹ 14 ਤਰੀਕ ਸਵੇਰੇ 5 ਵਜੇ ਉੱਥੇ ਹਾਜ਼ਰੀ ਭਰੋ ਤੇ ਗੁਰੂ ਮਹਾਰਾਜ ਦੀਆਂ ਅੰਮ੍ਰਿਤਸਰ ਤੇ ਖੁਸ਼ੀਆਂ ਪ੍ਰਾਪਤ ਕਰੋ। ਤੇ ਬਾਕੀ ਗੁਰਪੁਰਬ ਤੇ ਮੇਰਾ ਗੱਲ ਸਾਰੇ ਗੁਰਦੁਆਰਿਆਂ ਚ ਮਨਾਉਂਦੇ ਆ, ਬਹੁਤ ਵੱਡੀ ਗੱਲ ਹੈ। ਤੇ ਇਸ ਵਾਸਤੇ ਮਹਾਰਾਜ ਦਾ ਜੋ ਹੁਕਮ ਹੈ, ਭਾਈ ਗੁਰਦਾਸ ਜੀ ਕਹਿੰਦੇ ਆ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ, ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀ ਬਹੁ, ਭਾਈ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸ। ਅੱਜ ਸ਼ਬਦ ਸਗੋਂ ਛੋਟਾ ਸੀ ਤੇ ਟਾਈਮ ਵਧੇਰੇ ਲੱਗ ਗਿਆ, ਤੇ ਅੰਮ੍ਰਿਤ ਤੇ ਹੁਣ ਕੱਲ ਬੋਲਾਂਗਾ ਸਾਰਾ ਹੀ। ਬਲੈਕਬਰਨ ਗੁਰਦੁਆਰੇ ਪੂਰੀ ਅੰਮ੍ਰਿਤ ਦੀ ਵਿਆਖਿਆ, ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਤੁਹਾਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਇੱਥੇ ਆਏ ਆ। ਤੇ ਨੌਜਵਾਨ ਬੱਚਿਆਂ ਨੂੰ ਖਾਸ ਕਰਕੇ ਇਹੀ ਹਦਾਇਤ ਹੈ, ਇੱਕ ਤਾਂ ਤੁਸੀਂ ਇਸ਼ਨਾਨ ਨਾ ਤਿਆਗੋ, ਦੂਸਰਾ ਪਾਣੀ, ਕਿਉਂਕਿ ਵਿਦਿਆ ਪੜ੍ਹਦੇ ਆ। ਮੈਂ ਜ਼ਿਆਦਾ ਤਾਂ ਨਹੀਂ ਕਹਿੰਦਾ ਕਿ ਬਹੁਤਾ ਲੰਮਾ ਨਿਤਨੇਮ ਤੁਸੀਂ ਕਰ ਸਕੋ, ਪੜ੍ਹਾਈ ਵੀ ਬੜੀ ਔਖੀ ਹੁੰਦੀ ਹੈ, ਥੋੜ੍ਹੀ ਬਹੁਤ ਮਿਹਨਤ ਮਜ਼ਦੂਰੀ ਵੀ ਜੀਵਕਾਲੀ ਕਰਨੀ ਪੈਂਦੀ ਹੈ। ਜਪ ਜੀ ਸਾਹਿਬ ਰਹਿ ਰਸ ਕੀਰਤਨ 16 5 ਬਾਣੀਆਂ ਕਰ ਲਾਉਂਦੇ ਵੀ ਬਹੁਤ ਵੱਡੀ ਗੱਲ ਹੈ, ਤੇ ਮੂਲ ਮੰਤਰ ਦੀ 1 ਜਾਂ 2 ਜਿੰਨੀਆਂ ਮਾਲਾ ਕਰ ਸਕੋ, ਤੇ ਬਾਕੀ ਟਾਈਮ ਜਿਹੜਾ ਉਹਦੀ ਵੰਡ ਕਰੋ, 6 ਘੰਟੇ ਸੌਣਦੇ ਆ, ਬਾਕੀ ਜੇ ਕੋਈ ਮਿਹਨਤ ਮਜ਼ਦੂਰੀ ਉਹ ਕਿੰਨਾ ਟਾਈਮ ਲਾਉਂਦੇ ਆ, ਪੜ੍ਹਾਈ ਲਈ ਕਿੰਨਾ ਟਾਈਮ ਟੇਬਲ ਬਣਾ ਲਓ। ਜਿਹੜਾ ਟੈਲੀਵਿਜ਼ਨ ਦੇ ਫਜ਼ੂਲ ਗੰਦੀਆਂ ਫਿਲਮਾਂ ਦੇਖਣੀਆਂ ਜਾਂ ਵਾਰਾ ਗਿਰਦੀ ਘੁੰਮਣਾ, ਇਹਨਾਂ ਚੀਜ਼ਾਂ ਨੂੰ ਰੋਕ ਕੇ ਟਾਈਮ ਨੂੰ ਸੂਤਰਬੱਧ ਨਿਯਮਬੱਧ ਬਣਾ ਲਓ ਨਾ, ਫਿਰ ਬੰਦੇ ਨੂੰ ਨਿਤਨੇਮ ਲਈ ਟਾਈਮ ਮਿਲ ਜਾਂਦਾ, ਵਿਦਿਆ ਲਈ ਮਿਲ ਜਾਂਦਾ। ਔਰ ਬਾਣੀ ਪੜ੍ਹਨ ਨਾਲ ਕਰੈਕਟਰ ਉੱਚਾ ਹੁੰਦਾ, ਮਨ ਇਕਾਗਰ ਹੁੰਦਾ, ਇਕਾਗਰ ਮਨ ਵਾਲਾ ਥੋੜਾ ਟਾਈਮ ਵੀ ਪੜ੍ਹੇ ਉਹਨੂੰ ਚੇਤੇ ਜ਼ਿਆਦਾ ਹੋਊਗਾ, ਇਹ ਵੀ ਤਜਰਬਾ ਕਰਕੇ ਦੇਖ ਲਓ। ਔਰ ਜੇ ਮਨ ਵਿੱਚ ਵਿਸ਼ੇ ਵਿਕਾਰ ਖੁਰਦੇ ਆ, ਮੋਹਰੇ ਕਿਤਾਬ ਰੱਖੀ ਹੈ, ਧਿਆਨ ਹੋਰ ਫਿਰਦਾ, ਮੋਹਰੇ ਪੋਥੀ ਹੈ, ਉਹ ਚੇਤੇ ਨਹੀਂ ਹੁੰਦਾ। ਤੇ ਜੇ ਆਪਣਾ ਕਰਦਾਰ ਕਰੈਕਟਰ ਉੱਚਾ ਬਣਾ ਕੇ ਚੱਲੋਗੇ, ਫਿਰ ਬੁੱਧੀ ਵੀ ਕਾਇਮ ਰਹਿੰਦੀ ਹੈ, ਮਨ ਨਿਰਮਲ ਰਹਿੰਦਾ। ਤੇ ਜਿਹੜੀਆਂ ਬਾਦਸ਼ਨਾਵਾਂ ਇਹ ਅਖੇੜਾ ਲਾਉਂਦੀਆਂ। ਇਸ ਵਾਸਤੇ ਇਹ ਬੇਨਤੀਆਂ ਨਵਯੁਵਕਾਂ ਵਾਸਤੇ ਵੀ ਕੀਤੀਆਂ, ਤੁਸੀਂ ਇਹਨਾਂ ਵੱਲ ਧਿਆਨ ਦਿਓ, ਤੇ ਤੁਹਾਡੇ ਮਾਂ ਪੇ ਨੂੰ ਵੀ ਇੱਜ਼ਤ ਮਿਲੇ, ਸਾਨੂੰ ਵੀ ਮਿਲੇ, ਗੁਰੂ ਮਹਾਰਾਜ ਨੂੰ ਵੀ ਮਿਲੇ, ਕੌਮ ਨੂੰ ਵੀ ਮਿਲੇ। ਸੋ ਸੱਚੇ ਪਾਤਸ਼ਾਹ ਮਿਹਰ ਕਰਨ ਇੱਥੋਂ ਦੇ ਪ੍ਰਬੰਧਕਾਂ ਦਾ, ਗ੍ਰੰਥੀ ਸਿੰਘਾਂ ਦਾ, ਰਾਗੀ ਸਿੰਘਾਂ ਦਾ, ਸਾਰੇ ਸੇਵਾਦਾਰਾਂ ਦਾ, ਸਮੂਹ ਸੰਗਤ ਦਾ ਭਾਈ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।